ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਦੋਸਤੋ, ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਜਿੱਥੋਂ ਵੀ ਕਿਤੋਂ ਸਾਨੂੰ ਸੁਣ ਰਹੇ ਹੋ, ਤੇ ਆਸ ਕਰਦਾ ਕਿ ਬਹੁਤ ਵਧੀਆ ਸਾਡਾ ਸਮਾਂ ਜਿਹੜਾ ਬਤੀਤ ਹੋ ਰਿਹਾ ਹੋਣਾ। ਤੇ ਅੱਜ ਦੇ ਇਸ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਵੀ ਹੈਗਾ ਤੇ ਤੁਹਾਡੇ ਹਿੱਸੇਦਾਰੀ ਦੀ ਵੀ ਡਿਮਾਂਡ ਹੈਗੀ ਆ ਕਿ ਸਾਡਾ ਹਿੱਸਾ ਜਿਹੜਾ ਜ਼ਰੂਰ ਪਵੇਗਾ ਇਸ ਪ੍ਰੋਗਰਾਮ ਦੇ ਵਿੱਚ। ਦੋਸਤੋ, ਜਿੱਥੇ ਆਪਾਂ ਖਬਰਾਂ ਦੇ ਬਾਰੇ ਗੱਲਬਾਤ ਕਰਨੀ ਆ ਉੱਥੇ ਗੀਤ ਸੰਗੀਤ ਜਿਵੇਂ ਕਿ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਵੀ ਹੁੰਦਾ, ਉੱਥੇ ਅੱਜ ਕੋਸ਼ਿਸ਼ ਕਰਨੀ ਆ ਇੱਕ ਇੰਟਰਵਿਊ ਵੀ ਆਪਾਂ ਕਰਨੀ ਆ ਤੇ ਇੰਟਰਵਿਊ ਆਪਾਂ ਕਰਨੀ ਆ ਟੀਚਿੰਗ ਦੇ ਨਾਲ ਸੰਬੰਧਿਤ ਇੱਕ ਸ਼ਖਸ ਦੇ ਨਾਲ ਜਿਹੜੇ ਕਿ ਸਟੇਟ ਅਵਾਰਡ ਵੀ ਹੈਗੇ ਨੇ। ਕੋਸ਼ਿਸ਼ ਇਹ ਰਹੇਗੀ ਕਿ ਆਪਾਂ ਬਹੁਤ ਵਾਰੀ ਗੱਲਾਂ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਆਪਣਾ ਜਿਹੜਾ ਸਿਸਟਮ ਆ ਉਹਦੇ ਵਿੱਚ ਖਾਸ ਤੌਰ ਤੇ ਬਿਊਰੋਕ੍ਰੇਸੀ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦੀ, ਜਾਂ ਜਿਹੜੇ ਪੋਲੀਟਿਕਸ ਆ ਉਹਦੇ ਵਿੱਚ ਜਿਹੜੇ ਬੰਦੇ ਹੈਗੇ ਆ ਪੋਲੀਟਿਕਸ ਦੇ ਵਿੱਚ ਉਹਨਾਂ ਦਾ ਕੰਮ ਕਈ ਵਾਰੀ ਸਹੀ ਨਹੀਂ ਹੁੰਦਾ, ਹਨਾ। ਆਪਾਂ ਕਹਿੰਦੇ ਆ ਪਰ ਆਪਾਂ ਸਾਰੇ ਜਿਹੜਾ ਸਾਰਿਆਂ ਨੂੰ ਇੱਕੋ ਰੱਥੇ ਮੰਨ ਲਈਦਾ ਆ, ਪਰ ਆਪਾਂ ਹੁਣ ਚੋਣਵੇਂ ਕੋਸ਼ਿਸ਼ ਕਰਨੀ ਆ ਕਿ ਇਹੋ ਜਿਹਾ ਸ਼ਖਸ ਜਿਹੜੇ ਕਿ ਨਵੇਕਲਾ ਕੰਮ ਕਰ ਰਹੇ ਆ, ਜਿੰਨੀ ਪਹਿਲਕਦਮੀ ਕੀਤੀ ਆ ਕੁਛ ਵੱਖਰਾ ਕਰਨ ਦੇ ਲਈ, ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਇਆ ਕਰਾਂਗੇ। ਤੇ ਅੱਜ ਤੋਂ ਆਪਾਂ ਸ਼ੁਰੂਆਤ ਕਰਨੀ ਆ ਇਹੋ ਜਿਹਾ ਸ਼ਖਸ ਦੇ ਨਾਲ, ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਕੋਈ 9:30 ਦੇ ਕਰੀਬ ਆਪਾਂ ਇਹੋ ਜਿਹਾ ਸ਼ਖਸ ਦੇ ਨਾਲ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ। ਉਹਨਾਂ ਦੇ ਨਾਲ ਗੱਲਾਂ ਬਾਤਾਂ ਤੋਂ ਪਤਾ ਲੱਗੂਗਾ, ਕੁਛ ਸਿੱਖਣ ਨੂੰ ਜ਼ਰੂਰ ਸ਼ਾਇਦ ਮਿਲੇਗਾ। ਤੇ ਅੱਜ ਦੋਸਤੋ 14 June ਦਾ ਦਿਨ ਹੈਗਾ, 2018 ਦਾ ਸਾਲ ਹੈਗਾ, ਵੀਰਵਾਰ ਦਾ ਦਿਹਾੜਾ ਹੈਗਾ। ਤੇ ਜੇ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤੇ 32 ਜੇਠ ਨਾਨਕ ਸ਼ਾਹੀ ਸੰਮਤ 550 ਦਾ ਅੱਜ ਦਿਨ ਹੈਗਾ। ਤੇ ਮੌਸਮ ਦੇ ਉੱਤੇ ਵੀ ਆਪਾਂ ਝਾਤ ਜਿਹੜੀ ਆ ਮਾਰਾਂਗੇ, ਪਰ ਉਦੋਂ ਪਹਿਲਾਂ ਆਪਣੇ ਦੋਸਤ ਸੁਖਵਿੰਦਰ ਸੋਹਨ ਸਾਹਿਬ ਉਹਨਾਂ ਦੀ ਸਤਿ ਸ੍ਰੀ ਅਕਾਲ ਜਿਹੜੀ ਆ ਪਹੁੰਚ ਗਈ ਆ, ਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਆ। ਤੇ ਆਸ ਕਰਦੇ ਹਾਂ ਕਿ ਵਧੀਆ ਟਾਈਮ ਜਿਹੜਾ ਤੁਸੀਂ ਬਤੀਤ ਕਰ ਰਹੇ ਹੋਣੇ ਆ। ਚਾਹਲ ਸਾਹਿਬ ਵੀ ਆਪਣੇ ਨਾਲ ਜੁੜ ਚੁੱਕੇ ਆ, ਚਾਹਲ ਸਾਹਿਬ ਹੁਣਾਂ ਨੇ ਜਿਵੇਂ ਅਕਸਰ ਨਿਊਜ਼ ਭੇਜਦੇ ਆ ਤੇ ਉਹਨਾਂ ਦਾ ਵੀ ਧੰਨਵਾਦ ਆ, ਉਹਨਾਂ ਨੇ ਨਿਊਜ਼ ਦੇ ਜ਼ਰੀਏ ਆਪਣੇ ਨਾਲ ਸਾਂਝ ਜਿਹੜੀ ਆ ਬਣਾਈ ਆ। ਤੇ ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਬਕਾਇਦਾ ਜਿਹੜੀ ਇਸ ਪ੍ਰੋਗਰਾਮ ਦੀ ਪੇਸ਼ਕਾਰੀ ਆ ਉਹ ਆਪਾਂ ਕਰਦੇ ਹਾਂ। ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਉੱਤੇ।
ਇੱਕ ਤਾਣ ਕੇ ਸੱਚ ਨਾ ਖੜ ਜਾਈਦਾ, ਗੋਬਿੰਦ ਕਹਿ ਗਏ ਸੀ ਇੱਕ ਤਾਣ ਕੇ ਸੱਚ ਨਾ ਖੜ ਜਾਈਦਾ। ਲੱਖ ਵਾਰੀ ਦੁਨੀਆ ਡਿੱਗੇਗੀ ਝੂਠੇ ਨੂੰ ਮੱਥਾ ਟੇਕੇਗੀ, ਲੱਖ ਵਾਰੀ ਦੁਨੀਆ ਡਿੱਗੇਗੀ ਝੂਠੇ ਨੂੰ ਮੱਥਾ ਟੇਕੇਗੀ, ਉੱਠ ਕੇ ਵੈਰੀ ਨਾਲ ਲੜ ਜਾਈਦਾ। ਹੱਥੀ ਕਰਕੇ ਖਾਈ ਦਾ ਚੱਟਦੇ ਨਹੀਂ ਕਿਸੇ ਦੇ ਤਲਵੇ, ਉਸ ਕੌਮ ਦੇ ਜਾਇਆ ਦੇ ਜਿੱਥੇ ਹਰੀ ਸਿੰਘ ਖਾਵੇ, ਸੰਤ ਸਪਾਹੀ ਕੌਮ ਹੈ ਭਰਿਆ ਗੈਰਤਾਂ ਨਾਲ ਹਰ ਰੋਵੇ, ਖਾੜ ਕੁ ਸੰਤ ਸਪਾਹੀ ਜਾਈਦਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ। ਮੈਂ ਦਲਜੀਤ ਸਿੰਘ ਗੁਰਦੇ ਸੁਬਿੰਦ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਉੱਤੇ ਤੇ ਆਪਣੇ ਨਾਲ ਗੁਰਪ੍ਰੀਤ ਜੀ ਜੁੜੇ ਆ ਤੇ ਗੁਰਪ੍ਰੀਤ ਜੀ ਉਹਨਾਂ ਨੇ ਅੱਜ ਦਾ ਵਿਚਾਰ ਜਿਹੜਾ ਆ ਭੇਜਿਆ ਉਹ ਕਹਿੰਦੇ ਵੀ ਜ਼ਿੰਦਗੀ ਵਿੱਚ ਇਹ ਜ਼ਰੂਰੀ ਨਹੀਂ ਕਿ ਤੁਸੀਂ ਕਿੰਨੇ ਖੁਸ਼ ਹੋ, ਸਗੋਂ ਇਹ ਜ਼ਰੂਰੀ ਹੈ ਕਿ ਤੁਹਾਡੀ ਬਜ਼ਾ ਤੋਂ ਦੂਜੇ ਲੋਕ ਕਿੰਨਾ ਖੁਸ਼ ਨੇ। ਬਹੁਤ ਵਧੀਆ ਵਿਚਾਰ ਹੈ ਜੀ। ਪਰ ਕਿਸੇ ਨੂੰ ਖੁਸ਼ ਕਰਨਾ ਦੋਸਤੋ ਸ਼ਾਇਦ ਇਹ ਬਹੁਤ ਵੱਡਾ ਇੱਕ ਚੈਲੰਜ ਹੁੰਦਾ ਕਿਉਂਕਿ ਇੱਕ ਜਿਹੜਾ ਮਨੁੱਖੀ ਦਿਮਾਗ ਆ ਇਹ ਬੜਾ ਗੁੰਝਲਦਾਰ ਆ। ਇਹਨੂੰ ਸਮਝਣਾ, ਇਹਦੇ ਬਾਰੇ ਕੋਈ ਵੀ ਵਿਚਾਰ ਵਟਾਂਦਰਾ ਕਰਨਾ ਸ਼ਾਇਦ ਇਹ ਆਮ ਗੱਲ ਨਹੀਂ ਹੈਗੀ। ਇਹ ਕਾਫੀ ਜਿਹੜਾ ਗੁੰਝਲਦਾਰ ਜਿਹੜਾ ਮਸਲਾ ਆ ਉਹ ਬਣਿਆ ਹੋਇਆ। ਜੀ ਤੇ ਉਹਨਾਂ ਨੇ ਨਾਲੇ ਕਿਹਾ ਵੀ ਇਹ ਦਿਮਾਗ ਦੇ ਬਾਰੇ ਜਿਹੜਾ ਗੱਲ ਉਹ ਕਰ ਰਹੇ ਸੀਗੇ ਗੁਰਪ੍ਰੀਤ ਜੀ ਹੁਣੀ ਕਿ ਜਿਹੜਾ ਦੂਜਿਆਂ ਨੂੰ ਖੁਸ਼ ਕਿੱਦਾਂ ਰੱਖੀਏ ਕਿ ਦਿਮਾਗ ਖਰਾਬ ਹੋ ਜਾਂਦਾ ਕਈ ਵਾਰੀ ਦੂਜਿਆਂ ਨੂੰ ਖੁਸ਼ ਰੱਖਦੇ ਹੋਏ। ਤੇ ਵੈਸੇ ਇਹ ਆ ਕਿ ਆਪਣੇ ਕਾਰਜ ਕਰਦੇ ਰਹੋ ਗੁਰਪ੍ਰੀਤ ਜੀ ਤੇ ਖੁਸ਼ ਸ਼ਾਇਦ ਖੁਸ਼ਕ ਤਾਂ ਹੋਣਗੇ ਹਨਾ ਜਿੱਦਾਂ ਕਹਿੰਦੇ ਹੁੰਦੇ ਆ। ਖੁਸ਼ ਦਾ ਮਤਲਬ ਇਹ ਨਹੀਂ ਹੈਗਾ ਆਪਣੀ ਤੁਸੀਂ ਸੈਟਿਸਫੈਕਸ਼ਨ ਵੀ ਜਿਹੜੀ ਜ਼ਰੂਰੀ ਆ ਉਹ ਵੀ ਹੈਗਾ ਕਿ ਤੁਸੀਂ ਜਿਹੜਾ ਖੁਸ਼ ਜ਼ਰੂਰੀ ਕਹਿੰਦੇ ਇਹ ਨਹੀਂ ਵੀ ਤੁਸੀਂ ਕਿੰਨੇ ਖੁਸ਼ ਹੋ, ਇਹ ਵੀ ਜ਼ਰੂਰੀ ਆ ਵੈਸੇ ਮੇਰੇ ਹਿਸਾਬ ਦੇ ਨਾਲ। ਬਾਕੀ ਦੋਸਤੋ ਤੁਸੀਂ ਦੱਸ ਸਕਦੇ ਆ ਜਿਹੜਾ ਗੁਰਪ੍ਰੀਤ ਜੀ ਹੁਣੀ ਮੈਸੇਜ ਜਿਹੜਾ ਭੇਜਿਆ ਆ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਦੂਜਿਆਂ ਨੂੰ ਖੁਸ਼ ਰੱਖਣਾ ਜਿਹੜਾ ਆ ਇਹ ਬਹੁਤ ਜਿਹੜਾ ਔਖਾ ਕਾਰਜ ਹੋ ਜਾਂਦਾ ਆ। ਤੇ ਨਾਲ ਦੀ ਨਾਲ ਆਪਣੇ ਨਾਲ ਹਰੀਸ਼ ਅਰੋੜਾ ਜੀ ਵੀ ਜੁੜ ਗਏ ਆ। ਹਰੀਸ਼ ਅਰੋੜਾ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਬਣਾਈ ਆ ਤੇ ਉਹ ਕਹਿੰਦੇ ਆ ਵੀ ਮਿਸਿੰਗ ਬੈਦ ਬਾਈ ਅਜੇ ਪਾਲ ਸਿੰਘ ਤੇ ਉਹਨਾਂ ਨੇ ਦਵਾਈ ਦਵਾਈ ਕੋਈ ਪੁੱਛਣੀ ਆ ਹਰੀਸ਼ ਅਰੋੜਾ ਜੀ ਉਹਨਾਂ ਨੇ ਤੇ ਬਹੁਤ ਬਹੁਤ ਥੈਂਕਸ ਤੁਹਾਡਾ ਹਰੀਸ਼ ਅਰੋੜਾ ਜੀ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਬਣਾਈ ਆ। ਹਰਦੀਪ ਜੀ ਹੁਣੀ ਵੀ ਆਪਣੇ ਨਾਲ ਜੁੜੇ ਆ। ਹਰਦੀਪ ਸਿੰਘ ਜੀ ਇੱਦਾਂ ਤਾਂ ਦੱਸਿਆ ਨੀ ਵੀ ਕਿੱਥੋਂ ਜੁੜੇ ਨੇ ਆਪਣੇ ਨਾਲ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਕਹਿੰਦੇ ਸੁਣ ਰਹੇ ਆ ਤੇ ਨਾਲ ਦੀ ਨਾਲ ਡਰਾਈਵਿੰਗ ਜਿਹੜੀ ਆ ਉਹ ਵੀ ਕਰ ਰਹੇ ਆ। ਇਹ ਵੀ ਬਹੁਤ ਵਧੀਆ ਹੁੰਦਾ ਹਨਾ ਡਰਾਈਵਿੰਗ ਕਰਦੇ ਕਰਦੇ ਨਾਲ ਪ੍ਰੋਗਰਾਮ ਵੀ ਸੁਣੋ ਤੇ ਖਬਰਾਂ ਦੇ ਬਾਰੇ ਵੀ ਗੱਲਬਾਤ ਹੋ ਜਾਂਦੀ ਆ ਹਨਾ ਕਿਉਂਕਿ ਗਿਆਨ ਜਿਹੜਾ ਆਲੇ ਦੁਆਲੇ ਸਾਡੇ ਕੀ ਹੋ ਰਿਹਾ ਆ ਜਿੱਦਾਂ ਨਿਊਜ਼ ਜਿਹੜਾ ਕਹਿੰਦੇ ਚਾਰ ਸ਼ਬਦਾਂ ਤੋਂ ਬਣਿਆ NEWS ਹਨਾ ਐਨ ਤੋਂ ਨੌਰਥ, ਈ ਤੋਂ ਈਸਟ, ਡਬਲਯੂ ਤੋਂ ਵੈਸਟ ਤੇ ਐਸ ਤੋਂ ਸਾਊਥ, ਯਾਨੀ ਚਾਰ ਹੀ ਦਿਸ਼ਾਵਾਂ ਤੋਂ ਜੋ ਕੁਛ ਹੋ ਰਿਹਾ ਜੋ ਕੁਛ ਵਾਪਰ ਰਿਹਾ ਉਹ ਸਾਡੇ ਤੱਕ ਪਹੁੰਚਾ ਦੇਣਾ ਹੀ ਨਿਊਜ਼ ਬਣ ਜਾਂਦਾ ਹਨਾ ਕਿ ਸਾਡੇ ਜਿਹੜੇ ਚਾਰੇ ਪਾਸੇ ਆ ਉਹਨਾਂ ਚਾਰਾਂ ਪਾਸਿਆਂ ਦੇ ਵਿੱਚ ਕੀ ਹੋ ਰਿਹਾ। ਈਵਨ ਕਿ ਅਸੀਂ ਜੇ ਗੱਲ ਕਰੀਏ ਚਾਰ ਪਾਸੇ ਨਹੀਂ ਰਹੇ ਹੁਣ ਤਾਂ ਅਸੀਂ ਪੁਲਾੜ ਵੱਲ ਨੂੰ ਵੀ ਖਬਰਾਂ ਪ੍ਰਾਪਤ ਕਰਦੇ ਹਾਂ, ਸੈਟੇਲਾਈਟ ਸਾਡੇ ਉੱਪਰ ਗਏ ਹੋਏ ਆ ਉੱਪਰੋਂ ਅਸੀਂ ਦੇਖ ਕੇ ਦੱਸ ਦਿੰਦੇ ਹਾਂ ਕੀ ਚੱਲ ਰਿਹਾ ਆ। ਚਲੋ ਖੈਰ ਹੁਣ ਸੈਟੇਲਾਈਟ ਦੀ ਗੱਲ ਹੋਈ ਆ ਤੇ ਆਪਾਂ ਨਾਲ ਨਾਲ ਮੌਸਮ ਦੇ ਬਾਰੇ ਵੀ ਸਾਂਝ ਬਣਾ ਲੈਂਦੇ ਹਾਂ ਤੇ ਸਿਡਨੀ ਦੇ ਵਿੱਚ ਜੇ 19 degree ਟੈਂਪਰੇਚਰ ਮੈਕਸੀਮਮ ਜਾਣਾ ਆ ਤੇ ਇਸ ਵੇਲੇ 11.6 degree ਟੈਂਪਰੇਚਰ ਚੱਲ ਰਿਹਾ ਉੱਥੇ। ਮੈਲਬੋਰਨ ਦੇ ਵਿੱਚ 10.3 degree ਤੇ 14 degree ਤੱਕ ਜਾਣ ਦੀ ਸੰਭਾਵਨਾ ਹੈਗੀ ਆ। ਬ੍ਰਿਸਬੇਨ ਇਸ ਵੇਲੇ 18.6 degree ਟੈਂਪਰੇਚਰ ਹੈ, ਬੜਾ ਨਿੱਘਾ ਜਿਹਾ ਮੌਸਮ ਆ ਤੇ ਮੈਕਸੀਮਮ 23 degree ਤੱਕ ਜਾਣ ਦੀ ਸੰਭਾਵਨਾ ਅੱਜ ਹੈਗੀ ਆ। ਪਰਥ ਹਜੇ ਠੰਡਾ ਥੋੜਾ ਜਿਹਾ 7.7 degree ਤੇ ਮੈਕਸੀਮਮ ਵੈਸੇ ਦੁਪਹਿਰ ਤੱਕ ਥੋੜੀ ਜਿਹਾ ਗਰਮ ਹੋਏਗਾ 19 degree ਤੱਕ ਤੇ ਐਡੀਲੇਡ 10.7 degree ਹੁਣ ਚੱਲਦਾ ਤੇ ਮੈਕਸੀਮਮ 16 degree ਟੈਂਪਰੇਚਰ ਹੋਏਗਾ। ਹੋਬਾਰਟ ਦੇ ਵਿੱਚ 6.4 degree ਟੈਂਪਰੇਚਰ ਹੈਗਾ ਤੇ ਮੈਕਸੀਮਮ 13 degree ਤੱਕ ਜਾਣ ਦੀ ਸੰਭਾਵਨਾ ਹੈਗੀ ਆ। ਕੈਨਬਰਾ ਦੇ ਵਿੱਚ 8.3 degree ਤੇ ਮੈਕਸੀਮਮ 12 ਤੱਕ ਜਾਏਗਾ ਤੇ ਡਾਰਵਿਨ ਦੇ ਵਿੱਚ 22.6 degree ਟੈਂਪਰੇਚਰ ਹੈ ਤੇ ਮੈਕਸੀਮਮ 31 degree ਟੈਂਪਰੇਚਰ ਉੱਥੇ ਚੱਲ ਰਿਹਾ, ਜਾਣੀ ਇੱਕ ਤਰ੍ਹਾਂ ਦੀਆਂ ਗਰਮੀਆਂ ਹੀ ਆ। ਬਾਕੀ ਬਿੱਟੂ ਮੰਡੂਰਾ ਸਾਹਿਬ ਵੀ ਉਹ ਵੀ ਸੁਣਦੇ ਹੋਣੇ ਆ ਤੇ ਵੈਸੇ ਉਹ ਵੀ ਭੇਜ ਦਿੰਦੇ ਹੁੰਦੇ ਆਪਾਂ ਨੂੰ ਮੌਸਮ ਤੇ ਉਹ ਵੀ ਦੇਖਦੇ ਹਾਂ ਜਦੋਂ ਭੇਜਦੇ ਆ ਸਾਡੇ ਨਾਲ ਉਹ ਵੀ ਸਾਂਝਾ ਜਿਹੜਾ ਕਰਦੇ ਆ। ਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਆਪਾਂ ਗੱਲ ਕਰੀਏ ਤੇ ਕਾਫੀ ਗਰਮੀ ਜਿਹੜੀ ਆ ਹੋਈ ਆ, ਪਰ ਗਰਮੀ ਦੇ ਨਾਲ ਨਾਲ ਇੱਕ ਗੱਲ ਬੜੀ ਗਰਮ ਹੋਈ ਪਈ ਆ, ਉਹ ਗਰਮ ਹੈਗੀ ਆ ਕਿ ਝੋਨਾ ਲਾਉਣ ਉੱਤੇ ਸਰਕਾਰ ਤੇ ਕਿਸਾਨ ਜਿਹੜੇ ਆਮੋ ਸਾਹਮਣੇ ਬੜੇ ਹੋਏ ਪਏ ਆ, ਤੇ ਇਹਦੇ ਬਾਰੇ ਵੀ ਦੋਸਤੋ ਤੁਸੀਂ ਵਿਚਾਰ ਜਿਹੜੇ ਅੱਜ ਦੇ ਦੇ ਸਕਦੇ ਆ, ਕਿਉਂਕਿ ਉਹਨਾਂ ਨੇ ਕਿਹਾ ਆ ਬਈ ਤੁਸੀਂ ਇੰਨੀ ਤਰੀਕ ਤੱਕ ਜਿਹੜੇ ਆ ਨਹੀਂ ਲਾਉਣਾ ਝੋਨਾ, ਜਾਣੀ ਬਈ ਚਲੋ ਪੰਜਾਬ 20 ਜੂਨ ਤੱਕ, ਵੈਸੇ ਉਹਨਾਂ ਨੇ ਦਿੱਤਾ ਆ ਪੰਜਾਬ ਸਰਕਾਰ ਨੇ ਬਈ ਤਾਂ ਕਿ ਪਾਣੀ ਦੀ ਜਿਹੜੀ ਬਚਤ ਹੋ ਸਕੇ, ਪਰ ਹੁਣ ਕਿਸਾਨ ਜਿਹੜੇ ਆ ਉਹ ਵੀ ਅਡੈਗ ਹੈਗੇ ਆ। ਕੁਛ ਕੁ ਗੱਲਾਂ ਮੈਨੂੰ ਲੱਗਾ ਵੀ ਕਿਸਾਨ ਵੀ ਆਪਣੇ ਆਪ ਦੇ ਹੈਗੇ, ਬਈ ਜਦੋਂ ਜ਼ਿਆਦਾ ਪਛੇਤਾ ਹੋ ਜਾਂਦਾ ਆ, ਪਛੇਤਾ ਹੋਣ ਦੇ ਨਾਲ ਬਾਅਦ ਵਿੱਚ ਨਮੀ ਬਹੁਤ ਆ ਜਾਂਦੀ ਝੋਨੇ ਦੇ ਵਿੱਚ, ਜਦੋਂ ਫਿਰ ਵੇਚਣ ਦੇ ਵਿੱਚ ਬੜੀ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਆ, ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਜੋ ਹੈਗੀਆਂ ਆ। ਤੇ ਹੁਣ ਸਰਕਾਰ ਆ ਉਹ ਵੀ ਇਹ ਚਾਹੁੰਦੀ ਆ ਕਿ ਜਿਹੜਾ ਥੋੜੇ ਜਿਹਾ ਝੋਨਾ ਆ ਉਹ ਘਟਾਇਆ ਜਾਵੇ, ਕਿਉਂਕਿ 20 ਜੂਨ ਤੱਕ ਜੇ ਆਪਾਂ ਲਾਉਂਦੇ ਆ ਇਸ 2 ਮਹੀਨਿਆਂ ਦੇ ਵਿੱਚ, ਮਈ ਤੇ ਜੂਨ ਦੇ ਵਿੱਚ ਦੇਖਿਆ ਹੋਣਾ ਵੀ ਪਿਛਲੇ 5-6 ਸਾਲ ਪਹਿਲਾਂ ਤਾਂ ਮਈ ਮਹੀਨੇ ਤੱਕ ਲਗਭਗ ਅੱਧੇ ਨਾਲੋਂ ਜ਼ਿਆਦਾ ਜਿਹੜੀ ਬਿਜਾਈ ਹੋ ਜਾਂਦੀ ਸੀ ਮਈ ਮਹੀਨੇ ਦੇ ਵਿੱਚ, ਪਰ ਜੇ ਮਈ ਮਹੀਨੇ ਚ ਲਾਉਂਦੇ ਆਪਾਂ ਜੂਨ ਜੁਲਾਈ ਤੱਕ, ਜਾਣੀ ਜੇ ਕਹੀਏ ਬਾਰਿਸ਼ਾਂ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਪੰਜਾਬ ਦੇ ਵਿੱਚ, ਇਸ ਕਰਕੇ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਆ ਉਹ ਵੀ ਝੋਨਾ ਲਾਉਣ ਦਾ ਕੰਮ ਵੱਧ ਦਸਤੂਰ ਜਾਰੀ ਆ। ਪਹਿਲਾਂ ਸਾਨੂੰ ਯਾਦ ਹੋਣਾ ਵੀ ਜਦੋਂ ਪਰਾਲੀ ਤੋਂ ਕਿਹਾ ਸੀ ਵੀ ਪਰਾਲੀ ਨੂੰ ਨਾ ਅੱਗ ਲਾਓ, ਤੇ ਉਸ ਵੇਲੇ ਵੀ ਉਹਨਾਂ ਨੇ ਡਟ ਕੇ ਜਿਹੜਾ ਵਿਰੋਧ ਕੀਤਾ ਸੀ। ਹੁਣ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਹੁਣ ਦੋਨੋਂ ਹੀ ਤਰ੍ਹਾਂ ਅਡੈਗ ਹੈਗੀਆਂ ਆ, ਥੋੜਾ ਜਿਹਾ ਬਰੋਡ ਹੋ ਕੇ ਨਹੀਂ ਆਪਾਂ ਸੋਚਦੇ, ਨਾ ਸਰਕਾਰਾਂ ਤੇ ਨਾ ਕਿਸਾਨ ਜਥੇਬੰਦੀਆਂ, ਕਿਸਾਨ ਤਾਂ ਚਲੋ ਬੇਚਾਰਾ ਗੱਭੇ ਫਸ ਜਾਂਦਾ ਦੋਨਾਂ ਧਿਰਾਂ ਦੇ ਵਿੱਚ, ਤੇ ਉਹਦਾ ਜਿਹੜਾ ਕਾਫੀ ਜਿਹੜਾ ਵਿਵਾਦ ਆ ਛਿੜਿਆ ਹੋਇਆ ਆ। ਤੇ ਸਰਕਾਰ ਨੇ ਜਿਹੜੀ ਅਗੇਤਾ ਝੋਨਾ ਲਾਉਣ ਵਾਲੇ ਜਿਹੜੀ ਮੁਕੰਮਲ ਰਿਪੋਰਟ ਆ ਉਹ ਮੰਗ ਲਈ ਆ, ਤੇ ਕਿਸਾਨ ਤੇ ਸਰਕਾਰ ਨੇ ਮੁੱਦੇ ਨੂੰ ਹੁਣ ਜਿਹੜਾ ਆ ਮੁੱਛ ਦਾ ਸਵਾਲ ਬਣਾ ਲਿਆ, ਸਰਕਾਰ ਵੀ ਚੁੱਕਣ ਨੂੰ ਤਿਆਰ ਨਹੀਂ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਉਹ ਵੀ ਇਸ ਮਾਮਲੇ ਦੇ ਵਿੱਚ ਚੁੱਕਣ ਦੇ ਲਈ ਤਿਆਰ ਨਹੀਂ ਹੈਗੀਆਂ। ਇਸ ਮਾਮਲੇ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਅੱਗੇ ਆਉਂਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੇ ਬੱਬੂ ਸਿੰਘ ਜੀ ਹੁਣੀ ਕਹਿ ਰਹੇ ਆ, ਸਤਿ ਸ੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਆ ਜੀ। ਬਾਈ ਇਸ ਦਾ ਆਂਸਰ ਕੀ ਆ, ਕੌਣ ਸੀ ਚੀਜ਼ ਹੈ ਜੋ ਰੇਲ ਦੇ ਅੱਗੇ, ਕਾਰ ਦੇ ਪਿੱਛੇ, ਟਰੱਕ ਦੇ ਵਿਚਕਾਰ ਤੇ ਸੰਗਰੂਰ ਚ ਦੋ, ਪਟਿਆਲੇ ਚ ਇੱਕ ਵੀ ਨਹੀਂ, ਦੱਸੋ ਦੱਸੋ ਕੀ। ਪਰ ਹੁਣ ਬੱਬੂ ਸਿੰਘ ਜੀ ਹੁਣ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਮੇਰੇ ਤੋਂ ਪੁੱਛਿਆ ਜਾਂ ਇਹ ਸਰੋਤਿਆਂ ਤੋਂ ਸਵਾਲ ਪੁੱਛਿਆ, ਜੇ ਮੇਰੇ ਤੋਂ ਪੁੱਛਿਆ ਆ ਤਾਂ ਤੁਹਾਨੂੰ ਮੈਂ ਲਿਖ ਕੇ ਭੇਜ ਦਿੱਤਾ ਆ, ਤੇ ਤੁਸੀਂ ਜਿਹੜਾ ਆ ਚੈੱਕ ਕਰ ਲਿਓ। ਬਾਕੀ ਜੇ ਸਰੋਤਿਆਂ ਤੋਂ ਪੁੱਛਿਆ, ਸਰੋਤੇ ਤੁਸੀਂ ਦੱਸ ਸਕਦੇ ਆ ਵੀ ਉਹ ਕਿਹੜੀ ਚੀਜ਼ ਹੈਗੀ ਆ ਜਿਹੜੀ ਰੇਲ ਦੇ ਅੱਗੇ ਲੱਗੀ ਆ, ਕਾਰ ਦੇ ਪਿੱਛੇ ਲੱਗੀ ਆ, ਟਰੱਕ ਦੇ ਵਿਚਕਾਰ ਲੱਗੀ ਆ, ਸੰਗਰੂਰ ਦੇ ਵਿੱਚ ਦੋ ਹੁੰਦੀਆਂ ਤੇ ਪਟਿਆਲੇ ਦੇ ਵਿੱਚ ਇੱਕ ਵੀ ਨਹੀਂ, ਤੇ ਦੱਸੋ ਕੀ ਆ। ਕਹਿੰਦੇ ਬੱਬੂ ਸਿੰਘ ਜੀ ਹੁਣ ਤੇ ਦੇਖਦੇ ਆ ਬੱਬੂ ਸਿੰਘ ਜੀ ਸਾਡੇ ਸਵਾਲ ਦਾ ਜਵਾਬ, ਕਿੰਨੇ ਕੁ ਦੋਸਤ ਜਿਹੜੇ ਆਪਣੇ ਦੇ ਦਿੰਦੇ ਆ ਤੇ ਸਵਾਲ ਨੂੰ। ਇਹ ਵੀ ਦੇਖੋ ਸਾਡਾ ਹਿੱਸਾ ਰਿਹਾ ਆ ਉਦੋਂ, ਜੇ ਪਹਿਲਾਂ ਜ਼ਮਾਨੇ ਵਿੱਚ ਦੇਖੀਏ ਕਿ ਬੁਝਾਰਤਾਂ ਪਾਈਆਂ ਜਾਂਦੀਆਂ ਸੀ, ਉਹ ਇੱਕ ਤਰ੍ਹਾਂ ਦੇ ਨਾਲ ਐਕਸਰਸਾਈਜ਼ ਹੋ ਜਾਂਦੀ ਹੁੰਦੀ ਸੀ ਹਨਾ, ਦਿਮਾਗ ਦੀ ਜਿਹੜੀ ਸਟ੍ਰੈਸ ਆ ਉਹ ਲੈ ਜਾਂਦੀ ਹੁੰਦੀ ਸੀ, ਦਿਮਾਗ ਨੂੰ ਸੋਚਣਾ ਇੱਕ ਤਰ੍ਹਾਂ ਦਾ, ਇਹ ਵੀ ਦਿਮਾਗ ਦਾ ਯੋਗਾ ਕਹਿ ਲਓ, ਜਿਹੜੀਆਂ ਕਹਾਵਤਾਂ ਆ ਜਾਂ ਮੁਹਾਵਰੇ ਆ, ਇਹਦੋਂ ਇਲਾਵਾ ਬੁਝਾਰਤਾਂ ਆ, ਇਹ ਇਹ ਇਸੇ ਲਈ ਬਣਾਈਆਂ ਗਈਆਂ ਹੁੰਦੀਆਂ ਸੀ। ਜਦੋਂ ਕਿਸੇ ਨੇ ਮੁਹਾਵਰਾ ਬੋਲਣਾ ਕਹਿਣਾ ਇਹ ਕਿੱਥੇ ਯੂਜ਼ ਕੀਤਾ ਜਾਂਦਾ, ਕਹਾਵਤ ਕੋਈ ਆ ਇਹਦਾ ਮਤਲਬ ਕੀ ਨਿਕਲਦਾ ਹਨਾ। ਤੇ ਖੈਰ ਬਹੁਤ ਵਧੀਆ ਤੁਸੀਂ ਸਾਂਝ ਜਿਹੜੀ ਆ ਬਣਾਈ ਆ ਇਸ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਆ ਜੀ ਇਸ ਪ੍ਰੋਗਰਾਮ ਦੇ ਵਿੱਚ।
ਭੈੜਾ ਏ ਜਮਾਨਾ, ਗੱਲ ਸੁਣ ਕੇ ਜਵਾਨਾ ਨਹੀਂ ਓ ਪੀ ਕੇ ਬੁੱਕੀ ਦਾ, ਗੱਡੀਆਂ ਚ ਉੱਚੀ ਗਾਣੇ ਸੱਚ ਕਹਿੰਦੇ ਆ ਸਿਆਣੇ, ਕੁੱਤੇ ਨੂੰ ਨੀ ਥੁੱਕੀ ਦਾ, ਪਹਾੜਾਂ ਚ ਡੇਜਰੇ ਚਾਹੇ ਘਰ ਹੋਣ ਛੋਟਾ ਦਿਲ ਵੱਡਾ ਰੱਖੀ ਦਾ। ਬੂੰਦ ਬੂੰਦ ਬਣ ਕੇ ਹੀ ਛਲ ਬਣਦੀ ਆ, ਦੁਨੀਆ ਨਾ ਮੰਨਦੀ ਤੇ ਫਿਰ ਹੜ ਆਉਂਦਾ ਆ, ਮੁਸੀਬਤਾਂ ਦੇ ਅੱਗੇ ਜਦੋਂ ਖੜੀਏ ਤੇ ਫਿਰ ਪੈਰ ਪੱਕਾ ਰੱਖੀ ਦਾ। ਐਵੇਂ ਵਾਲੀ ਵੀ ਅੱਤ ਕਰਾਈ ਦੀ ਨਹੀਂ ਢੋਲ ਵੱਜਦੇ ਤਾਂ ਦੂਰੋਂ ਹੀ ਸੋਹਣੇ ਲੱਗਦੇ ਮਹਿਲ ਵੇਖ ਕੇ ਕੁੱਲੀ ਨੂੰ ਅੱਗ ਲਾਈ ਦੀ ਨਹੀਂ ਬੁਕਰੇ ਬੰਦੇ ਨੂੰ ਠੋਕ ਠੋਕ ਰੱਖੀ ਓ ਡਿੱਗਦੇ ਨੂੰ ਚੱਕੀਏ ਤੇ ਰੋਟੀ ਹੱਕ ਵਾਰੀ ਖਾਈ ਦੀ ਬੁਲੰਦੀਆਂ ਨੂੰ ਜਦੋਂ ਹੱਥ ਪਾ ਲਈਏ ਤੇ ਫਿਰ ਪਿੱਛੇ ਨਹੀਂ ਓ ਹੱਡੀ ਦਾ ਚੰਗੇ ਮਾਰੇ ਸੁਣੇ ਆਉਂਦਾ ਮਰਦਾ ਤੇ ਕਦੇ ਹੌਸਲਾ ਨਹੀਂ ਛੱਡੀ ਦਾ ਹੋਰ ਕੋਈ ਨਾ ਮੁੱਖੀ ਉੱਤੇ ਸਦਾ ਹੀ ਸਮਾਈਲ ਰੱਖੀਏ ਵੇ ਖਿੜ ਖਿੜ ਹੱਸੀਏ ਵੇ ਐਸੀ ਲੋੜ ਕੋਈ ਨਾ ਦਸੂਹੇ ਵਾਲਾ ਸੰਨੀ ਅੱਖ ਸੱਚੀਆਂ ਮੈਦਾਨ ਛੱਡ ਕੇ ਨੀ ਭੱਜੀਦਾ ਚੰਗੇ ਮਾਰੇ ਦਿਨ ਆਉਂਦੇ ਮਰਦਾ ਤੇ ਕਦੇ ਹੌਸਲਾ ਨੀ ਛੱਡੀ
ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਆ ਤੇ ਆਪਣੇ ਨਾਲ ਜਿਹੜਾ ਸਵਾਲ ਜਿਹੜਾ ਆਪਾਂ ਨੂੰ ਆਇਆ ਸੀ ਤੇ ਉਹਦਾ ਜਵਾਬ ਜਿਹੜਾ ਆ ਉਹ ਵੀ ਆਉਣਾ ਸ਼ੁਰੂ ਹੋ ਗਿਆ ਤੇ ਉਹ ਵੀ ਆਪਾਂ ਬਾਅਦ ਦੇ ਵਿੱਚ ਦੇ ਦਿੰਨੇ ਆ ਜਵਾਬ ਇਸ ਗੱਲ ਦਾ ਪਰ ਖੈਰ ਕਾਫੀ ਇੱਕ ਮਸਲਾ ਉਲਝਿਆ ਸੀ ਪੰਜਾਬ ਦੇ ਵਿੱਚ ਅੱਜ ਤੋਂ ਕਰੀਬ 2 ਸਾਲ ਪਹਿਲਾਂ ਅਕਾਲੀ ਸਰਕਾਰ ਦੀ ਗੌਰਮੈਂਟ ਦੇ ਵੇਲੇ ਉਹ ਸੀ ਬਰਗਾੜੀ ਕਾਂਡ ਬਰਗਾੜੀ ਕਾਂਡ ਵੈਸੇ ਆ ਮਹੀਨਾ ਕੁ ਪਹਿਲਾਂ ਵੀ ਇੱਥੋਂ ਆਸਟ੍ਰੇਲੀਆ ਤੋਂ ਵੀ ਬੜੀਆਂ ਗੱਲਾਂ ਹੋਈਆਂ ਸੀ ਤੇ ਕਈ ਦੋਸ਼ੀ ਵੀ ਦੱਸ ਦਿੱਤੇ ਗਏ ਸੀ ਬਈ ਫਲਾਨਾ ਫਲਾਨਾ ਦੋਸ਼ੀ ਹੈਗਾ ਸਾਰਾ ਤੁਸੀਂ ਕੰਮ ਜਾਣਦੇ ਆ ਪਰ ਹੁਣ ਕੈਪਟਨ ਸਰਕਾਰ ਨੇ ਜਿਹੜਾ ਉਹਦੀ ਜਿਹੜੀ ਹਕੂਮਤ ਆ ਕੈਪਟਨ ਸਰਕਾਰ ਵੱਲੋਂ ਖੁਲਾਸਾ ਉਹਦਾ ਜਿਹੜਾ ਕੀਤੇ ਜਾਣ ਦੀ ਹੁਣ ਸੰਭਾਵਨਾ ਵੈਸੇ ਬਣ ਗਈ ਹੈਗੀ ਆ ਪਰ ਖੈਰ ਇੱਕ ਅਖਬਾਰ ਦੇ ਵਿੱਚ ਜਿਹੜੀ ਪੰਜਾਬੀ ਟ੍ਰਿਬਿਊਨ ਦੇ ਆ ਉਹਦੇ ਵਿੱਚ ਬਾਕੀ ਤਾਂ ਹੋਰ ਕਿਤੇ ਅਜੇ ਨਹੀਂ ਦੱਸਿਆ ਗਿਆ ਪਰ ਉਹਦੇ ਵਿੱਚ ਜਿਹੜੀ ਸੰਭਾਵਨਾ ਜਤਾ ਦਿੱਤੀ ਗਈ ਆ ਵੀ ਥੋੜੇ ਜਿਹਾ ਜਿਹੜਾ ਇਹਦਾ ਖੁਲਾਸਾ ਆ ਉਹ ਹੋ ਚੁੱਕਾ ਆ ਤੇ ਬਰਗਾੜੀ ਕਾਂਡ ਦੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤੇ ਉਹਦੇ ਵਿੱਚ ਇਹ ਖੁਲਾਸਾ ਹੋਇਆ ਵੀ ਡਰੇਨ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਚੋਰੀ ਕੀਤੇ ਜਿਹੜੇ ਸਰੂਪ ਸੀਗੇ ਤੇ ਡੇਰਾ ਸਿਰਸਾ ਦੀ ਜਿਹੜੀ 45 ਮੈਂਬਰੀ ਕਮੇਟੀ ਆ ਉਹਦੇ ਸੀਨੀਅਰ ਮੈਂਬਰ ਤੇ ਬਰਗਾੜੀ ਕਾਂਡ ਦੇ ਮੁੱਖ ਸੂਤਰਧਾਰ ਸੀਗੇ ਮਹਿੰਦਰਪਾਲ ਬਿੱਟੂ ਉਹਨਾਂ ਨੇ ਗੁਰੂ ਘਰ ਵਿੱਚੋਂ ਚੋਰੀ ਹੋਏ ਸੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਕਰੀਬ 600 ਪੰਨਿਆਂ ਨੂੰ ਡਰੇਨ ਵਿੱਚ ਸੁੱਟ ਦਿੱਤਾ ਸੀ ਤੇ ਸਾਰੇ ਜਾਣੀ ਇੱਕ ਤਰ੍ਹਾਂ ਦੇ ਨਾਲ ਸਹੂਲਤਾਂ ਉੱਤੇ ਮਿੱਟੀ ਪਾ ਦਿੱਤੀ ਸੀ ਤੇ ਪੰਜਾਬ ਪੁਲਿਸ ਦੀ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣੀ ਆ ਉਹਨਾਂ ਨੇ ਸਰੂਪ ਬਰਾਮਦ ਕਰਨ ਲਈ ਆਖਰੀ ਪਲ ਤੱਕ ਬਾਹ ਲਾਈ ਗਈ ਸੀ ਤੇ ਅਹਿਮ ਸੂਤਰਾਂ ਨੇ ਇਹ ਦੱਸਿਆ ਆ ਤੇ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਮਹਿੰਦਰਪਾਲ ਸਿੰਘ ਬਿੱਟੂ ਇਹ ਸਰੂਪ ਦੀ ਬਰਾਮਦੀ ਨੂੰ ਲੈ ਕੇ ਤਫਤੀਸ਼ ਦੌਰਾਨ ਬਿਆਨ ਬਦਲਦਾ ਰਿਹਾ ਤੇ ਅਖੀਰ ਉਸਨੇ ਇਹ ਮੰਨ ਲਿਆ ਵੀ ਜਿਹੜੇ ਸਰੂਪ ਸੀ ਉਹ ਡਰੇਨ ਦੇ ਵਿੱਚ ਜਿਹੜੇ ਆ ਉਹ ਸੁੱਟੇ ਗਏ ਆ ਤੇ ਇਹ ਬੜਾ ਇੱਕ ਜੇ ਕਹਿ ਲਓ ਗੁੰਝਲਦਾਰ ਮਸਲਾ ਸੀਗਾ ਪਰ ਉਹਨਾਂ ਨੇ ਹੁਣ ਇਹ ਗੱਲ ਜਿਹੜੀ ਆ ਕਬੂਲੇ ਗਈ ਆ ਤੇ ਵੇਰਵਿਆਂ ਦੇ ਅਨੁਸਾਰ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈਗਾ ਬੁਰਜ ਜਵਾਹਰ ਸਿੰਘ ਵਾਲਾ ਇੱਥੋਂ ਗੁਰੂ ਘਰ ਦੇ ਵਿੱਚੋਂ ਕਰੀਬ ਕੋਈ 3 ਸਾਲ ਪਹਿਲਾਂ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸੀ ਤੇ ਹੁਣ ਜਾਂਚ ਦੇ ਜਿਹੜੇ ਸਿੱਟੇ ਸਾਹਮਣੇ ਆਏ ਆ ਤੇ ਇਹ ਜਿਹੜੇ ਸਰੂਪ ਆ ਹੁਣ ਬਰਾਮਦ ਹੋਣ ਦੀਆਂ ਸਭ ਅਟਕਲਾਂ ਜਿਹੜੀਆਂ ਖਤਮ ਹੋ ਗਈਆਂ ਆ ਕਿਉਂਕਿ ਸੂਤਰ ਇਹ ਦੱਸਦੇ ਆ ਵੀ ਹੁਣ ਜਦੋਂ ਸਰੂਪ ਬਰਾਮਦ ਹੋਣ ਦੀ ਕਹਾਣੀ ਦਾ ਅੰਤ ਹੋ ਗਿਆ ਹੁਣ ਜਿਹੜੇ ਅੱਜ ਜਾਂ ਕੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਪੁਲਿਸ ਦੇ ਮੁਖੀ ਇਸ ਮਾਮਲੇ ਦੇ ਉੱਤੇ ਮੀਡੀਆ ਦੇ ਕੋਲ ਖੁਲਾਸਾ ਜਿਹੜਾ ਕਰ ਸਕਦੇ ਆ ਇਹ ਜਿਹੜੀ ਵਿਸ਼ੇਸ਼ ਜਾਂਚ ਟੀਮ ਆ ਉਹਨੇ ਬਰਗਾੜੀ ਕਾਂਡ ਦੀ ਜਿਹੜੀ ਜਾਂਚ ਕੀਤੀ ਆ ਤੇ ਹੁਣ ਵਾਰੀ ਜਿਹੜੀ ਸੀ ਬੀ ਆਈ ਦੀ ਹੈਗੀ ਆ ਤੇ ਹੁਣ ਤੱਕ ਸੀਬੀਆਈ ਦੇ ਹੱਥ ਕੁਛ ਨਹੀਂ ਲੱਗਾ ਸੀ, ਕਿਉਂਕਿ ਉਸ ਵੇਲੇ ਜਦੋਂ ਜ਼ਿਆਦਾ ਮਸਲਾ ਇਹ ਅਹਿਮ ਬਣ ਗਿਆ ਸੀ, ਉਸ ਵੇਲੇ ਸੀਬੀਆਈ ਨੂੰ ਇਹ ਕੇਸ ਜਿਹੜਾ ਆ ਸੌਂਪ ਦਿੱਤਾ ਗਿਆ ਸੀਗਾ। ਪਰ ਸੀਬੀਆਈ ਵੀ ਕਹਿ ਲਓ ਵੀ ਹੱਥ ਕੁਛ ਨਹੀਂ ਸੀ ਲੱਗਾ ਉਸ ਵੇਲੇ ਦੇ ਵਿੱਚ, ਕਈ ਪਾਸਿਆਂ ਨੂੰ ਉਂਗਲੀਆਂ ਜਾ ਰਹੀਆਂ ਸੀਗੀਆਂ। ਪਰ ਹੁਣ ਜਿਹੜਾ ਪੰਜਾਬ ਪੁਲਿਸ ਨੇ ਜਿਹੜੇ ਇਹ ਰਿਮਾਂਡ ਦੇ ਦੌਰਾਨ ਫੜੇ ਆ ਕੁਛ ਡੇਰਾ ਪੈਰੋਕਾਰ, ਉਹਨਾਂ ਦੇ ਘਰਾਂ ਦੇ ਟਿਕਾਣਿਆਂ ਦੇ ਉੱਤੇ ਵੀ ਜਿਹੜੀ ਸਰਚ ਮੁਹਿੰਮ ਆ ਉਹ ਚੱਲ ਰਹੀ ਆ। ਪਰ ਅਜੇ ਤੱਕ ਉਹਨਾਂ ਨੇ ਜਾਣੀ ਖੁਲਾਸੇ ਇਸ ਮਾਮਲੇ ਦੇ ਵਿੱਚ ਨਹੀਂ ਕੀਤੇ ਹੈਗੇ, ਤੇ ਅੱਜ ਜਾਂ ਕੱਲ ਤੱਕ ਪਤਾ ਲੱਗ ਜਾਏਗਾ ਸਾਰੇ ਮਾਮਲੇ ਦਾ, ਕਿਉਂਕਿ ਬਹੁਤ ਜ਼ਿਆਦਾ ਇਸ ਮਾਮਲੇ ਦੇ ਉੱਤੇ ਜਿਹੜਾ ਉਸ ਵੇਲੇ ਅਹਿਮ ਮੁੱਦੇ ਜਿਹੜੇ ਆ ਉਠਾਏ ਗਏ ਸੀ, ਭਾਵਨਾਵਾਂ ਵੀ ਕਾਫੀ ਆਹਤ ਹੋਈਆਂ ਸੀ ਇਸ ਮਾਮਲੇ ਦੇ ਵਿੱਚ, ਤੇ ਈਵਨ ਕਿ ਕੁਛ ਨੌਜਵਾਨਾਂ ਨੂੰ ਜਿਹੜੀ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਸੀ, ਤੇ ਉਹਦਾ ਜਿਹੜਾ ਉਹ ਸੀਨ ਦਾ ਹੁਣ ਪਤਾ ਲੱਗੂਗਾ ਵੀ ਉਹਦੇ ਪਿੱਛੇ ਜਿਹੜੇ ਕੀ ਹੈਗੇ ਆ। ਤੇ ਇਹ ਬਰਗਾੜੀ ਕਾਂਡ ਦੇ ਵਿੱਚ ਦੂਜੀ ਆਪਾਂ ਖਬਰ ਨਾਲ ਹੀ ਇਹਦੇ ਸਾਂਝੀ ਜਿਹੜੀ ਕਰ ਦਈਏ, ਤੇ ਪੰਜਾਬ ਪੁਲਿਸ ਦੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈਗੀ ਸੀ SIT, ਉਹਨਾਂ ਨੇ ਕੋਟਕਪੂਰੇ ਦੇ ਵਿੱਚ ਕੱਲ ਡੇਰਾ ਸੱਚਾ ਸੌਦਾ ਸਹਿਰਸਾ ਦੀ ਜਿਹੜੀ 45 ਮੈਂਬਰੀ ਟੀਮ ਦਾ ਮੈਂਬਰ ਆ ਮਹਿੰਦਰਪਾਲ ਬਿੱਟੂ, ਉਹਦੀ ਰਿਹਾਇਸ਼ ਦੇ ਉੱਤੇ ਵੀ ਛਾਪਾ ਮਾਰਿਆ, ਤੇ ਉੱਥੋਂ 32 ਬੋਰ ਰਿਵਾਲਵਰ ਦੇ 30 ਕੋਈ 28 ਖਾਲੀ ਕਾਰਤੂਸ ਤੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਇਤਰਾਜ਼ਯੋਗ ਹਾਲਤ ਦੇ ਵਿੱਚ ਬਰਾਮਦ ਕੀਤੀ ਗਈ ਆ। ਘਰ ਦੇ ਵਿੱਚ ਜਾਣੀ ਉਹਨਾਂ ਦੇ ਇੱਕ ਪੁਰਾਤਨ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵੀ ਬਰਾਮਦ ਹੋਈ ਆ। ਕੋਟਕਪੂਰਾ ਪੁਲਿਸ ਨੇ ਇਸ ਸੰਬੰਧ ਦੇ ਵਿੱਚ IPC ਦੀ ਧਾਰਾ 205 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ, ਤੇ SIT ਨੇ DIG ਰਣਵੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਛਾਪਾ ਉੱਥੇ ਮਾਰਿਆ। ਤੇ ਇੱਥੇ ਇਹ ਵੀ ਹੈਗਾ ਵੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਜਗਰਾਓਂ ਪੁਲਿਸ ਨੇ ਹਿਮਾਚਲ ਦੇ ਪਾਲਮਪੁਰ ਇਲਾਕੇ ਦੇ ਵਿੱਚੋਂ ਕੁਛ ਦਿਨ ਪਹਿਲਾਂ ਜਿਹੜਾ ਕਾਬੂ ਕੀਤਾ ਸੀ। ਇਸ ਤੋਂ ਪਹਿਲਾਂ ਮੋਗਾ ਪੁਲਿਸ ਵੱਲੋਂ 2011 ਦੇ ਵਿੱਚ ਕੋਟਕਪੂਰਾ ਮੋਗਾ ਰੋਡ ਉੱਤੇ ਜਿਹੜੀ ਸਾੜਪੂ ਫੂਕ ਦੀ ਘਟਨਾ ਹੋਈ ਸੀ, ਉਹਦੇ ਵਿੱਚ ਜਿਹੜੀ ਗ੍ਰਿਫਤਾਰੀਆਂ ਹੋਈਆਂ ਸੀ ਉਹਦੇ ਵਿੱਚ ਵੀ ਮਹਿੰਦਰਪਾਲ ਉਰਫ ਬਿੱਟੂ ਜਿਹੜਾ ਸ਼ਾਮਲ ਸੀ, ਤੇ ਇਹਨੂੰ ਮੋਗਾ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਵੈਸੇ ਹੁਣ ਰਿਮਾਂਡ ਜਿਹੜਾ ਆ ਉਹ ਲੈ ਲਿਆ ਗਿਆ ਆ। ਤੇ ਡੇਰਾ ਪ੍ਰੇਮੀ ਜਿਹੜੇ ਆ ਉਹਨਾਂ ਨੇ ਵੀ ਇਸ ਬਾਰੇ ਹਾਮੀ ਭਰੀ ਆ ਬਈ ਇਹ ਜਿਹੜੀ ਛਾਪੇਮਾਰੀ ਆ ਹੋਈ ਆ, ਤੇ DIG ਨਾਲ ਗੱਲਬਾਤ ਜਿਹੜੀ ਸਥਾਨਕ ਪੱਤਰਕਾਰਾਂ ਨੇ ਵੀ ਕੀਤੀ ਆ, ਤੇ ਉਹਨਾਂ ਨੇ ਵੀ ਦੱਸਿਆ ਕਿ ਸਥਾਨਕ ਜਿਹੜੇ ਮੁਕਤਸਰ ਰੋਡ ਦੇ ਵਸਨੀਕ ਆ ਜਗਜੀਤ ਕੰਡਾ, ਉਹਨਾਂ ਦੇ ਘਰ ਉੱਤੇ ਵੀ ਛਾਪਾ ਜਿਹੜਾ ਆ ਮਾਰਿਆ ਆ। ਤੇ ਟੀਮ ਨੇ ਇਸ ਘਰੋਂ ਸ਼ਬਦਾਰਥ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੋਥੀ ਤੇ ਕੁਝ ਹੋਰ ਧਾਰਮਿਕ ਪੁਸਤਕਾਂ ਬਰਾਮਦ ਕੀਤੀਆਂ। ਇਹਨਾਂ ਧਾਰਮਿਕ ਪੁਸਤਕਾਂ ਨੂੰ ਵੈਸੇ ਨੇੜਲੇ ਜਿਹੜੇ ਗੁਰਦੁਆਰੇ ਆ ਉਹਨਾਂ ਦੇ ਗ੍ਰੰਥੀਆਂ ਤੇ ਕੌਂਸਲਰ ਰਮਿੰਦਰ ਕੌਰ ਦੇ ਪਤੀ ਰਣਜੀਤ ਸਿੰਘ ਵਡੇਰਾ ਨੂੰ ਬੁਲਾ ਕੇ ਸਤਿਕਾਰ ਨਾਲ ਗੁਰਦੁਆਰੇ ਪਹੁੰਚਾ ਦਿੱਤਾ ਗਿਆ ਆ। ਉੱਧਰ ਨਾਲੇ ਬਰਗਾੜੀ ਮੋਰਚਾ ਵੀ ਲੱਗਾ ਹੋਇਆ ਆ, ਤੇ ਸਰਕਾਰ ਨਾਲ ਗੱਲਬਾਤ ਲਈ ਜਥੇਦਾਰਾਂ ਨੂੰ ਨੁਮਾਇੰਦੇ ਭੇਜਣ ਦੀ ਸਲਾਹ ਵੀ ਦਿੱਤੀ ਆ ਹਵਾਰਾ ਦੇ ਵੱਲੋਂ, ਤੇ ਹਵਾਰਾ ਵੱਲੋਂ ਕੌਮ ਨੂੰ ਹਮਾਇਤ ਦੀ ਜਿਹੜੀ ਅਪੀਲ ਆ ਉਹ ਵੀ ਕੀਤੀ ਗਈ ਆ। ਤੇ ਹਾਲ ਜੇਲ੍ਹ ਵਿੱਚ ਬੰਦ ਹੈਗੇ ਅਕਾਲ ਤਖ਼ਤ ਦੇ ਮਤਵਾਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਨੇ ਖਾਲਸਾ ਪੰਥ ਨੂੰ ਬਰਗਾੜੀ ਵਿਖੇ ਮੋਰਚੇ ਉੱਤੇ ਡਟੇ ਭਾਈ ਧਿਆਨ ਸਿੰਘ ਮੰਡ ਨਾਲ ਡਟਣ ਦਾ ਇੱਕ ਲਿਖਤੀ ਸੁਨੇਹਾ ਜਿਹੜਾ ਆ ਉਹ ਭੇਜ ਦਿੱਤਾ ਆ। ਤੇ ਉੱਧਰ ਮੋਰਚਾ ਵੀ ਬਰਗਾੜੀ ਦੇ ਵਿੱਚ ਲੱਗਾ ਹੋਇਆ ਆ, ਤੇ ਹੁਣ ਜਦੋਂ ਇਸ ਜਿਹੜੀ ਘਟਨਾ ਦਾ ਐਂਡ ਹੋਣ ਵਾਲਾ ਆ ਤੇ ਵੀ ਦੇਖਦੇ ਆ ਵੀ ਇਹ ਜਿਹੜਾ ਮੋਰਚਾ ਆ ਇਹਦੇ ਅੱਗੇ ਫਿਊਚਰ ਕੀ ਬਣਦਾ ਆ। ਤੇ ਖੈਰ ਇੱਕ ਗਾਣਾ ਸੁਣਦੇ ਆ ਤੇ ਉਦੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਵੱਲ ਚਾਤ ਜਿਹੜੀ ਆ ਮਾਰਦੇ ਆ।
ਲਗਦਾ ਹੈ ਛਿੱਤਰਾ ਤੋਂ सारे दंद पे कढ देने सारे दंद पे कढ देने असी तनू चंगे लगदे ते साडे तियां पुत वड देने असी तनू चंगे लगदे साडे तियां पुत वड देने मजा प्यार दा चखलांगा मजा प्यार दा चखलांगा जे तेरा हुक्म होए मैं ता दाढ़ी भी रख लांगा जे तेरा हुक्म होए मैं ता दाढ़ी भी रख लांगा रोज नहाया करो तुसी रोज नहाया करो
एक हमारे दोस्त थे लंदन में रहे ऐसे बहुत पैसे आ गए उनके पास जैसे फेंक गए ना अभी तो वो पंजाब जब वापस गए 15-20 साल के बाद वहाँ उन्होंने बंगला बनाया और उसकी जो हाउस वार्मिंग सेरेमनी थी उन्होंने बुलाया सब दोस्तों को बोले देखिए हमारा ड्राइंग रूम है ये बच्चों का रूम है ये किचन है ये वो है सब करके बड़ा अच्छा बंगला था फिर पीछे लॉन में ले गए तो वहाँ 3 स्विमिंग पूल बना रखे हैं तो एक में गर्म पानी तो वो समझ आ गई बात सर्दियों में नहाने के लिए एक में ठंडा पानी तो वो गर्मी में नहाने के लिए तो एक खाली पड़ा हुआ है तो उनको पूछा भी ये खाली क्यों पड़ा है स्विमिंग पूल बोले बात ये कि कभी कभी नहाने को दिल नहीं करता है
उसी रोज नहाया करो उसी रोज नहाया करो मक्खियां तो डर दे गुड़ थोड़ा खाया करो मक्खियां तो डर दे गुड़ थोड़ा खाया करो पीघ प्यार की पावांगे पीघ प्यार की पावांगे हुण असी मिल गए हां गीत प्यार के गावांगे
जी दोस्त ਤੇਜਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਤੇਜਿੰਦਰ ਸਿੰਘ ਜੀ ਹੁਣਾਂ ਨੇ ਆਪਣੇ ਨਾਲ ਬੜੀ ਅਹਿਮ ਇਨਫੋਰਮੇਸ਼ਨ ਸਾਂਝੀ ਕੀਤੀ ਆ ਉਹ ਸਾਂਝੀ ਕੀਤੀ ਆ ਟੂਣੇ ਦੇ ਬਾਰੇ ਤੇ ਉਹਨਾਂ ਨੇ ਦੱਸਿਆ ਵੀ ਟੂਣੇ ਦਾ ਇਤਿਹਾਸ ਤੇ ਇੱਥੇ ਬ੍ਰਿਸਬੇਨ ਦੇ ਵਿੱਚ ਦੋਸਤੋ ਮੈਂ ਥੋੜੀ ਜਿਹਾ ਦੱਸ ਦਵਾਂ ਵੀ ਇੱਥੇ ਜੈਲਮੇਰ ਇਲਾਕਾ ਹੈਗਾ ਤੇ ਉਸ ਇਲਾਕੇ ਦੇ ਵਿੱਚ ਟੂਣਾ ਘਰ ਗਿਆ ਇਸ ਲਾਸਟ ਵੀਕਐਂਡ ਦੇ ਵਿੱਚ ਤੇ ਬੜੀ ਪਾਰਕ ਦੇ ਵਿੱਚ ਇੱਕ ਲਲੇਰ ਸੀ ਮੈਂ ਵੀ ਫੋਟੋ ਵੈਸੇ ਦੇਖੀ ਆ ਤੇ ਉਹ ਬੜਾ ਇੱਥੇ ਮਸਲਾ ਭਖਿਆ ਹੋਇਆ ਸੀਗਾ ਪਰ ਖੈਰ ਅੰਦਰੋਂ ਅੰਦਰ ਹੀ ਬਹੁਤ ਸਾਰੇ ਚੋਰ ਹੈਗੇ ਆ ਤੇ ਪਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਹ ਤਖਈਆ ਬਣਿਆ ਆ ਤੇ ਪਰ ਉਹਨਾਂ ਨੇ ਟੂਣੇ ਦਾ ਇਤਿਹਾਸ ਦੱਸਿਆ ਵੀ ਕਿੱਥੋਂ ਇਹ ਗੱਲ ਸ਼ੁਰੂ ਹੋਈ ਆ ਤੇ ਉਹ ਆਪਾਂ ਸਾਂਝੀ ਜ਼ਰੂਰ ਕਰਾਂਗੇ ਤੇਜਿੰਦਰ ਸਿੰਘ ਜੀ ਟੂਣੇ ਦੇ ਬਾਰੇ ਕਿ ਟੂਣਾ ਹੈ ਕੀ ਚੀਜ਼ ਸੀਗਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ਾਇਦ ਮੇਰੇ ਲਈ ਵੀ ਇਹ ਇਨਫੋਰਮੇਸ਼ਨ ਜਿਹੜੀ ਆ ਨਵੀਂ ਸੀ ਹੁਣ ਕਿੰਨੀ ਸੱਚਾਈ ਆ ਇਹ ਮੈਂ ਕਹਿ ਨਹੀਂ ਸਕਦਾ ਖੈਰ ਮੈਂ ਦੋਸਤਾਂ ਨਾਲ ਜਦੋਂ ਸਾਂਝੀ ਕਰੂੰਗਾ ਤੇ ਫਿਰ ਹੋ ਸਕਦਾ ਕਿ ਉਹ ਵੀ ਆਪਣੇ ਵਿਚਾਰ ਦੇ ਸਕਣ ਲਾਡੀ ਜੀ ਪਰਥ ਤੋਂ ਜੁੜ ਗਏ ਆ ਤੇ ਉਹਨਾਂ ਨੇ ਵੀ ਜਵਾਬ ਦਿੱਤਾ ਆ ਤੇ ਬੱਬੂ ਸਿੰਘ ਜੀ ਹੁਣੀ ਜਿਹੜੀ ਆਪਾਂ ਨੂੰ ਬੁਝਾਰਤ ਪਾਈ ਸੀ ਹਨਾ ਰੇਲ ਦੇ ਅੱਗੇ ਤੇ ਕਾਰ ਦੇ ਪਿੱਛੇ ਤੇ ਲਾਡੀ ਪਰਥ ਜੀ ਹੁਣੀ ਦੱਸ ਦਿੱਤਾ ਆ ਵੀ ਇਹ ਰਾਰਾ ਆ ਯਾਨੀ ਰਾਰਾ ਰਾਰੇ ਤੋਂ ਰੇਲ ਤੇ ਕੱਕਾ ਕਾਰ ਦੇ ਪਿੱਛੇ ਤੇ ਟਰੱਕ ਦੇ ਗੱਭੇ ਰਾਰਾ ਲੱਗਾ ਹੁੰਦਾ ਆ ਤੇ ਬਹੁਤ ਬਹੁਤ ਧੰਨਵਾਦ ਲਾਡੀ ਜੀ ਹੁਣਾਂ ਦਾ ਵੀ ਜਗਤਾਰ ਸਿੰਘ ਭਾਜੀ ਹੁਣੀ ਜੁੜੇ ਆ ਢੁੱਡੀ ਕੇ ਸਾਹਿਬ ਹਾਂਗਕਾਂਗ ਤੋਂ ਤੇ ਉਹ ਕਹਿੰਦੇ ਵੀ ਜ਼ਿੰਦਗੀ ਦੀ ਕਾਮਯਾਬੀ ਵਿੱਚ ਉਮਰ ਉਨੇ ਮਾਅਨੇ ਨਹੀਂ ਰੱਖਦੀ ਜਿੰਨੇ ਸਕਾਰਾਤਮਕ ਵਿਚਾਰ ਰੱਖਦੇ ਨੇ ਸਕਾਰਾਤਮਕ ਵਿਚਾਰ ਹੀ ਕਾਮਯਾਬ ਜ਼ਿੰਦਗੀ ਦੀ ਨਹੀਂ ਹੁੰਦੇ ਨੇ ਸ਼ੁਭ ਸਵੇਰ ਦੋਸਤੋ ਬਹੁਤ ਇੱਕ ਫਲੋਸਫੀ ਵਾਲਾ ਜਿਹੜਾ ਰਿਹਾ ਇਹ ਜਿਹੜਾ ਤੁਹਾਡਾ ਵਿਚਾਰ ਆ ਭਾਜੀ ਬਹੁਤ ਵਧੀਆ ਗੱਲ ਹੈਗੀ ਆ ਕਿ ਸਕਾਰਾਤਮਕ ਵਿਚਾਰ ਜਿਹੜੇ ਆ ਹੋਣੇ ਬੜੇ ਜ਼ਰੂਰੀ ਆ ਉਮਰ ਜਿਹੜੀ ਆ ਉਮਰ ਮਾਇਨੇ ਜਿਹੜੀ ਆ ਉਨੇ ਨਹੀਂ ਰੱਖਦੀ ਕਿਉਂਕਿ ਜਿਹੜੀ ਸਾਡੇ ਵਿੱਚ ਆਪਟੀਮਿਸਟਿਕ ਜਿਹੜੀ ਚੀਜ਼ ਹੁੰਦੀ ਆ ਹਨਾ ਹਰ ਚੀਜ਼ ਦਾ ਉਸਾਰੂ ਪੱਖ ਦੇਖਣਾ ਉਹ ਬਹੁਤ ਅਹਿਮ ਚੀਜ਼ ਹੁੰਦੀ ਆ ਬਾਕੀ ਗੱਲਾਂ ਜਿਹੜੀਆਂ ਨੌਕਸ ਕੱਢਣੇ ਜਿੱਦਾਂ ਮਰਜ਼ੀ ਕੱਢੀ ਚਲੋ ਪਰ ਉਹਦੇ ਨਾਲ ਕੀ ਹੁੰਦਾ ਵੀ ਸ਼ਖਸੀਅਤ ਦੇ ਵਿੱਚ ਵਿਗਾੜ ਜਿਹੜੇ ਆ ਜ਼ਰੂਰ ਪੈਂਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਤੇ ਅਮਰਜੀਤ ਸਿੰਘ ਢੱਡਾ ਜੀ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਵੀ ਜਵਾਬ ਦਿੱਤਾ ਰਾਰਾ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਾਜੀ ਹੁਣਾਂ ਦਾ ਅਮਰਜੀਤ ਸਿੰਘ ਹੁਣਾਂ ਦਾ ਤੇ ਗੌਰਵ ਸ਼ਰਮਾ ਜੀ ਹੁਣੀ ਆਪਣੇ ਨਾਲ ਜੁੜੇ ਆ ਤੇ ਗੌਰਵ ਸ਼ਰਮਾ ਜੀ ਹੁਣਾਂ ਨੇ ਸ਼ਾਇਦ ਅੱਜ ਕੱਲ ਬਹੁਤ ਜ਼ਿਆਦਾ ਲਾਈਨਾਂ ਲੱਗੀਆਂ ਹੋਈਆਂ ਸੈਕਟਰ ਜਿਹੜੇ ਹੈਗੇ ਉੱਥੇ ਚੰਡੀਗੜ੍ਹ ਦੇ ਵਿੱਚ ਤੇ ਕਾਫੀ ਫੇਸਬੁੱਕ ਦੇ ਉੱਤੇ ਇਹ ਬਣਿਆ ਹੋਇਆ ਕਿ ਉੱਥੇ ਇੰਨੀਆਂ ਜ਼ਿਆਦਾ ਮੈਂ ਸੋਚਿਆ ਸੀ ਵੀ ਸ਼ਾਇਦ ਦਸ ਜਾਂ ਵੀਹ ਬੰਦਿਆਂ ਦੀ ਲਾਈਨ ਹੋਣੀ ਆ ਪਰ ਕੈਮਰਾ ਅੱਗੇ ਦੀ ਅੱਗੇ ਚੱਲੀ ਜਾਂਦਾ ਆ ਪਰ ਬੰਦੇ ਮੁੱਕਣ ਤੇ ਨਾਂ ਨੀ ਲੈਂਦੇ ਤੇ ਬਾਅਦ ਦੇ ਵਿੱਚ ਇੱਦਾਂ ਕਿਹਾ ਜਾਂਦਾ ਵੀ ਇਹ ਜੀ ਹਾਲ ਹੈਗਾ ਆ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਆਫਿਸ ਦਾ ਜਿੱਥੇ ਕਿ ਵੀਜ਼ਾ ਲਵਾਉਣ ਦੇ ਲਈ ਲਾਈਨਾਂ ਜਿਹੜੀਆਂ ਆ ਬਹੁਤ ਲੰਬੀਆਂ ਲੰਬੀਆਂ ਲੱਗ ਚੁੱਕੀਆਂ ਬਹੁਤ ਸਾਰੇ ਕਾਰਨ ਹੈਗੇ ਆ ਆਪਾਂ ਵੀ ਇਹੀ ਸੋਚ ਕੇ ਆਏ ਆ ਹੁਣ ਉੱਥੇ ਜਿਹੜੇ ਦੋਸਤ ਆ ਉਹ ਵੀ ਇਹੀ ਸੋਚ ਕੇ ਜਾਣਾ ਚਾਹੁੰਦੇ ਆ ਬਾਹਰ ਜਾਣਾ ਲੋਚਦੇ ਆ ਪਰ ਹੁਣ ਭੀੜਾਂ ਜਿਹੜੀਆਂ ਹੁਣ ਕੀ ਕਾਰਨ ਹਨਾ ਇੰਡੀਆ ਦੇ ਵਿੱਚ ਰਹਿਣਾ ਉਹਨਾਂ ਲਈ ਬੜਾ ਔਖਾ ਹੋ ਗਿਆ ਪਰ ਗੌਰਵ ਸ਼ਰਮਾ ਜੀ ਉਹਨਾਂ ਨੇ ਆਪਾਂ ਨਾਲ ਜਿਹੜਾ ਇੱਕ ਮੈਸੇਜ ਜਿਹੜਾ ਸਾਂਝਾ ਕੀਤਾ ਉਹ ਕਹਿੰਦੇ ਵੀ ਕਿਸੇ ਪੰਜਾਬੀ ਨੂੰ ਹਨਾ ਜੇ ਕਿਡਨੈਪ ਕਰਨਾ ਹੋਵੇ ਅਗਵਾਹ ਕਰਨਾ ਹੋਵੇ ਤਾਂ ਉਹਨਾਂ ਨੇ ਇੱਕ ਫੋਟੋ ਭੇਜੀ ਆ ਜਿਹਦੇ ਵਿੱਚ ਇੱਕ ਬੈਨ ਆ ਤੇ ਬੈਨ ਦੇ ਉੱਤੇ ਲਿਖਿਆ ਆ ਫ੍ਰੀ ਕੈਨੇਡਾ ਵੀਜ਼ਾ ਇਨਸਾਈਡ ਬਈ ਇਸ ਬੈਨ ਦੇ ਅੰਦਰ ਫ੍ਰੀ ਕੈਨੇਡਾ ਦਾ ਵੀਜ਼ਾ ਦਿੱਤਾ ਜਾਂਦਾ ਤੇ ਅਗਵਾ ਕਰਨ ਦਾ ਬੜਾ ਸੌਖਾ ਤਰੀਕਾ ਹੈਗਾ ਤੇ ਬਹੁਤ ਬਹੁਤ ਧੰਨਵਾਦ ਸ਼ਰਮਾ ਸਾਹਿਬ ਮੈਨੂੰ ਇਹੀ ਲੱਗਦਾ ਵੀ ਇਹ ਵੀ ਤੁਹਾਡੇ ਦਿਮਾਗ ਦੀ ਕਲਪਨਾ ਦੇ ਵਿੱਚੋਂ ਨਿਕਲੀ ਹੋਈ ਖੋਜ ਆ ਇਹ ਸਾਡੀ ਲੱਗਦਾ ਤੇ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝੇ ਸਾਰੇ ਦੋਸਤਾਂ ਨੇ ਬਣਾਈ ਆ ਤੇ ਨਾਲ ਜਿਹੜੇ ਖੇਡਾਂ ਦੇ ਸ਼ੌਕੀਨ ਹੈਗੇ ਆ ਦੋਸਤ ਉਹਨਾਂ ਲਈ ਬੜੀ ਅਹਿਮ ਅੱਜ ਦਾ ਦਿਨ ਬੜਾ ਅਹਿਮ ਆ ਉਹਨਾਂ ਦੇ ਲਈ ਕਿਉਂਕਿ ਅੱਜ ਜਿਹੜੀ ਦੁਨੀਆਂ ਦੀ ਸਭ ਤੋਂ ਜ਼ਿਆਦਾ ਪਾਪੂਲਰ ਗੇਮ ਆ ਸਭ ਤੋਂ ਜ਼ਿਆਦਾ ਜਿਹੜੀ ਸਲਾਹੀ ਜਾਂਦੀ ਆ ਸਭ ਤੋਂ ਜ਼ਿਆਦਾ ਦੇਖੀ ਜਾਂਦੀ ਆ ਖੇਡੀ ਜਾਂਦੀ ਆ ਉਹ ਹੈਗੀ ਫੁੱਟਬਾਲ ਦਾ ਅੱਜ ਤੋਂ ਮਹਾਕੁੰਭ ਜਿਹੜਾ ਵਿਸ਼ਵ ਫੁੱਟਬਾਲ ਜਿਹੜੀ ਚੈਂਪੀਅਨਸ਼ਿਪ ਆ ਉਹ ਅੱਜ ਤੋਂ ਸ਼ੁਰੂ ਹੋ ਰਹੀ ਆ ਰੂਸ ਦੇ ਵਿੱਚ ਤੇ ਰੂਸ ਦੇ 11 ਸ਼ਹਿਰਾਂ ਦੇ ਵਿੱਚ 12 ਖੂਬਸੂਰਤ ਮੈਦਾਨ ਜਿਹੜੇ 21ਵੇਂ ਫੀਫਾ ਵਿਸ਼ਵ ਕੱਪ ਦੇ ਵਿੱਚ ਦੁਨੀਆਂ ਦੀਆਂ ਬਿਹਤਰੀਨ ਜਿਹੜੀਆਂ ਟੀਮਾਂ ਹੈਗੀਆਂ ਉਹਨਾਂ ਦੀ ਮੇਜ਼ਬਾਨੀ ਕਰਨ ਦੇ ਲਈ ਤਿਆਰ ਹੈਗੀਆਂ ਨੇ ਇਹ 14 ਜੂਨ ਤੋਂ ਲੈ ਕੇ ਤੇ 15 ਜੁਲਾਈ ਤੱਕ ਇਹ ਜਿਹੜਾ ਮਹਾਕੁੰਭ ਆ ਇਹ ਚੱਲਣਾ ਆ ਤੇ ਇਹਦੇ ਵਿੱਚ ਫੁੱਟਬਾਲ ਦੇ ਜਿਹੜਾ ਮੌਜੂਦਾ ਚੈਂਪੀਅਨ ਹੈ ਯਾਨੀ ਜਿਹੜਾ ਲਾਸਟ ਟਾਈਮ ਜਿੱਤਿਆ ਸੀ ਜਰਮਨੀ ਜਰਮਨੀ ਤੋਂ ਇਲਾਵਾ ਸਾਬਕਾ ਚੈਂਪੀਅਨ ਸਪੇਨ ਬ੍ਰਾਜ਼ੀਲ ਅਰਜਨਟੀਨਾ ਫਰਾਂਸ ਤੇ ਬੈਲਜੀਅਮ ਇਹੋ ਜਿਹੀਆਂ ਜਿਹੜੀਆਂ ਮਜ਼ਬੂਤ ਟੀਮਾਂ ਹੈਗੀਆਂ ਆ ਵੈਸੇ ਇਟਲੀ ਵਗੈਰਾ ਵੀ ਹੈਗੇ ਆ ਤੇ ਇਹ ਖਿਤਾਬ ਦਾ ਪ੍ਰਬਲ ਦਾਅਵੇਦਾਰ ਜਿਹੜੀਆਂ ਹੋਣੀਆਂ 8 ਗਰੁੱਪ ਬਣਨੇ ਇਹਦੇ ਵਿੱਚ 32 ਟੀਮਾਂ ਹੋਣੀਆਂ ਆ ਤੇ ਰੂਸ ਤੋਂ ਇਲਾਵਾ 31 ਟੀਮਾਂ ਜਿਹੜੀਆਂ ਹੋਰ ਹੈਗੀਆਂ ਯਾਨੀ 32 ਟੋਟਲ ਟੀਮਾਂ ਹੈਗੀਆਂ ਆ ਤਿੰਨ ਮੁਕਾਬਲੇ ਹਰ ਇੱਕ ਨੇ ਖੇਡਣੇ ਆ, ਫਿਰ ਪ੍ਰੀ ਕੁਆਟਰ ਫਾਈਨਲ ਹੋਣਾ ਆ। ਹਰ ਗਰੁੱਪ ਦੇ ਵਿੱਚੋਂ ਦੋ ਟੀਮਾਂ ਜਿਹੜੀਆਂ ਕੁਆਲੀਫਾਈ ਕਰਨਗੀਆਂ, ਤੇ ਇਨਾਮ ਜਿਹੜੇ ਬਹੁਤ ਜ਼ਿਆਦਾ ਦੋਸਤੋ ਇਸ ਬਾਰੀ ਰੱਖੇ ਗਏ ਆ। ਜੇ ਕੋਈ ਵਿਸ਼ਵ ਚੈਂਪੀਅਨ ਦੀ ਟਰਾਫੀ ਜਿੱਤਦਾ ਉਹਨੂੰ 18 ਕੈਰਟ ਦੀ ਲਿਸ਼ਕ ਦੀ ਸੋਨੇ ਦੀ ਟਰਾਫੀ ਜਿਹੜੀ ਆ ਹਾਸਲ ਹੋਣੀ ਆ, ਤੇ ਕੁੱਲ ਇਨਾਮੀ ਰਾਸ਼ੀ ਜਿਹੜੀ ਹੋਣੀ ਆ $79 ਕਰੋੜ, ਜਾਣੀ ਉਹ ਜੇ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਗੱਲ ਕਰੀਏ ਤਾਂ ਕਰੀਬ 35 ਅਰਬ ਰੁਪਏ ਬਣਨੇ ਆ। ਯਾਨੀ ਤੁਸੀਂ ਹੁਣ ਸੋਚ ਲਓ ਵੀ ਪਿਛਲੀ ਵਾਰ 2014 ਦੇ ਵਿੱਚ ਜਿਹੜਾ ਬ੍ਰਾਜ਼ੀਲ ਹੋਇਆ ਸੀਗਾ, ਬ੍ਰਾਜ਼ੀਲ ਦੇ ਵਿੱਚ ਵਿਸ਼ਵ ਕੱਪ, ਉਹ ਤੋਂ 40% ਜ਼ਿਆਦਾ ਹੈਗੀ ਆ। ਵਿਸ਼ਵ ਚੈਂਪੀਅਨ ਨੂੰ $3.80 ਕਰੋੜ ਡਾਲਰ ਮਿਲਣੇ ਆ, ਜਾਣੀ 225 ਕਰੋੜ ਰੁਪਏ ਦੇ ਕਰੀਬ, ਜੋ ਪਿਛਲੀ ਵਾਰ ਦੇ ਨਾਲੋਂ $30 ਲੱਖ ਜਿਹੜੇ ਆ ਜ਼ਿਆਦਾ ਹੈਗੇ ਆ। ਤੇ ਇਸ ਕਰਕੇ ਤੁਸੀਂ ਆਪ ਹੀ ਹੁਣ ਹਿਸਾਬ ਕਿਤਾਬ ਲੈ ਲਓ ਵੀ ਕ੍ਰਿਕਟ ਕੋਈ ਨੇੜੇ ਤੇੜੇ ਵੀ ਹੈ ਨੀ ਉਹਦੇ। ਤੇ ਅੱਜ ਉਦਘਾਟਨੀ ਸਮਾਰੋਹ ਹੋਣਾ ਆ, ਅੱਜ ਸ਼ਾਮ 6:30 ਵਜੇ ਤੋਂ ਆਉਣ ਵਾਲੇ ਵਿਸ਼ਵ ਕੱਪ ਦਾ ਜਿਹੜਾ ਉਦਘਾਟਨੀ ਸਮਾਗਮ ਹੈ, ਇਹਦੇ ਵਿੱਚ ਹਾਲੀਵੁੱਡ ਸਟਾਰ ਬਿੱਲ ਸਮਿਥ ਤੇ ਨਿੱਕੀ ਜੈਮ ਜਿਹੜੇ ਟੂਰਨਾਮੈਂਟ ਦੇ ਅਧਿਕਾਰਤ ਗੀਤ ਆ ਵਿਲੇ ਠੱਪ, ਤੇ ਉਹਦੇ ਉੱਤੇ ਆਪਣੀ ਪੇਸ਼ਕਾਰੀ ਜਿਹੜੀ ਉਹਨਾਂ ਨੇ ਕਰਨੀ ਆ। ਮਸ਼ਹੂਰ ਬ੍ਰਿਟਿਸ਼ ਪੋਪ ਸਟਾਰ ਹੈਗੇ ਆ ਰਾਬੀ ਵਿਲੀਅਮਸ ਤੇ ਰੂਸ ਦੀ ਗਾਇਕਾ ਜਿਹੜੀ ਆਈਦਾ ਗੈਗੋਸੁਲੀਨਾ, ਉਹਨਾਂ ਤੋਂ ਇਲਾਵਾ ਕਰੀਬ ਕੋਈ 500 ਦੇ ਕਰੀਬ ਜਿਹੜੇ ਨਰਤਕ ਆ ਉਹਨਾਂ ਨੇ ਜਿਹੜਾ ਉਦਘਾਟਨੀ ਮੁਕਾਬਲੇ ਦੇ ਵਿੱਚ ਪਰਫਾਰਮੈਂਸ ਦੇਣੀ ਆ। ਬ੍ਰਾਜ਼ੀਲ ਦੇ ਜਿਹੜੇ ਦਿੱਗਜ ਫੁੱਟਬਾਲਰ ਰੋਨਾਲਡੋ ਉਹਨਾਂ ਨੇ ਵੀ ਉੱਥੇ ਮੌਜੂਦ ਜਿਹੜਾ ਹੋਣਾ, ਤੇ ਅੱਜ ਪਹਿਲਾ ਮੁਕਾਬਲਾ ਹੈਗਾ ਰੂਸ ਤੇ ਸਾਊਦੀ ਅਰਬ ਦੇ ਵਿਚਕਾਰ ਖੇਡਿਆ ਜਾਣਾ ਆ। ਇਹ ਕੋਈ ਇੰਡੀਅਨ ਟਾਈਮ ਦੇ ਹਿਸਾਬ ਨਾਲ 8:30 ਵਜੇ ਦੇ ਕਰੀਬ, ਤੇ ਤੁਸੀਂ ਵੀ ਆਪਣੇ ਆਪਣੇ ਜਿਹੜੇ ਦੇਖ ਸਕਦੇ ਹੋ ਟੀਵੀ ਸੈੱਟ ਦੇ ਉੱਤੇ। ਤੇ ਆਪਣੇ ਨਾਲ ਹਰੀਸ਼ ਅਰੋੜਾ ਜੀ ਪੁੱਛਦੇ ਆ, ਉਹ ਕਹਿੰਦੇ ਦਲਜੀਤ ਬਾਈ ਜੀ ਇੰਡੀਆ ਵੀ ਪਾਰਟਿਸਪੇਟ ਕਰਦਾ? ਤੇ ਨਹੀਂ, ਅਜੇ ਤੱਕ ਤਾਂ ਨਹੀਂ ਕਰਦਾ, ਪਰ ਪਰਫਾਰਮੈਂਸ ਬਹੁਤ ਵਧੀਆ ਰਹੀ ਹੈ, ਕਿਉਂਕਿ ਫੁੱਟਬਾਲ ਦੇ ਨਾਲ ਮੇਰਾ ਵੀ ਥੋੜਾ ਜਿਹਾ ਪਿਆਰ ਹੈਗਾ, ਜਾਣੀ ਮੈਂ ਸਿਰਫ ਐਸੇ ਦਰਸ਼ਕ ਕਹਿੰਦਾ ਆ ਵੀ ਬਹੁਤ ਵਧੀਆ, ਤੇ ਕਾਫੀ ਦਰਜਾਬੰਦੀ ਦੇ ਵਿੱਚ ਸੁਧਾਰ ਹੋਇਆ ਆ। ਮੈਨੂੰ ਲੱਗਦਾ ਨੀ ਵੀ ਕਦੀ 100 ਤੋਂ ਥੱਲੇ ਆਇਆ ਸੀ ਕਦੀ, ਪਰ ਇਸ ਵਾਰ ਜਿਹੜੀਆਂ ਪਹਿਲੀਆਂ 100 ਟੀਮਾਂ ਹੈਗੀਆਂ ਆ ਦੁਨੀਆ ਦੀਆਂ, ਉਹਨਾਂ ਦੇ ਵਿੱਚ ਪਹਿਲੀ ਵਾਰ ਇੰਡੀਆ ਨੇ ਸ਼ਾਇਦ ਥਾਂ ਬਣਾਈ ਆ, ਤੇ ਵਧੀਆ ਖੇਡੇ ਆ ਕੁਛ ਦਿਨਾਂ ਦੇ ਵਿੱਚ। ਤੇ ਚਾਹ ਸਾਹਿਬ ਹੋਣਾ ਨੇ ਮੇਰੀ ਉਹ ਗਲਤੀ ਸੁਧਾਰੀ ਆ, ਉਹ ਕਹਿੰਦੇ ਵੀ ਇਟਲੀ ਇਸ ਟਾਈਮ ਜਿਹੜੀ ਕੁਆਲੀਫਾਈ ਨਹੀਂ ਕਰ ਪਾਈ, ਇਹ ਬੜੀ ਸੈਡ ਨਿਊਜ਼ ਹੈ ਕਿਉਂਕਿ ਮੈਂ ਬੜਾ ਫੋਲੋ ਕੀਤਾ ਇਟਲੀ ਨੂੰ, ਤੇ ਕਾਫੀ ਵਾਰ ਇਹ ਸੈਮੀਫਾਈਨਲ ਵਿੱਚ ਜਾਂ ਫਾਈਨਲ ਵਿੱਚ ਪਹੁੰਚਦੀ ਰਹੀ ਹੈ ਇਟਲੀ ਦੀ ਟੀਮ, ਬਹੁਤ ਵਧੀਆ ਟੀਮ ਵੈਸੇ ਹੁੰਦੀ ਸੀ, ਪਰ ਖੈਰ ਉਹਨਾਂ ਦਾ ਵੀ ਸ਼ਾਇਦ ਨਿਗਾਰ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਤੁਹਾਡਾ ਚਾਲ ਭਾਜੀ। ਰਵਿੰਦਰ ਸਿੰਘ ਜੀ ਧਨੀ ਸਾਹਿਬ ਆਪਣੇ ਨਾਲ ਜੁੜਿਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਆ ਬਣਾਈ ਆ। ਤੇ ਜਗਤਾਰ ਸਿੰਘ ਗਿੱਲ ਭਾਜੀ ਉਹਨਾਂ ਨੇ ਆਪਣੇ ਨਾਲ ਜਿਹੜਾ ਆਪਾਂ ਗੱਲ ਕੀਤੀ ਸੀ ਫਸਲਾਂ ਦੇ ਬਾਰੇ, ਸਰਕਾਰ ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਕਿਸਾਨਾਂ ਦੀਆਂ ਫਸਲਾਂ ਵਿੱਚ ਸਰਕਾਰੀ ਖਰੀਦ ਝੋਨੇ ਤੇ ਕਣਕ ਦੀ ਹੈ, ਜੱਟ ਵੀ ਕੀ ਕਰੇ, ਇਹ ਸਰਕਾਰ ਚਾਹੁੰਦੀ ਹੈ ਇਹਨਾਂ ਫਸਲਾਂ ਦੇ ਬਦਲ ਹੋਣੇ ਚਾਹੀਦੇ ਨੇ, ਸਰਕਾਰ ਕਣਕ ਝੋਨੇ ਦੇ ਬਦਲ ਦੀ ਖਰੀਦ ਯਕੀਨੀ ਬਣਾਵੇ, ਕਾਂਡ ਚਾਹੇ ਕੋਈ ਵੀ ਹੋਵੇ, ਚਾਹੇ ਬਰਗਾੜੀ ਹੋਵੇ ਚਾਹੇ ਕੋਈ ਹੋਰ, ਸਿਆਸੀ ਪਾਰਟੀਆਂ ਉਹਨੂੰ ਝੱਲ ਚੋਣਾਂ ਦੇ ਵਕਤ ਹੀ ਮਾਰਦੀਆਂ ਹਨ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਧੰਨਵਾਦ ਜਗਤਾਰ ਟੁੱਡੀ ਕੇ ਵਾਲੇ ਹਾਂਗਕਾਂਗ ਤੋਂ। ਬਹੁਤ ਇਹ ਭਾਜੀ ਆਪਾਂ ਤੁਸੀਂ ਵੀ ਪੜਿਆ ਹੋਣਾ, ਮੈਂ ਵੀ ਪੜਿਆ ਸੀ ਤੂਤਾਂ ਵਾਲਾ ਖੂਹ, ਮੈਨੂੰ ਲੱਗਦਾ ਵੀ ਸੋਹਣ ਸਿੰਘ ਸੀਤਲ ਹੋਣਾ ਦਾ ਸ਼ਾਕਾਰ ਉਹ ਇੱਕ ਨਾਵਲ ਹੈਗਾ ਤੂਤਾਂ ਵਾਲਾ ਖੂਹ, 9ਵੀਂ ਤੇ 10ਵੀਂ ਦੋ ਸਾਲਾਂ ਦੇ ਵਿੱਚ ਆਪਾਂ ਨੂੰ ਪੜ੍ਹਾਇਆ ਜਾਂਦਾ ਹੁੰਦਾ ਸੀ। ਉਹਦੇ ਵਿੱਚ ਜਿਹੜੀਆਂ ਗੇਮਾਂ ਜਿੱਦਾਂ ਖੇਡੀਆਂ ਜਾਂਦੀਆਂ ਉਹਦੇ ਵਿੱਚ ਇੱਕ ਪੋਲੀਟਿਕਸ ਨੂੰ ਜਿਹੜਾ ਰੈਪ੍ਰੈਜੈਂਟੇਸ਼ਨ ਜਿਹੜੀ ਕਰ ਰਿਹਾ ਉਹ ਧੰਨੇ ਸ਼ਾਹ ਕਰ ਰਿਹਾ। ਜੇ ਤੁਸੀਂ ਦੇਖੋ ਇਹ ਜਿਹੜੇ ਧੰਨੇ ਸ਼ਾਹ ਹੁੰਦੇ ਆ ਉਹਦੇ ਵਿੱਚ ਇੱਕ ਪੱਖ ਦਿਖਾਇਆ ਗਿਆ ਕਿ ਕਿੱਦਾਂ ਕਿਸੇ ਨੂੰ ਲੜਾਇਆ ਜਾ ਸਕਦਾ, ਕਿੱਦਾਂ ਕਿਸੇ ਨੂੰ ਲੁੱਟਿਆ ਜਾ ਸਕਦਾ। ਪਰ ਅਸਲ ਵਿੱਚ ਅਸੀਂ ਥਿਊਰੀ ਸਾਰੀ ਜਾਣਦੇ ਹੁੰਦੇ ਹਾਂ, ਪਰ ਪ੍ਰੈਕਟੀਕਲੀ ਜਦੋਂ ਚੀਜ਼ਾਂ ਅਸੀਂ ਕਰਨ ਲੱਗਦੇ ਹਾਂ ਉੱਥੇ ਅਸੀਂ ਮਾਰ ਖਾ ਜਾਂਦੇ ਹਾਂ। ਉਹ ਜਿੱਦਾਂ ਉਹ ਧੰਨੇ ਸ਼ਾਹ ਆ, ਧੰਨੇ ਸ਼ਾਹ ਜਾਣ ਕੇ ਸੱਜਣ ਸਿੰਘ ਦੇ ਮੱਝ ਬੰਨ ਕੇ ਆਉਂਦਾ। ਮੈਂ ਥੋੜ੍ਹਾ ਜਿਹਾ ਡਿਟੇਲ ਥੋੜ੍ਹੀ ਜਿਹੀ ਦੱਸ ਦੇਵਾਂ ਵੀ ਉਹਦੇ ਵਿੱਚ ਧੰਨੇ ਸ਼ਾਹ ਕਿੱਦਾਂ ਦਾ ਕਰੈਕਟਰ ਆ, ਕਿਉਂਕਿ ਉਸ ਤੋਂ ਬਾਅਦ ਸ਼ਾਇਦ ਅਸੀਂ ਲਾਸਟ ਸੀ ਜਿਹਨਾਂ ਨੂੰ ਇਹ ਤੂਤਾਂ ਵਾਲਾ ਖੂਹ ਭੁਲਾਇਆ ਗਿਆ, ਉਸ ਤੋਂ ਬਾਅਦ ਵਿੱਚ ਪੋਹ ਫਟਾਲੇ ਤੋਂ ਪਹਿਲਾਂ ਇਹ ਜਿਹੜਾ ਨਾਵਲ ਲੱਗ ਗਿਆ ਸੀ। ਤੇ ਉਹਦੇ ਵਿੱਚ ਤੂਤਾਂ ਵਾਲੇ ਖੂਹ ਦੇ ਵਿੱਚ ਹਨਾ ਉਹਨਾਂ ਦੇ ਮੱਝ ਜਿਹੜਾ ਬੰਨਿਆ ਹੁੰਦਾ, ਤੇ ਉਹਦਾ ਮੁੰਡਾ ਧੰਨੇ ਸ਼ਾਹ ਨੂੰ ਪੁੱਛਦਾ ਵੀ ਬਾਪੂ ਤੂੰ ਮੁਫ਼ਤ ਦੇ ਵਿੱਚ, ਤੂੰ ਤਾਂ ਕਿਸੇ ਨੂੰ ਪੰਜੀ ਨਹੀਂ ਦਿੰਦਾ, ਤੂੰ ਮੁਫ਼ਤ ਦੇ ਵਿੱਚ ਸੱਜਣ ਸਿੰਘ ਦੇ ਘਰ ਜਾ ਕੇ ਮੱਝ ਬੰਨਿਆ ਆ। ਤੇ ਧੰਨੇ ਸ਼ਾਹ ਇਹ ਗੱਲ ਕਹਿੰਦਾ ਕਿ ਪੁੱਤਰਾ ਜਦੋਂ ਬਗਲਾ ਫੜਨਾ ਹੋਵੇ ਹਨਾ ਬਗਲੇ ਨੂੰ ਫੜ ਲਓ, ਫਿਰ ਉਹਦੇ ਸਿਰ ਦੇ ਉੱਤੇ ਮੋਮ ਰੱਖ ਦੋ, ਮੋਮ ਰੱਖ ਕੇ ਫਿਰ ਬਗਲੇ ਨੂੰ ਛੱਡ ਦੋ, ਬਗਲੇ ਨੂੰ ਇਹ ਹੋ ਜਾਣਾ ਵੀ ਮੈਨੂੰ ਛੱਡ ਦਿੱਤਾ ਮੈਂ ਆਜ਼ਾਦ ਹੋ ਗਿਆ, ਬਗਲਾ ਉੱਪਰ ਨੂੰ ਉੜੂੰਗਾ, ਪਰ ਫਿਰ ਉਹਨੂੰ ਧੁੱਪ ਪੈਣੀ ਆ, ਧੁੱਪ ਦੇ ਵਿੱਚ ਜਿਹੜਾ ਮੋਮ ਉਹਦੇ ਸਿਰ ਤੇ ਤੁਸੀਂ ਰੱਖਣਾ ਆ ਉਹ ਪਿਘਲਣ ਲੱਗ ਪੈਣਾ, ਉਹ ਜਿਹੜਾ ਫਿਰ ਮੋਮ ਪਿਘਲ ਪਿਘਲ ਕੇ ਉਹਦੀਆਂ ਅੱਖਾਂ ਦੇ ਵਿੱਚ ਪੈ ਜਾਣਾ, ਤੇ ਉਹਨੇ ਤੜਫ ਤੜਫ ਕੇ ਥੱਲੇ ਡਿੱਗਣਾ। ਫੇਰ ਕਹਿੰਦਾ ਵੀ ਚੱਕਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ, ਤੇ ਦੋਸਤ ਸਮਝ ਗਏ ਹੋਣੇ ਆ। ਤੇ ਟੁੱਡੀ ਕੇ ਸਾਹਿਬ ਮੈਨੂੰ ਅਕਸਰ ਹੀ ਇਹ ਗੱਲ ਚੇਤੇ ਆ ਜਾਂਦੀ ਆ ਵੀ ਅੱਜ ਵੀ ਉਹੀ ਪੋਲੀਟਿਕਸ ਜਿਹੜੀ ਆ ਚੱਲਦੀ ਆ, ਕਦੀ ਉਹਦੇ ਵਿੱਚ ਤੁਸੀਂ ਦੇਖੋ ਵੀ ਮੰਦਿਰ ਦੇ ਵਿੱਚ ਜਿਹੜਾ ਗਊ ਸੈਟ ਪੂਛ ਸੈੱਟ ਦਿੱਤੀ ਜਾਂਦੀ ਜਾਂ ਮਾਸ ਸੈੱਟ ਦਿੱਤਾ ਜਾਂਦਾ, ਉੱਧਰ ਮਸਜਿਦ ਦੇ ਵਿੱਚ ਸੂਰ ਦਾ ਜਿਹੜਾ ਮਾਸ ਆ ਉਹ ਸੈੱਟ ਦਿੱਤਾ ਜਾਂਦਾ, ਤੇ ਲੜਾਉਣਾ ਕਿੰਨਾ ਸੌਖਾ ਆ। ਇਹ ਬਹੁਤ ਵੱਡੀਆਂ ਚਾਲਾਂ ਹੁੰਦੀਆਂ ਆ, ਛੋਟੇ ਛੋਟੇ ਮੋਹਰੇ ਜਿਹੜੇ ਆ ਉਹ ਵਰਤੇ ਜਾਂਦੇ ਆ, ਫਿਰ ਉਹਨੂੰ ਪੋਲਿਟਿਕਸ ਦੇ ਵਿੱਚ ਵਰਤ ਲਿਆ ਜਾਂਦਾ, ਤੇ ਇਹ ਹੁੰਦਾ ਇਸ ਕਰਕੇ ਆ ਵੀ ਅੱਜ ਵੀ ਅਸੀਂ ਜਿਹੜਾ ਆ ਉਸ ਗੱਲ ਨੂੰ ਸਮਝ ਨਹੀਂ ਪਾਏ। ਐਜੂਕੇਸ਼ਨ ਦੇ ਪੱਖੋਂ ਸਾਡੀ ਜਿੰਨੀ ਵੀ ਐਜੂਕੇਸ਼ਨ ਆ ਅਸੀਂ ਪ੍ਰੈਕਟੀਕਲ ਨਹੀਂ ਉਹਨੂੰ ਬਣਾ ਪਾਏ, ਅਸੀਂ ਘੋਟਾ ਸਿਸਟਮ ਦੇ ਉੱਤੇ ਜਿਹੜਾ ਜ਼ਿਆਦਾਤਰ ਰਹੇ ਹਾਂ। ਤੇ ਭਾਜੀ ਉਹਨਾਂ ਨੇ ਦੱਸ ਵੀ ਦਿੱਤਾ ਵੀ ਪੜ੍ਹੇ ਆ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਬਰਗਾੜੀ ਕਾਂਡ ਬਿਲਕੁਲ ਮੈਨੂੰ ਲੱਗਦਾ ਵੀ ਉਹੀ ਇੱਕ ਹਿੱਸਾ ਹੀ ਆ ਤੂਤਾਂ ਵਾਲੇ ਖੂਹ ਦਾ। ਤੇ ਜਿਹੜੀ ਤੁਸੀਂ ਗੱਲ ਕਹੀ ਆ ਸਰਕਾਰੀ ਖਰੀਦ ਝੋਨੇ ਦੀ, ਇਹ ਸਾਡੀ ਗੱਲ ਵਾਜਬ ਆ, ਤੇ ਇੱਕ ਜਿਹੜੀ ਫਸਲ ਆ ਉਹ ਜ਼ਰੂਰ ਰੱਖਣੀ ਚਾਹੀਦੀ ਆ, ਜਿਹਦੇ ਨਾਲ ਜਾਂ ਇਹਦੇ ਨਾਲ ਇਹ ਹੋਣਾ ਚਾਹੀਦਾ ਆ ਵੀ ਜਿੱਦਾਂ ਕੁਛ ਕਲ ਕੇ ਜਿੱਦਾਂ ਆਪਣੇ ਮਕੋਦਰ ਏਰੀਆ ਦੇਖੀਏ ਵੀ ਇੱਥੇ ਆਲੂ ਬਹੁਤ ਹੁੰਦਾ ਆ, ਸਾਡੇ ਵਾਦੇ ਏਰੀਏ ਦੇ ਵਿੱਚ ਗੰਨਾ ਬਹੁਤ ਹੁੰਦਾ ਆ, ਇੱਧਰ ਮਾਲਵੇ ਦੇ ਵਿੱਚ ਕਪਾਹ ਬਹੁਤ ਹੁੰਦੀ, ਯਾਨੀ ਸੈਗਮੈਂਟ ਦੇ ਵਿੱਚ ਜੋ ਮੈਂ ਸੋਚਦਾ ਆ ਵੀ ਸੈਗਮੈਂਟ ਦੇ ਵਿੱਚ ਖੇਤੀ ਹੋਣੀ ਚਾਹੀਦੀ ਆ। ਤੇ ਕਿਹਾ ਜਾਵੇ ਵੀ ਆਹ ਜਿਹੜਾ ਆਹ ਜ਼ਿਲ੍ਹਾ ਤੇ ਆਹ ਜ਼ਿਲ੍ਹਾ ਜਿਹੜਾ ਸਿਰਫ ਆਹੀ ਖੇਤੀ ਜਿਹੜੀ ਆ ਕਰਨਗੇ, ਹਨਾ, ਤੇ ਉਹਦੇ ਨਾਲ ਸੌਖਾ ਹੋ ਜਾਊਗਾ ਸਰਕਾਰਾਂ ਦੇ ਲਈ ਵੀ ਝੋਨਾ, ਕਿਉਂਕਿ ਝੋਨੇ ਦੀ ਖਪਤ ਬਹੁਤ ਜ਼ਿਆਦਾ ਆ, ਹੋਰ ਇੰਨੀ ਜ਼ਿਆਦਾ ਫਸਲ ਕਿਸੇ ਦੀ ਖਪਤ ਨਹੀਂ ਹੁੰਦੀ। ਝੋਨਾ ਬਹੁਤ ਸਾਰੇ ਸਟੇਟਾਂ ਦੇ ਵਿੱਚ ਜਿਹੜਾ ਆ ਮੁੱਖ ਖੁਰਾਕ ਦੇ ਤੌਰ ਤੇ, ਜਿੱਦਾਂ ਆਪਾਂ ਰੋਟੀ ਦੇ ਤੌਰ ਤੇ ਵਰਤਦੇ ਹਾਂ, ਝੋਨਾ ਜਿਹੜਾ ਵਰਤਿਆ ਜਾਂਦਾ, ਚੌਲ ਜਿਹੜੇ ਵਰਤੇ ਜਾਂਦੇ ਆ। ਇਸ ਕਰਕੇ ਇਹਨਾਂ ਨੂੰ ਜੇ ਸੈਗਮੈਂਟ ਦੇ ਵਿੱਚ ਵਰਤ ਦਈਏ ਵੀ ਜਿੱਥੇ ਪਾਣੀ ਦੀ ਥੋੜ ਜ਼ਿਆਦਾ ਆ, ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦਾਲਾਂ ਹੀ ਬੀਜਣੀਆਂ, ਅਸੀਂ ਜਿਹੜਾ ਪ੍ਰੋਪਰ ਉਹਦਾ ਮੁੱਲ ਦੇਵਾਂਗੇ। ਸ਼ਾਇਦ ਇੱਦਾਂ ਦੇ ਥੋੜੇ ਜਿਹਾ ਸੁਧਾਰ ਜਿਹੜੇ ਖੇਤੀ ਸੁਧਾਰ ਜਿਹੜੇ ਆ ਜ਼ਰੂਰ ਕਰਨੇ ਪੈਣੇ ਆ, ਕੁਛ ਕੁ ਤਜਵੀਜ਼ਾਂ ਜਿਹੜੀਆਂ ਹੁਣ ਅੱਗੇ ਤੋਂ ਅੱਗੇ ਆ ਰਹੀਆਂ। ਪਰ ਕਿਸਾਨ ਵੀ ਥੋੜਾ ਜਿਹਾ ਇਹ ਹੈਗਾ ਵੀ ਝੋਨਾ ਇਹ ਹੁੰਦਾ ਵੀ ਹੁਣ ਆਟੋਮੈਟਿਕ ਮਸ਼ੀਨਾਂ ਆ ਗਈਆਂ, ਸਾਰਾ ਕੁਛ ਆ ਗਿਆ ਤੇ ਲਾਓ, ਤੇ ਉਦੋਂ ਬਾਅਦ ਚੈੱਕ ਦੋਵੇਂ ਪੈਸੇ ਜਿਹੜੇ ਆ ਗਏ ਆ, ਬਹੁਤ ਹੀ ਇੰਨੀ ਜ਼ਿਆਦਾ ਜੀ ਕਹਿ ਲਓ ਵੀ ਮਜ਼ਦੂਰਾਂ ਦੇ ਉੱਤੇ ਜ਼ਿਆਦਾ ਹੋਊਗੀ, ਮਸ਼ੀਨਰੀ ਸਾਰੀ ਆ ਗਈ ਆ ਤੇ ਝੋਨੇ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਹੋ ਗਿਆ ਆ, ਤੇ ਦੂਜੀਆਂ ਜਿਹੜੀਆਂ ਫਸਲਾਂ ਆ ਉਹਨਾਂ ਦੇ ਉੱਤੇ ਜਿਹੜੀ ਕਾਫੀ ਜਿਹੜੀ ਆ ਵੱਧ ਜਾਂਦੀ, ਪਰ ਜਿਹੜੀ ਮਿਹਨਤ ਆ, ਪਰ ਸਰਕਾਰ ਨੂੰ ਕੁਛ ਨਾ ਕੁਛ ਜ਼ਰੂਰ ਇਸ ਮਾਮਲੇ ਦੇ ਉੱਤੇ ਕਰਨਾ ਜਿਹੜਾ ਆ ਪੈਣਾ ਆ। ਤੇ ਅੱਗੇ ਆਪਣੇ ਨਾਲ ਜਸ ਜੀ ਵੀ ਜੁੜੇ ਆ, ਤੇ ਜਸ ਜੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਹਾਂਜੀ, ਤੇ ਉਹਨਾਂ ਨੇ ਗੇਮਸ ਦੇ ਬਾਰੇ ਸ਼ਾਇਦ ਕਿਹਾ ਆ ਵੀ ਸਤਿ ਸ੍ਰੀ ਅਕਾਲ ਜੀ, ਇਸ ਦੀ ਕੋਈ ਐਪ ਹੈ ਜਿਸ ਤੇ ਦੇਖ ਸਕਦੇ ਹੋਈਏ? ਧੰਨਵਾਦ ਜਸ ਜੀ, ਇਹਦੇ ਬਾਰੇ ਮੈਂ ਜ਼ਰੂਰ ਤੁਹਾਨੂੰ ਜਿਹੜਾ ਦੱਸਦਾ ਹਾਂ, ਪਰ ਅਜੇ ਤੱਕ ਮੇਰੇ ਇਹ ਜਿਹਨ ਦੇ ਵਿੱਚ ਹੈ ਨਹੀਂ। ਵੈਸੇ ਹਾਈਲਾਈਟਸ ਤਾਂ ਜਿਹੜੇ ਜ਼ਰੂਰ ਆਉਣਗੇ, ਬਾਕੀ ਕੁਛ ਕੁ ਤੁਸੀਂ ਜੇ ਇੰਟਰਨੈਟ ਤੁਹਾਡੇ ਕੋਲ ਹੈਗਾ, ਜਿਹੜੇ ਸੈਟੇਲਾਈਟ ਚੈਨਲ ਵਾਲਾ ਉਦੇਸ਼ ਲੱਗਾ ਹੋਇਆ ਉਹਦੇ ਉੱਤੇ ਜ਼ਰੂਰ ਚੱਲਣਗੇ ਜਿਹੜੇ ਸਪੋਰਟਸ ਦੇ ਹੈਗੇ ਆ, ਕਿਉਂਕਿ ਲਾਸਟ ਟਾਈਮ ਮੈਂ ਉਹਦੇ ਉੱਤੇ ਦੇਖਿਆ ਸੀ। ਤੇ ਇਸ ਬਾਰੇ ਜਿੰਨੀ ਵੀ ਜਾਣਕਾਰੀ ਤੁਹਾਡੇ ਤੱਕ ਮੈਂ ਜ਼ਰੂਰ ਜਿਹੜੀ ਆ ਪਹੁੰਚ ਵੀ ਕਰ ਦਿੰਦਾ, ਦੇਖ ਲੈਂਦਾ ਮੈਂ, ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਐਪ ਵੀ ਇਹਨਾਂ ਦੀ ਜਿਹੜੀ ਆ ਬਣੀ ਹੋਵੇ ਇਸ ਮਾਮਲੇ ਦੇ ਵਿੱਚ। ਤੇ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਹਾਂ, ਤੇ ਗਾਣੇ ਤੋਂ ਬਾਅਦ ਜਿਹੜਾ ਆਪਾਂ ਸਾਂਝ ਜਿਹੜੀ ਆ ਬਣਾਉਂਦੇ ਹਾਂ ਤੇ ਟੂਣੇ ਦਾ ਇਤਿਹਾਸ ਵੀ ਦੱਸਣਾ ਆ ਜੀ, ਤੇ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ।
ਘੱਗਰੇ ਦੀ ਨੀ ਲਾਉਣ ਭਿੱਜ ਗਈ, ਸਦੀਆਂ ਦਾ ਨੀਰ ਜੀਰ ਇੱਕ ਆਈ ਚੀਰੇ, ਉਹ ਵੀ ਮੇਰੇ ਵਾਂਗੂ ਜਾਉ ਤੇਰੇ ਹੱਡਾਂ ਵਿੱਚ ਜੀਰ ਤੇਰੇ। ਘੱਗਰੇ ਦੀ ਨੀ ਲਾਉਣ ਭਿੱਜ ਗਈ, ਘੱਗਰੇ ਦੀ ਨੀ ਲਾਉਣ ਭਿੱਜ ਗਈ, ਸੱਚ ਕਹਿੰਦੇ ਤੇਰੇ ਵਾਂਗੂ ਹੁੰਦੇ ਚਿੱਟੇ ਪੈਰੀਆਂ ਦੇ ਪਤਲੇ ਸ਼ਰੀਰ ਨੀ, ਕਾਲੀ ਬੋਲੀ ਰਾਤ ਵਿੱਚ ਆਉਂਦੀ ਇੰਜ ਲੱਗਣ ਜਿਵੇਂ ਨੇਰਿਆਂ ਤੇ ਅੱਗ ਦੀ ਲਕੀਰ ਨੀ, ਸੱਥਣੇ ਸਵੇਰ ਫਾਵੇ ਕਾਲਜੇ ਨੂੰ ਘੇਰ ਬਿੱਲੋ ਅੱਜ ਤੈਨੂੰ ਕੁੱਟ ਕੇ ਲਗਾਵਾਂ ਗਾਲੇ, ਫਿਰ ਤੇਰੇ ਘੱਗਰੇ ਦੀ ਨੀ ਲਾਉਣ ਭਿੱਜ ਗਈ, ਘੱਗਰੇ ਦੀ ਨੀ ਲਾਉਣ ਭਿੱਜ ਗਈ। ਘੱਗਰੇ ਦੀ ਵੇ ਲਾਉਣ ਭਿੱਜ ਗਈ, ਘੱਗਰੇ ਦੀ ਵੇ ਵਿੱਚ ਭੰਗ ਪਾਉਣ ਵਾਲੀਆਂ ਬਲਾਵਾਂ ਤੂੰ ਦੁਪਹਿਰ ਕੱਟ ਜਾਣ ਲਈ ਬਲਾਲੀਆਂ ਜਿਹਦੇ ਚੱਟੇ ਹੋਏ ਹੁੰਦੇ ਰੁੱਖ ਵੀ ਨੇ ਹਰੇ ਉਤੋਂ ਹੱਥਾਂ ਦੀਆਂ ਤਲੀਆਂ ਚਟਾਲੀਆਂ ਕਹਿੰਦਾ ਸੱਤੀਆਂ ਦਿਦਾਰ ਹੁੰਦੀ ਮਾਰਦਾ ਨੂੰ ਮਾਰ ਲੈਂਦੇ ਖੇਡਦੇ ਸ਼ਿਕਾਰ ਤਾਈ ਘੱਗਰੇ ਦਿਨੀ ਲਾਉਣ ਭਿੱਜ ਗਈ ਘੱਗਰੇ ਦਿਨੀ ਲਾਉਣ ਭਿੱਜ ਗਈ ਘੱਗਰੇ ਦਿਨੀ ਲਾਉਣ ਭਿੱਜ ਗਈ
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply.
Surprise! Oh yaar, kada surprise. Jodan de dard ne ta jaan hi kad rakhi hai. Hun ta operation karwana hi pehna hai.
Aa dekho tha sahi, thode layi ki mangwaya hai. Pehlwan Ayurvedic Oil.
Pehlwan Ayurvedic Oil? Oh, is naal ki ho jana?
Oh, tusi istemal ta karke dekho. Eh jagraon walean da oil hai. Puri 23 jadi bootiyan naal baneya. Gode, mode, disc, cervical te har tarah de dard to rahat. Bas tel lagao te dard ho gaya te ho gaya.
La, ho gaya te ho gaya. ਉਹ ਇੰਨਾ ਵਿਸ਼ਵਾਸ
ਹਾਂ ਜੀ ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ
ਅੱਛਾ ਫਿਰ ਇਹ ਮਿਲਦਾ ਕਿੱਥੋਂ ਹੈ
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84 377 59 515 ਜਾਂ 97 786 98 000 ਤੇ ਤੇਲ ਘਰ ਵਿੱਚ ਹਾਜ਼ਰ
ਅੱਛਾ ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ
ਪਹਿਲਵਾਨ ਆਯੁਰਵੈਦਿਕ ਆਇਲ
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਬਾਬਾ ਸਵੀਟਸ ਸੌਮਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜੀ ਹਾਂ ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ ਇਹੀ ਨਹੀਂ ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ ਛੋਲੇ ਭਟੂਰੇ ਚਾਟ ਪਾਪੜੀ ਟਿੱਕੀ ਚਾਟ ਸਮੋਸੇ ਪਕੌੜੇ ਜਲੇਬੀਆਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ ਬਾਬਾ ਸਵੀਟ 191 ਹਾਈ ਸਟਰੀਟ ਥੌਮਸਟਨ
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 Robinson Street, Dandenong, Melbourne. Phone number 0387590629.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Tadder Road, Reservoir, Victoria.
Nanak Bakery, Dandenong, Melbourne Valley, Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਹੈ ਤੇ ਮੈਂ ਦਲਜੀਤ ਸਿੰਘ ਜੁੜਿਆ ਹੋਇਆ ਜੀ ਸਾਡੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਆਪਣੇ ਨਾਲ ਧਾਲੀਵਾਲ ਸਾਹਿਬ ਜੁੜੇ ਆ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਜੀ, ਤੇ ਉਹਨਾਂ ਨੇ ਨਾਲ ਨਾਲ ਕਿਹਾ ਵੀ ਉਸ ਟੂਣੇ ਦੀ ਮੈਨੂੰ ਫੋਟੋ ਭੇਜ ਦਿਓ, ਤੇ ਫੋਟੋ ਸਾਨੂੰ ਭੇਜ ਦਿੱਤੀ ਆ ਧਾਲੀਵਾਲ ਸਾਹਿਬ। ਤੇ ਹੁਣ ਉਹਨਾਂ ਨੇ ਕਿਹਾ ਵੀ ਜਨਤਾ ਦਾ ਕੁਝ ਨੀ ਹੋਣਾ, ਸ਼ਾਇਦ ਮਿਲ ਗਈ ਆ ਫੋਟੋ ਸਾਨੂੰ। ਤੇ ਖੈਰ ਤੁਹਾਡੇ ਇਲਾਕੇ ਦੀ ਹੈ ਜੀ ਇਹ ਫੋਟੋ, ਥੋੜੀ ਜਿਹਾ ਧਿਆਨ ਰੱਖਿਆ ਕਰੋ ਇਹਦਾ। ਤੇ ਖੈਰ ਆਪਾਂ ਥੋੜੀ ਜਿਹਾ ਦੱਸ ਦਈਏ, ਪਹਿਲਾਂ ਗੁਰਪ੍ਰੀਤ ਜੀ ਹੋਣਾ ਨੇ ਆਪਣੇ ਨਾਲ, ਤੇਜਿੰਦਰ ਸਿੰਘ ਜੀ ਹੋਣਾ ਨੇ ਆਪਾਂ ਨੂੰ ਸਾਂਝ ਬਣਾਈ ਸੀ ਤੇ ਆਪਾਂ ਨੂੰ ਦੱਸਿਆ ਸੀਗਾ ਵੀ ਜਿਹੜਾ ਟੂਣਾ ਆ ਉਸ ਬਾਰੇ ਗੱਲ ਹੋਈ ਸੀ ਵੀ ਟੂਣੇ ਦਾ ਜਿਹੜਾ ਇਤਿਹਾਸ ਹੈਗੀ ਆ, ਤੇ ਉਹ ਆਪਾਂ ਜ਼ਰੂਰ ਸਾਂਝਾ ਜਿਹੜਾ ਦੋਸਤਾਂ ਦੇ ਨਾਲ ਕਰ ਲਈਏ। ਤੇ ਮੈਨੂੰ ਥੋੜਾ ਜਿਹਾ ਲੱਭਣਾ ਪੈਣਾ ਆ ਕਿਉਂਕਿ ਪਿੱਛੇ ਕਾਫੀ ਚਲੇਗਾ, ਉਦੋਂ ਬਾਅਦ ਵਿੱਚ ਕਾਫੀ ਜਿਹੜੇ ਮੈਸੇਜ ਆ ਉਹ ਆ ਗਏ ਆ, ਤੇ ਮੈਂ ਵੀ ਸੋਚਿਆ ਵੀ ਪਹਿਲਾਂ ਪੜ੍ਹ ਦਵਾਂ ਤਾਂ ਕਿ ਹੋਰ ਨਾ ਜ਼ਿਆਦਾ ਪਿੱਛੇ ਜਿਹੜਾ ਉਹ ਚਲੇ ਜਾਵੇ। ਖੈਰ ਉਹ ਲਿਖਦੇ ਆ ਵੀ ਅੱਜ ਕੱਲ੍ਹ ਟੂਣੇ ਨੂੰ ਇੱਕ ਬਹੁਤ ਖਤਰਨਾਕ ਸ਼ੈ ਮੰਨਿਆ ਜਾਂਦਾ, ਤੇ ਜੇਕਰ ਕਿਸੇ ਦੇ ਘਰ ਕੋਲ ਟੂਣਾ ਕੀਤਾ ਮਿਲ ਜਾਵੇ ਤਾਂ ਲੋਕ ਆਪਣੇ ਗੁਆਂਢੀਆਂ ਨੂੰ ਗਾਲਾਂ ਕੱਢਣ ਲੱਗਦੇ ਨੇ, ਪਰ ਸਾਡੇ ਪਖੰਡੀ ਸਾਧਾਂ ਨੇ ਤੇ ਅੰਧ ਵਿਸ਼ਵਾਸੀ ਲੋਕਾਂ ਨੇ ਟੂਣੇ ਦਾ ਜੋ ਮਤਲਬ ਅੱਜ ਸਮਝ ਲਿਆ ਜਾਂ ਸਮਝਾ ਦਿੱਤਾ, ਅਸਲ ਵਿੱਚ ਟੂਣੇ ਦਾ ਮਤਲਬ ਉਹ ਨਹੀਂ ਸੀ। ਪੁਰਾਣੇ ਜ਼ਮਾਨੇ ਵਿੱਚ ਟੂਣਾ ਵੀ ਇੱਕ ਬਹੁਤ ਜ਼ਰੂਰੀ ਤੇ ਮਨੁੱਖੀ ਭਲੇ ਲਈ ਕੀਤਾ ਜਾਂਦਾ ਸੀ, ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਜਦੋਂ ਆਵਾਜਾਈ ਤੇ ਸੰਚਾਰ ਸਾਧਨ ਨਹੀਂ ਬਣੇ ਸਨ ਤਾਂ ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਸੀ ਤਾਂ ਕਈ ਵਾਰ ਵੈਦ ਜਾਂ ਹਕੀਮ ਬਹੁਤ ਦੂਰ ਹੁੰਦਾ ਸੀ, ਤੇ ਵੈਦ ਹਕੀਮ ਨੂੰ ਲੱਭਣਾ ਤੇ ਉਸ ਤੱਕ ਪਹੁੰਚਣ ਵਿੱਚ ਕਾਫੀ ਦੇਰ ਹੋ ਜਾਂਦੀ ਸੀ। ਇਸ ਕਰਕੇ ਲੋਕਾਂ ਨੇ ਵੈਦ ਕੋਲ ਮਰੀਜ਼ ਬਾਰੇ ਆਪਣਾ ਸੁਨੇਹਾ ਪਹੁੰਚਦਾ ਕਰਨ ਲਈ ਟੂਣਾ ਕਰਨ ਦਾ ਤਰੀਕਾ ਅਪਣਾਇਆ ਹੋਇਆ ਸੀ। ਜੇਕਰ ਕਿਸੇ ਇਲਾਕੇ ਵਿੱਚ ਕੋਈ ਸਿਰ ਦਾ ਕੋਈ ਮਰੀਜ਼ ਹੁੰਦਾ ਸੀ ਤਾਂ ਉਸ ਘਰ ਵਾਲੇ ਆਪਣੇ ਘਰ ਤੋਂ ਨੇੜਲੇ ਚੌਂਕ ਵਿੱਚ ਇੱਕ ਨਾਰੀਅਲ ਰੱਖ ਦਿੰਦੇ ਸੀ ਤੇ ਉਸ ਚੌਂਕ ਵਿੱਚੋਂ ਲੰਘਣ ਵਾਲੇ ਲੋਕ ਅੱਗੇ ਦੇ ਲੋਕਾਂ ਨੂੰ ਦੱਸਦੇ ਰਹਿੰਦੇ ਸਨ ਕਿ ਫਲਾਨੇ ਚੌਂਕ ਵਿੱਚ ਟੂਣਾ ਪਿਆ ਹੈ। ਇਸ ਤਰ੍ਹਾਂ 1-2 ਦਿਨ ਵਿੱਚ ਇਹ ਖ਼ਬਰ ਵੈਦ ਹਕੀਮ ਕੋਲ ਪਹੁੰਚ ਜਾਂਦੀ ਸੀ ਤੇ ਉਹ ਵੀ ਟੂਣੇ ਬਾਰੇ ਪੁੱਛਦਾ ਹੋਇਆ ਉਸ ਟੂਣੇ ਕੋਲ ਪਹੁੰਚ ਜਾਂਦਾ ਸੀ ਤੇ ਉੱਥੋਂ ਮਰੀਜ਼ ਦਾ ਘਰ ਪੁੱਛ ਕੇ ਮਰੀਜ਼ ਦਾ ਇਲਾਜ ਕਰਦਾ ਸੀ। ਇਸ ਤਰ੍ਹਾਂ ਜੇਕਰ ਕਿਸੇ ਇਲਾਕੇ ਵਿੱਚ ਪੇਟ ਦਾ ਮਰੀਜ਼ ਹੁੰਦਾ ਸੀ ਤਾਂ ਨੇੜਲੇ ਚੌਂਕ ਵਿੱਚ ਅਨਾਜ ਤੇ ਦਾਲਾਂ ਆਦਿ ਮਿਲਾ ਕੇ ਰੱਖੀਆਂ ਜਾਂਦੀਆਂ ਸਨ। ਜੇਕਰ ਮਰੀਜ਼ ਨੂੰ ਪੀਲੀਆ ਆਦਿ ਹੁੰਦਾ ਸੀ ਤਾਂ ਅਨਾਜ ਨਾਲ ਹਲਦੀ ਵੀ ਰੱਖ ਦਿੰਦੇ ਸਨ। ਜੇਕਰ ਮਰੀਜ਼ ਕੋਈ ਔਰਤ ਹੁੰਦੀ ਸੀ ਤਾਂ ਸਿਰ ਦਾ ਪ੍ਰਤੀਕ ਤਾਂ ਨਾਰੀਅਲ ਹੁੰਦਾ ਸੀ ਤੇ ਪੇਟ ਦੀ ਬਿਮਾਰੀ ਲਈ ਅਨਾਜ ਰੱਖ ਕੇ ਔਰਤ ਦਾ ਪ੍ਰਤੀਕ ਦੱਸਣ ਲਈ ਉਸਦੀਆਂ ਵੰਗਾਂ, ਸ਼ੀਸ਼ਾ, ਕਾਜਲ ਜਾਂ ਸੁਰਮਾ ਤੇ ਉਸਦੇ ਸ਼ਿੰਗਾਰ ਦੀਆਂ ਚੀਜ਼ਾਂ ਰੱਖ ਦਿੰਦੇ ਸਨ ਤਾਂ ਕਿ ਹਕੀਮ ਨੂੰ ਪਤਾ ਲੱਗ ਸਕੇ ਕਿ ਮਰੀਜ਼ ਕੋਈ ਔਰਤ ਹੈ। ਜੇਕਰ ਮਰੀਜ਼ ਕੋਈ ਬੱਚਾ ਹੁੰਦਾ ਸੀ ਤਾਂ ਟੂਣੇ ਦੇ ਨਾਲ ਕੁਝ ਖਿਡੌਣੇ ਯਾਦ ਰੱਖ ਦਿੱਤੇ ਜਾਂਦੇ ਸੀ। ਇਸ ਤਰ੍ਹਾਂ ਇਹ ਟੂਣਾ ਪੁਰਾਣੇ ਜ਼ਮਾਨੇ ਵਿੱਚ ਲੋਕਾਂ ਦੀ ਬਹੁਤ ਸੇਵਾ ਕਰਿਆ ਕਰਦਾ ਸੀਗਾ ਤੇ ਇਹ ਉਹਨਾਂ ਨੇ ਦੱਸ ਕਿਹਾ ਆ। ਹੁਣ ਮੈਂ ਇਹ ਨਹੀਂ ਕਹਿ ਸਕਦਾ ਵੀ ਇੱਦਾਂ ਹੀ ਹੋ ਸਕਦਾ, ਪਰ ਉਹਨਾਂ ਨੇ ਇੱਦਾਂ ਕਿਹਾ ਵੀ ਇੱਦਾਂ ਹੀ ਸੀ। ਤੇ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇਜਿੰਦਰ ਜੀ ਕਿ ਤੁਸੀਂ ਇਹ ਗੱਲ ਦੱਸੀ ਆ। ਤੇ ਜਗਤਾਰ ਭਾਜੀ ਦੱਸ ਰਹੇ ਆ ਵੀ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਦੋ ਇਨਸਾਨਾਂ ਦਾ ਸਤਿਕਾਰ ਕੀਤਾ ਜਾਂਦਾ, ਇੱਕ ਕਿਸਾਨ ਤੇ ਇੱਕ ਅਧਿਆਪਕ, ਜੋ ਹਰ ਦੇਸ਼ ਦੀ ਤਰੱਕੀ ਦੀ ਨੀਂਹ ਹੁੰਦੇ ਨੇ। ਸਾਡੇ ਦੇਸ਼ ਵਿੱਚ ਦੋਹਾਂ ਦਾ ਹੀ ਬੁਰਾ ਹਾਲ ਹੈ। ਜਦੋਂ ਤੱਕ ਆਮ ਲੋਕਾਂ ਨੂੰ ਇਹਨਾਂ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਲੀਡਰ ਇਸੇ ਤਰ੍ਹਾਂ ਚੰਬਦੀਆਂ ਚਲਾਉਂਦੇ ਤੇ ਬੇਵਕੂਫ ਬਣਾਉਂਦੇ ਰਹਿਣਗੇ। ਤੇ ਭਾਜੀ ਆ ਸਾਡੇ ਜਿਹੜੇ ਵਿਚਾਰ ਤੋਂ ਮੈਂ ਹੁਣ ਗੱਲ ਕਰਦੇ ਹਾਂ ਵੀ ਕਿਸਾਨ ਤਾਂ ਮੈਂ ਬਹੁਤ ਵਾਰੀ ਲੈ ਕੇ ਆਇਆ ਆਪਣੇ ਪ੍ਰੋਗਰਾਮ ਦੇ ਵਿੱਚ, ਕਿਸਾਨਾਂ ਦੇ ਬਾਰੇ ਗੱਲਾਂ ਵੀ ਬਹੁਤ ਕੀਤੀਆਂ, ਪਰ ਅੱਜ ਜਿਹੜੇ ਅਸੀਂ ਸਾਕਸ਼ੀ ਨੂੰ ਲੈ ਕੇ ਆਉਣਾ ਹੋਰ ਅੱਧੇ ਘੰਟੇ ਤੱਕ, ਉਹ ਅੱਜ ਅਧਿਆਪਕ ਹੀ ਆ। ਤੇ ਉਹ ਅਧਿਆਪਕ ਜਿਹੜੇ ਕੁਛ ਸਾਰਥਕ ਕਦਮ ਕਰ ਰਹੇ ਆ। ਤੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਅਧਿਆਪਕਾਂ ਤੇ ਜ਼ੋਰ ਦੇਣਾ, ਕਿਉਂਕਿ ਪਹਿਲਾਂ ਵੀ ਆਪਾਂ ਜਦੋਂ ਟੂਣੇ ਦੀ ਆ ਗੱਲ, ਹੁਣ ਬ੍ਰਿਸਬੇਨ ਦੇ ਵਿੱਚ ਟੂਣਾ ਦੇਖੋ ਹੋਇਆ ਤੇ ਇੱਥੇ ਜਦੋਂ ਹੁਣ ਟੂਣਾ ਹੋਇਆ ਆ, ਤੇ ਇਹਦਾ ਮਤਲਬ ਕੀ ਆ ਕਿ ਅਸੀਂ ਬੌਧਿਕ ਪੱਖ ਤੋਂ ਅਸੀਂ ਥੋੜੇ ਜਿਹੇ ਪਛੜੇ ਹੋਏ ਹਾਂ, ਤੇ ਉਹਦੇ ਵਿੱਚ ਯੋਗਦਾਨ ਇਹ ਆ ਵੀ ਸਾਡੀ ਐਜੂਕੇਸ਼ਨ ਦੇ ਵਿੱਚ ਕੁਛ ਨਾ ਕੁਛ ਘਾਟ ਜਿਹੜੀ ਜ਼ਰੂਰ ਰਹੀ ਆ। ਪਰ ਜਿਹੜੇ ਚੰਗੇ ਕੰਮ ਕਰ ਰਹੇ ਆ ਐਜੂਕੇਸ਼ਨ ਨੂੰ ਫੈਲਾਉਣ ਦੇ ਲਈ, ਬੱਚਿਆਂ ਦੇ ਯੋਗ ਜਿਹੜੀ ਉਹਨਾਂ ਦੇ ਸ਼ਖਸੀਅਤ ਦੇ ਵਿਕਾਸ ਦੇ ਲਈ ਜਿਹੜੇ ਕੰਮ ਕਰ ਰਹੇ, ਉਹਨਾਂ ਨੂੰ ਵੀ ਸ਼ਲਾਘਾ ਦੇਣੀ ਬਣਦੀ ਆ, ਤਾਂ ਕਿ ਆਪਾਂ ਹਿੱਕ ਥਾਪੜੀਏ ਉਹਨਾਂ ਦੀ, ਤਾਂ ਕਿ ਉਹ ਹੋਰ ਵੀ ਅੱਗੇ ਜਿਹੜੇ ਵਧਣ, ਤੇ ਉਹਨਾਂ ਦੀ ਦੇਖੋ ਦੇਖੀ ਹੋਰ ਵੀ ਜਿਹੜੇ ਦੋਸਤ ਆ ਉਹ ਅੱਗੇ ਕੰਮ ਕਰਨ। ਤੇ ਅੱਜ ਦੇ ਆਪਣੇ ਮੁੱਖ ਮਹਿਮਾਨ ਅਧਿਆਪਕ ਹੀ ਹੋਣੇ ਆ, ਤੇ ਕੋਈ 20-25 ਮਿੰਟ ਤੱਕ ਆਪਾਂ ਉਹਨਾਂ ਦੇ ਨਾਲ ਸਾਂਝ ਜਿਹੜੀ ਆ ਜ਼ਰੂਰ ਬਣਾਵਾਂਗੇ। ਅੱਗੇ ਆਪਣੇ ਨਾਲ ਚੀਮਾ ਜੀ ਜੁੜੇ ਆ, ਤੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਸਿਟੀ ਤੋਂ ਆਪਣੇ ਨਾਲ ਜੁੜੇ ਆ। ਸਤਿ ਸ੍ਰੀ ਅਕਾਲ ਭਾਜੀ, ਨਿਊਯਾਰਕ ਤੋਂ ਬੜੀ ਦੂਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ, ਤੇ ਬਹੁਤ ਵਧੀਆ ਸਿਟੀ ਆ ਨਿਊਯਾਰਕ, ਹੈ ਨਾ। ਮੈਂ ਤਾਂ ਅੱਗੇ ਕਹਿੰਦਾ ਹੁੰਦਾ ਵੀ ਜਾਣੀ ਪੰਜਾਬੀਆਂ ਦਾ ਸੁਪਨਾ ਆ ਕੈਨੇਡਾ, ਤੇ ਉਧਰੋਂ ਨਿਊਯਾਰਕ ਇੱਕ ਸਾਡੇ ਵਾਲਾ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਆ। ਤੇ ਚਾਲ ਭਾਜੀ ਹੁਣੇ ਦੱਸਿਆ ਵੀ SBS ਦੀ ਜਿਹੜੀ ਐਪ ਹੈਗੀ ਆ ਉਹਦੇ ਉੱਤੇ ਸਾਨੂੰ ਜਿਹੜੇ ਤੁਸੀਂ ਲਾਈਵ ਅਪਡੇਟਸ ਜਿਹੜੇ ਦੇਖ ਸਕਦੇ ਆ, ਤੇ SBS ਜਿਹੜਾ ਆ ਬ੍ਰੌਡਕਾਸਟ ਕਰੇਗਾ ਸਾਰੇ ਜਿਹੜੇ ਮੈਚ ਆ, ਤੇ ਉਹਨਾਂ ਨੇ ਦੱਸਿਆ। ਤੇ ਇਦੋਂ ਇਲਾਵਾ ਜਿਹੜੇ ਆਪਟਸ ਮੋਬਾਈਲ ਫੋਨ ਆ ਉਹਨਾਂ ਨੇ ਵੀ ਬ੍ਰੌਡਕਾਸਟ ਕਰਨੇ ਆ ਸਾਰੇ ਮੈਚ ਜਿਹੜੇ ਆ, ਪਰ ਇਹਨਾਂ ਦੇ ਨਾਲ ਕੀ ਆ ਸਾਨੂੰ ਕੁਛ ਐਕਸਟਰਾ ਜਿਹੜੇ ਡਾਲਰ ਆ ਉਹ ਪੇ ਕਰਨੇ ਪੈਣੇ ਆ। ਤੇ ਇਹ ਤੁਸੀਂ ਆਪਟਸ ਕਸਟਮਰ ਕੇਅਰ ਤੋਂ ਜਾ ਕੇ ਤੁਸੀਂ ਜਿਹੜਾ ਆ ਜ਼ਿਆਦਾ ਜਾਣਕਾਰੀ ਆ ਪ੍ਰਾਪਤ ਕਰ ਸਕਦੇ ਆ। ਚਾਲ ਭਾਜੀ ਹੁਣਾਂ ਨੇ ਆਪਣੇ ਨਾਲ ਸਾਂਝ ਬਣਾਈ ਆ। ਇਦੋਂ ਇਲਾਵਾ ਜਿਵੇਂ ਕਿ ਅਕਸਰ ਭਾਜੀ ਹੁਣੀ ਦੱਸਦੇ ਹੁੰਦੇ ਆ ਵੀ ਭਾਜੀ ਇਸ ਵਾਰ ਫੇਰ ਇੱਕ ਫਰੋਡ ਬਾਰੇ ਤੁਸੀਂ ਖਬਰ ਭੇਜੀ ਆ, ਤੇ ਪ੍ਰਵਾਸੀ ਭਾਰਤੀ ਪ੍ਰਵਾਸੀ ਸਮੇਤ ਕਾਮਿਆਂ ਦੇ ਕਥਿਤ ਸ਼ੋਸ਼ਣ ਤੇ ਫੂਡ ਡਿਲੀਵਰੀ ਕੰਪਨੀ ਉੱਤੇ ਅਦਾਲਤੀ ਜਿਹੜਾ ਮੁਕੱਦਮਾ ਹੋਇਆ, ਇਹ ਕੰਪਨੀ ਹੈਗੀ ਫਡੂਡਾ ਤੇ ਦੋ ਰਾਈਡਰਾਂ ਤੇ ਇੱਕ ਡਰਾਈਵਰ ਨਾਲ ਮਸਨੂਈ ਕੰਟਰੈਕਟਰ ਦੇ ਦੋਸ਼ ਕਰਕੇ ਜਿਹੜਾ ਇਹ ਮੁਕੱਦਮਾ ਹੋਇਆ, ਇਹ ਵੀ ਸਾਂਝ ਭਾਜੀ ਹੁਣਾਂ ਨੇ ਬਣਾਈ ਆ। ਜੋਧਾ ਸਿੰਘ ਧਾਲੀਵਾਲ ਜੀ ਜੁੜੇ ਆ, ਜੀ ਜੋਧਾ ਸਿੰਘ ਧਾਲੀਵਾਲ ਆਪਣੇ ਨਾਲ ਜੁੜਿਆ। ਉਹ ਕਹਿੰਦੇ ਵੀਰ ਜੀ ਤੁਸੀਂ ਮੇਰੇ ਤੋਂ ਇੱਕ ਸਾਲ ਵੱਡੇ ਹੋ, ਸਾਨੂੰ ਪੋਹ ਫਟਾਲੇ ਤੋਂ ਪਹਿਲਾਂ ਇਹ ਨਾਵਲ ਪਹਿਲੀ ਵਾਰ ਲੱਗਿਆ ਸੀ। ਸਤਿ ਸ੍ਰੀ ਅਕਾਲ ਤੇ ਜੋਧਾ ਸਿੰਘ ਜੀ, ਬਹੁਤ ਬਹੁਤ ਵਧਾਈਆਂ ਆਪਣੀ ਉਮਰ ਫਿਰ ਆਪਾਂ ਹਾਣੀ ਹੈ ਤਾਂ ਛੋਟੇ ਵੱਡੇ ਤੇ ਚਲੋ ਗੱਲ ਛੱਡੋ। ਤੇ ਉਹਨਾਂ ਨੇ ਕਿਹਾ ਵੀ ਕੌਰ ਮਨਦੀਪ ਦਾ ਇੱਕ ਅੱਖ ਸੌਂਗ ਆ ਉਹ ਵੀ ਲਾ ਦਿਓ, ਤੇ ਉਹਨਾਂ ਨੇ ਲਿਖਿਆ। ਅੱਛਾ, ਕਹਿੰਦੇ ਵੀ ਲਿਖਿਆ ਵੀ ਉਹਨਾਂ ਦੇ ਹੋਇਆ ਜੋਧਾ ਸਿੰਘ ਜੀ। ਇਹ ਵੀ ਉਦਾਂ ਗੱਲ ਹੈ, ਆਪਣੇ ਜ਼ਮਾਨੇ ਦੇ ਜਿਹੜੇ ਜੋਧਾ ਸਿੰਘ ਜੀ ਦੋਸਤ ਹੋਏ ਆ, ਜਿਹਨਾਂ ਦਾ ਜਨਮ ਆਪਣੇ ਵੇਲਿਆਂ ਦੇ ਵਿੱਚ ਹੋਇਆ, ਚਲੋ ਸਾਨੂੰ ਤਾਂ ਹੁਣ ਆਪਾਂ ਕੀ ਕਹਿੰਦੇ ਆ। ਵੈਸੇ ਵੀ ਕਿਹਾ ਜਾਂਦਾ ਹਨਾ ਵੀ ਦਿਲ ਹੋਣਾ ਚਾਹੀਦਾ ਜਵਾਨ ਉਮਰ ਚ ਕੀ ਰੱਖਿਆ। ਤੇ ਉਹਨਾਂ ਵੇਲਿਆਂ ਦੇ ਵਿੱਚ ਗਾਣੇ ਜਿਹੜੇ ਬਹੁਤ ਲਿਖੇ ਗਏ ਆ, ਹਨਾ, ਤੇ ਖਾਸ ਤੌਰ ਤੇ। ਪਰ ਤੁਸੀਂ ਤਾਂ ਚਲੋ ਬਹੁਤ ਵਧੀਆ ਇਹ ਸੌਂਗ ਜਿਹੜਾ ਮੈਂ ਸੁਣਿਆ ਨੀ ਵੈਸੇ, ਚਲੋ ਸੁਣਦੇ ਆ ਅੱਜ ਤੇ ਦੇਖਦੇ ਆ ਕਿ ਕਿਹੋ ਜਿਹੀ ਤੁਹਾਡੀ ਲਿਖਤ ਹੈਗੀ ਆ। ਤੇ ਗੌਰਵ ਸ਼ਰਮਾ ਜੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਭੇਜਿਆ ਇੱਕ ਚੁਟਕਲਾ ਜਿਵੇਂ ਭੇਜਦੇ ਹੁੰਦੇ ਆ। ਉਹ ਕਹਿੰਦੇ ਵੀ ਇੱਕ ਆਦਿਵਾਸੀ ਇਲਾਕੇ ਦੇ ਵਿੱਚ ਇੱਕ ਅਧਿਆਪਕ ਦੀ ਬਦਲੀ ਹੋ ਗਈ। ਉਸਨੇ ਬੱਚਿਆਂ ਨੂੰ ਪੁੱਛਿਆ ਵੀ ਪਹਿਲਾਂ ਮਾਸਟਰ ਕਿਵੇਂ ਸੀ, ਬੱਚੇ ਕਹਿੰਦੇ ਜੀ ਸਵਾਦ ਸੀ। ਇਹਦਾ ਮਤਲਬ ਆ ਵੀ ਆਦਿਵਾਸੀ ਬੱਚਿਆਂ ਨੇ ਅਧਿਆਪਕ ਛੱਡਿਆ ਨੀ। ਖੈਰ, ਬਹੁਤ ਬਹੁਤ ਧੰਨਵਾਦ ਗੌਰਵ ਸ਼ਰਮਾ ਜੀ, ਤੁਸੀਂ ਵੀ ਸਾਡੇ ਨਾਲ ਜਿਹੜੀ ਸਾਂਝਿਆ ਬਣਾਈ ਆ। ਪਾਲਾ ਬੈਂਸ ਜੀ ਜੁੜੇ ਆਪਣੇ ਨਾਲ ਕੋਬਰਮ ਤੋਂ, ਤੇ ਉਹਨਾਂ ਨੇ ਕਿਹਾ ਵੀ ਸਤਿ ਸ੍ਰੀ ਅਕਾਲ ਭਾਜੀ, ਪ੍ਰੋਗਰਾਮ ਬਹੁਤ ਵਧੀਆ ਜੀ। ਤੇ ਜੀ ਤੇ ਤੂਤਾਂ ਵਾਲਾ ਖੂਹ ਕਹਿੰਦੇ ਵੀ ਮੇਰਾ ਪਸੰਦੀਦਾ ਨਾਵਲ ਹੈਗਾ ਆ, ਤੁਸੀਂ ਅੱਜ ਫੇਰ ਯਾਦ ਜਿਹੜਾ ਕਰਵਾ ਦਿੱਤਾ ਤੇ ਥੈਂਕ ਯੂ। ਤੇ ਕੋਈ ਗੱਲ ਨੀ ਜੀ, ਤੇ ਨਾਲੇ ਉਹਨਾਂ ਨੇ ਕਿਹਾ ਵੀ ਕਿਸੇ ਦਿਨ ਅਜੇਪਾਲ ਹੋਰਾਂ ਨੂੰ ਵੀ ਲੈ ਕੇ ਆਓ ਜੀ। ਤੇ ਅਜੇਪਾਲ ਜੀ ਹੁਣੀ ਥੋੜੇ ਜਿਹੇ ਜ਼ਿਆਦਾ ਬਿਜ਼ੀ ਚੱਲੀ ਜਾਂਦੇ ਆ, ਬਹੁਤ ਕੋਸ਼ਿਸ਼ ਹੁੰਦੀ ਆ ਗੁਰਸੇਵਕ ਜਾਂ ਉਹ, ਕਿਉਂਕਿ ਜਿੱਦਾਂ ਇਕੱਲਾ ਮੈਨੂੰ ਛੱਡ ਗਿਆ ਹਨਾ, ਜਿੱਦਾਂ ਕਹਿ ਲਓ ਵੀ ਪਹਿਲਾਂ ਲਾਰਿਆਂ ਦੇ ਨਾਲ ਕਹਿ ਕਹਿ ਕੇ ਲੈ ਕੇ ਆਏ ਆ, ਤੇ ਹੁਣ ਆਪ ਮੈਨੂੰ ਇਕੱਲਾ ਛੱਡ ਕੇ ਚਲੇ ਗਏ ਹਨਾ। ਤੇ ਪਰ ਕੋਈ ਨੀ, ਆਪਾਂ ਫੇਰ ਵਾਪਸ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਥੇ ਘਰੋਗੀ ਜ਼ਿੰਮੇਵਾਰੀਆਂ ਬਹੁਤ ਬਣ ਜਾਂਦੀਆਂ, ਦੋਨੋਂ ਅਜੇ ਥੋੜੀ ਜਿਹੀਆਂ ਰੁਝੇਵਿਆਂ ਦੇ ਵਿੱਚ ਜਿਹੜੇ ਆ ਜ਼ਿਆਦਾ ਰੁੱਝੇ ਹੋਏ ਆ। ਜਿੱਦਾਂ ਹੀ ਉਹਨਾਂ ਦੇ ਖਤਮ ਹੁੰਦੇ ਆ ਤੇ ਆਪਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਜਿਹੜੇ ਸ਼ਾਮਲ ਆ ਕਰਾਉਣੇ ਆ ਅਜੇਪਾਲ ਜੀ ਹੁਣੀ, ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਆਏ ਆ ਜਵਾਬ ਸਵਾਲ ਆਏ ਆ ਬਈ ਉਹਨਾਂ ਨੂੰ, ਕਿਉਂਕਿ ਜਿਹੜੇ ਦੇਸੀ ਨੌਕਰੇ ਆ ਅਜੇਪਾਲ ਹੁਣੀ ਜਾਂ ਉੱਦਾਂ ਵੈਸੇ ਵੀ ਗੱਲ ਜਿਹੜੀਆਂ ਟੋਪਿਕ ਗੱਲਾਂ ਕਰਦੇ ਆ, ਬੜੇ ਮਾਹਰ ਹੈਗੇ ਆ ਗੱਲਬਾਤ ਕਰਨ ਦੇ ਵਿੱਚ ਵੀ, ਤੇ ਬੜਾ ਕੁਛ ਸਿੱਖਣ ਨੂੰ ਵੀ ਮਿਲਦਾ। ਤੇ ਜਿਹੜੇ ਖਾਸ ਤੌਰ ਤੇ ਨੌਸਕੇ ਜਿਹੜੇ ਆ ਦੱਸਦੇ ਆ ਵੀ ਦੋਸਤੋ ਬੜੇ ਉਹਨਾਂ ਨੂੰ ਕਈ ਵਾਰੀ ਲਾਭਕਾਰੀ ਜਿਹੜੇ ਹੁੰਦੇ ਆ, ਤੇ ਗੁਰਸੇਵਕ ਸਿੰਘ ਹੋਣੀ ਆ ਉਹ ਵੀ ਜਿਹੜੀ ਸਾਂਝ ਆ ਨੌਲੇਜ ਦੇ ਪੱਖੋਂ ਪਾਉਂਦੇ ਆ ਆਪਣੇ ਨਾਲ, ਤੇ ਆਪਾਂ ਕੋਸ਼ਿਸ਼ ਜਿਹੜੀ ਆ ਮੈਂ ਅਕਸਰ ਹੀ ਕਰਦਾ ਆ ਉਹਨਾਂ ਦੇ ਨਾਲ, ਹਰ ਵੀਕ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕੋਈ ਨਾ ਕੋਈ ਮੇਰੇ ਹੱਥ ਬਣਾਉਣ ਦੇ ਲਈ ਆਓ। ਪਰ ਖੈਰ, ਜਿੰਨਾ ਚਿਰ ਹੈਗਾ ਆਪਾਂ ਕਰਦੇ ਆ ਟਾਈਮ ਪਾਸ ਉਨਾ ਚਿਰ। ਤੇ ਦੋਸਤੋ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਆਪਾਂ ਆਮ ਆਦਮੀ ਪਾਰਟੀ ਦੇ ਬਾਰੇ ਵੀ ਗੱਲ ਕਰਨੀ ਆ ਤੇ ਧਰਨਾ ਉਹਨਾਂ ਨੇ ਲਾਇਆ ਹੋਇਆ ਤੇ ਮਾਰਕੰਡੇ ਕਾਰਜੂ ਜਿਹੜੇ ਕਿ ਮਾਨਯੋਗ ਆਪਣੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੀ ਹੈਗੇ ਆ ਉਹ ਕੁਛ ਹੋਰ ਕਹਿੰਦੇ ਆ ਮੈਂ ਉਹਨਾਂ ਦੇ ਕੱਲ ਰਾਤੀ ਆਰਟੀਕਲ ਉਹਨਾਂ ਦੇ ਪੜ੍ਹ ਰਿਹਾ ਸੀ ਤੇ ਉਹਨਾਂ ਦੇ ਆਪਾਂ ਥੋੜੀ ਜਿਹੀ ਸਾਂਝ ਬਣਾਉਣੀ ਆ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਅੱਜ ਦੇ ਜਿਹੜੇ ਮੁੱਖ ਮਹਿਮਾਨ ਆ ਉਹਨਾਂ ਦੇ ਨਾਲ ਵੀ ਸਾਂਝ ਬਣਾਉਣੀ ਆ ਤੇ ਏਦਾਂ ਜੁੜੇ ਰਹੋ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਹਰਮਨ ਰੇਡੀਓ ਦੇ ਉੱਤੇ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਆ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਤੇ ਆਪਾਂ ਗੱਲ ਜਿਹੜੀ ਕਰ ਰਹੇ ਸੀ ਆਮ ਆਦਮੀ ਪਾਰਟੀ ਦੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਕੀ ਜਿਹੜਾ ਆ ਚੱਲ ਰਿਹਾ ਤੇ ਧਰਨਾ ਦਿੱਤਾ ਹੋਇਆ ਆ ਜਿਹੜਾ ਕੇਜਰੀਵਾਲ ਤੇ ਸਾਥੀਆਂ ਨੇ ਤੇ ਰਾਜ ਨਿਵਾਸ ਦੇ ਉੱਤੇ ਜਿੱਥੇ ਕਿ ਉਹਨਾਂ ਦਾ ਧਰਨਾ ਜਿਹੜਾ ਆ ਅਜੇ ਵੀ ਬਕਾਇਦਾ ਚੱਲ ਰਿਹਾ ਆ ਤੇ ਸਿਸੋਦੀਆ ਸਾਹਿਬ ਵੀ ਉਹਨਾਂ ਦੇ ਨਾਲ ਆ ਕੇ ਰਲ ਗਏ ਨੇ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਆਪਾਂ ਤੇ ਕਿਉਂਕਿ ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜੀ ਦਿੱਲੀ ਆ ਦਿੱਲੀ ਨੂੰ ਜਿਹੜਾ ਆ ਪ੍ਰੋਪਰ ਸਟੇਟ ਦਾ ਜਿਹੜਾ ਦਰਜਾ ਆ ਉਹ ਦਿੱਤਾ ਜਾਵੇ ਕਿਉਂਕਿ ਹਮੇਸ਼ਾ ਹੀ ਇਹਨਾਂ ਦੀ ਸ਼ਿਕਾਇਤ ਇਹ ਰਹੀ ਆ ਆਮ ਆਦਮੀ ਪਾਰਟੀ ਦੀ ਬਈ ਕੇਂਦਰ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਕੰਮ ਆ ਉਹ ਕਰਨ ਨਹੀਂ ਦਿੰਦੀ ਤੇ ਇਸ ਮੰਗ ਨੂੰ ਲੈ ਕੇ ਉਹਨਾਂ ਦਾ ਜਿਹੜਾ ਧਰਨਾ ਆ ਉਹ ਚੱਲ ਰਿਹਾ ਆ ਤੇ ਮਨੀਸ਼ ਸਿਸੋਦੀਆ ਵੀ ਹੁਣ ਭੁੱਖ ਹੜਤਾਲ ਉੱਤੇ ਬੈਠੇ ਆ ਤੇ ਉਹਨਾਂ ਨੇ ਕੱਲ ਮਾਰਚ ਕੱਢ ਕੇ ਵਿਰੋਧ ਵੀ ਆਪਣਾ ਪ੍ਰਗਟ ਕੀਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਟਰਾਂਸਪੋਰਟ ਮੰਤਰੀ ਸਤਿੰਦਰ ਜੈਨ ਤੇ ਕਿਰਤ ਮੰਤਰੀ ਗੋਪਾਲ ਰਾਏ ਇਹ ਕੱਲ ਤੀਜੇ ਦਿਨ ਵੀ ਉਪ ਰਾਜਪਾਲ ਅਨਿਲ ਬੈਜਲ ਦੀ ਸਰਕਾਰੀ ਰਹਿਸ਼ ਦੇ ਉਡੀਕ ਕਮਰੇ ਦੇ ਵਿੱਚ ਉਹਨਾਂ ਨੇ ਧਰਨਾ ਦਿੱਤਾ ਤੇ ਸਤਿੰਦਰ ਜੈਨ ਬੀਤੇ ਦਿਨ ਤੋਂ ਹੀ ਭੁੱਖ ਹੜਤਾਲ ਉੱਪਰ ਬੈਠੇ ਨੇ ਤੇ ਅੱਜ ਮਨੀਸ਼ ਸਿਸੋਦੀਆ ਵੀ ਉਹਨਾਂ ਦੇ ਨਾਲ ਭੁੱਖ ਹੜਤਾਲ ਦੇ ਉੱਤੇ ਬਹਿ ਗਏ ਆ। ਤੇ ਸ੍ਰੀ ਕੇਜਰੀਵਾਲ ਦੇ ਕਰੀਬੀਆਂ ਦੇ ਮੁਤਾਬਕ ਇਹ ਉਹਨਾਂ ਦਾ ਸਰਜੀਕਲ ਸਟ੍ਰਾਈਕ ਹੈ ਤੇ ਉਹ ਦਿੱਲੀ ਵਾਸੀਆਂ ਲਈ ਹੀ ਧਰਨੇ ਦੇ ਉੱਤੇ ਬੈਠੇ ਨੇ। ਤੇ ਉਧਰ ਭਾਜਪਾ ਉਹਨਾਂ ਨੇ ਵੀ ਕੇਜਰੀਵਾਲ ਦਾ ਦਫ਼ਤਰ ਜਿਹੜਾ ਆ ਮੰਨ ਲਿਆ ਆ ਤੇ ਉਹਨਾਂ ਨੇ ਜਿਹੜਾ ਕੇਜਰੀਵਾਲ ਦਾ ਧਰਨਾ ਦਿੱਤਾ ਜਾ ਰਿਹਾ ਉਹਦੇ ਜਵਾਬ ਦੇ ਵਿੱਚ ਭਾਜਪਾ ਆਗੂਆਂ ਨੇ ਅੱਜ ਸ੍ਰੀ ਕੇਜਰੀਵਾਲ ਦੇ ਦਫ਼ਤਰ ਦੇ ਵਿੱਚ ਧਰਨਾ ਦਿੱਤਾ। ਯਾਨੀ ਬਰਾਬਰ ਦੀ ਧਾਰਾ ਹੁਣ ਬਣ ਕੇ ਟੱਕਰਿਆ। ਪਰ ਜਿਹੜੀ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ ਵੀ ਮਾਰਕਨ ਦੇ ਕਾਰਜੂ ਮਾਨਯੋਗ ਜਿਹੜੇ ਜੱਜ ਸਾਬਕਾ ਜੱਜ ਹੈਗੇ ਨੇ ਸੁਪਰੀਮ ਕੋਰਟ ਦੇ, ਕੱਲ ਉਹਨਾਂ ਨੇ ਲਿਖਿਆ ਸੀ ਕਿ ਕਹਿੰਦੇ ਵੀ ਜਿਹੜੇ ਕੇਜਰੀਵਾਲ ਹੁਣੀ ਜਿਹੜੀ ਮੰਗ ਰੱਖ ਰਹੇ ਆ ਫੁੱਲ ਸਟੇਟ ਹੁੱਡ ਦੀ ਦਿੱਲੀ ਵਾਸਤੇ, ਇਹ ਕਹਿੰਦੇ ਵੀ ਸੈਂਟਰਲ ਗੌਰਮੈਂਟ ਦੇ ਜੇ ਹੱਥ ਦੇ ਵਿੱਚ ਏਡੀ ਕੋਈ ਵੱਡੀ ਗੱਲ ਨੀ ਹੈਗੀ। ਈਵਨ ਸੈਂਟਰਲ ਗੌਰਮੈਂਟ ਜੇ ਚਾਹਵੇ ਤਾਂ ਵੀ ਉਹ ਜਿਹੜਾ ਆ ਉਹਨੂੰ ਫੁੱਲ ਸਟੇਟਹੁੱਡ ਦਾ ਦਰਜਾ ਨਹੀਂ ਦੇ ਸਕਦਾ, ਕਿਉਂਕਿ ਇਹਨੂੰ ਇੱਕ ਸੰਵਿਧਾਨਿਕ ਸੋਧ ਜਿਹੜੀ ਕੰਸਟੀਟਿਊਸ਼ਨਲ ਅਮੈਂਡਮੈਂਟ ਆ ਤੇ ਉਹਦੀ ਜ਼ਰੂਰਤ ਹੈਗੀ ਆ। ਇਹਦੇ ਲਈ ਉਹਨਾਂ ਨੂੰ ਰੈਜੋਲੂਸ਼ਨ ਚਾਹੀਦਾ ਆ ਜਿਹੜੀ 2/3 ਮੈਜੋਰਟੀ, ਤੇ ਇਹਨੂੰ ਰਾਜ ਸਭਾ ਤੇ ਲੋਕ ਸਭਾ ਜਿਹੜੇ ਬੋਥ ਹਾਊਸ ਹੈਗੇ ਆ ਉਹਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਜਿਹੜਾ ਆ ਪਾਸ ਜਿਹੜਾ ਕਰਨਾ ਪੈਣਾ ਆ। ਤੇ ਇਹ ਆਰਟੀਕਲ 239 AA3 ਦੇ ਵਿੱਚ ਇਹ ਸਟੇਟਸ ਇਹ ਗੱਲ ਕਹਿੰਦੇ ਆ ਕਿ ਜਿਹੜਾ ਪਬਲਿਕ ਆਰਡਰ ਪੁਲਿਸ ਤੇ ਲੈਂਡ ਇਹ ਜਿਹੜੇ ਸਬਜੈਕਟ ਆ ਉਹ ਜੁਡੀਸ਼ਰੀ ਦੇ ਵਿੱਚ ਨਹੀਂ ਹੈਗੇ ਦਿੱਲੀ ਅਸੈਂਬਲੀ ਦੇ ਵਿੱਚ, ਤੇ ਨਾ ਇਸ ਕਰਕੇ ਉਹ ਕਹਿੰਦੇ ਵੀ ਵਿਦਾਊਟ ਜਿਹੜੀ ਸੰਵਿਧਾਨਕ ਸੋਧ ਤੋਂ ਦਿੱਲੀ ਨੂੰ ਪ੍ਰੋਪਰ ਜਿਹੜੀ ਫੁੱਲ ਸਟੇਟਹੁੱਡ ਦਾ ਦਰਜਾ ਜਿਹੜਾ ਆ ਉਹ ਦਿੱਤਾ ਨਹੀਂ ਜਾ ਸਕਦਾ। ਵੀ ਕੇਜਰੀਵਾਲ ਸਾਹਿਬ ਨਜਾਇਜ਼ ਜਿਹੜੀ ਮੰਗ ਆ ਉਹ ਰੱਖ ਰਹੇ ਆ ਰਾਜਪਾਲ ਦੇ ਕੋਲ ਜਾਂ ਕੇਂਦਰ ਸਰਕਾਰ ਦੇ ਕੋਲ। ਤੇ ਉਹਨਾਂ ਨੇ ਕਿਹਾ ਵੀ ਹੁਣ ਇਹ ਟਾਈਮ ਆ ਗਿਆ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਹੈਗੇ ਆ ਉਹ ਆਰਟੀਕਲ 239 AB ਤੇ ਉਹਨੂੰ ਲਾਗੂ ਕਰਨ, ਤੇ ਜਿਹੜਾ ਆਰਟੀਕਲ 239 AA ਆ ਉਹਨੂੰ ਜਿਹੜਾ ਡਿਸੋਲਵ ਕਰ ਦੇਣ ਦਿੱਲੀ ਅਸੈਂਬਲੀ ਦੇ ਵਿੱਚ, ਤੇ ਦਿੱਲੀ ਗੌਰਮੈਂਟ ਨੂੰ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਦਿੱਲੀ ਗੌਰਮੈਂਟ ਨੂੰ ਡਿਸਮਿਸ ਕਰ ਦਿੱਤਾ ਜਾਵੇ ਕਿਉਂਕਿ ਜਿਹੜਾ ਕੇਜਰੀਵਾਲ ਦਾ ਡਰਾਮਾ ਚੱਲ ਰਿਹਾ। ਇਹ ਮੈਂ ਨੀ ਕਹਿ ਰਿਹਾ, ਮਾਰਕੰਡੇ ਕਾਟਜੂ ਜਿਹੜੇ ਕਿ ਸਾਬਕਾ ਸੁਪਰੀਮ ਕੋਰਟ ਦੇ ਜੱਜ ਹੈਗੇ ਆ ਉਹਨਾਂ ਨੇ ਕਿਹਾ ਵੀ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਹੈ ਨੀ ਇਹ ਜਿਹੜੀ ਮੰਗ ਉਹਨਾਂ ਦੀ ਮੰਗੀ ਜਾ ਰਹੀ ਆ। ਇਹਦੇ ਲਈ 2/3 ਇਹਦਾ ਮਤਲਬ ਇਹ ਆ ਵੀ ਸਰਕਾਰ ਦੇ ਨਾਲ ਨਾਲ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਆ ਉਹਨਾਂ ਨੂੰ ਵੀ ਨਾਲ ਜੋੜਨਾ ਪੈਣਾ ਆ ਤਾਂ ਕਿ ਕਾਂਗਰਸ ਜਿਹੜੀ ਹੈਗੀ ਆ ਹੋਰ ਵੀ ਜਿਹੜੇ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚ ਜਿਹਨਾਂ ਦੀ ਮੈਂਬਰਸ ਹੈਗੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪੈਣਾ ਆ ਤਾਂ ਕਿ 2/3 ਜਿਹੜੀ ਮੈਜੋਰਟੀ ਦੇ ਨਾਲ ਇਹ ਜਿਹੜਾ ਬਿੱਲ ਆ ਉਹ ਪਾਸ ਹੋ ਸਕੇ ਤੇ ਫਿਰ ਇਹ ਜਿਹੜੀ ਮੰਗ ਆ ਉਹ ਪੂਰੀ ਜਿਹੜੀ ਆ ਹੋ ਸਕਦੀ ਆ। ਤੇ ਖੈਰ ਆਪਣੇ ਨਾਲ ਜੁੜੇ ਨੇ ਖੈਰ ਉਹਨਾਂ ਦਾ ਜੀ ਮੈਸੇਜ ਜਿਹੜਾ ਆ ਰਿਹਾ ਤਾਂ ਗੌਰਵ ਸ਼ਰਮਾ ਜੀ ਹੁਣਾਂ ਨੇ ਵੀ ਇੱਕ ਫੋਟੋ ਜਿਹੜੀ ਆ ਭੇਜੀ ਆ ਉਹ ਕਹਿੰਦੇ ਆ ਵੀ ਭਾਜੀ ਇਸ ਨੂੰ ਕਹਿੰਦੇ ਹਨ ਸਮਾਂ ਬਦਲਣਾ। ਤੇ ਪਹਿਲਾਂ ਉਹਨਾਂ ਨੇ ਇੱਕ ਫੋਟੋ ਦੋ ਭੇਜੀਆਂ ਫੋਟੋ, ਪਹਿਲੇ ਦੇ ਵਿੱਚ ਕੇਜਰੀਵਾਲ ਸਾਹਿਬ ਹੋਣੀ ਇੱਕ ਫੁੱਟਪਾਥ ਦੇ ਉੱਤੇ ਸੁੱਤੇ ਪਏ ਆ ਤੇ ਉਦੋਂ ਬਾਅਦ ਦੇ ਵਿੱਚ ਦੂਜੀ ਫੋਟੋ ਦੇ ਵਿੱਚ ਇੱਕ ਸੋਫੇ ਦੇ ਉੱਤੇ ਸੁੱਤੇ ਪਏ ਆ। ਤੇ ਨਾਲ ਉਹਨਾਂ ਨੇ ਲਿਖਿਆ ਭਾਜੀ ਇਸ ਨੂੰ ਕਹਿੰਦੇ ਹਨ ਸਮਾਂ ਬਦਲਣਾ। ਸਮਾਂ ਤੇ ਚਲੋ ਬਦਲਦਾ ਆ, ਚਲੋ ਇਹਦੇ ਵਿੱਚ ਵੀ ਕੋਈ ਨਜਾਇਜ਼ ਨਹੀਂ ਹੈਗਾ, ਚਲੋ ਧਰਨੇ ਦਿੰਦੇ ਆ ਹੱਕਾਂ ਦੇ ਲਈ ਹੈਗੇ। ਪਰ ਜਿੱਦਾਂ ਹੁਣ ਆਪਣੇ ਜੱਜ ਸਾਹਿਬ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਤੋਂ ਉੱਤੇ ਤਾਂ ਹੁਣ ਕੋਈ ਗੱਲ ਹੈ ਨੀ, ਜਿਹੜੇ ਕਿ ਮਾਰਜੋ ਸੁਪਰੀਮ ਕੋਰਟ ਦੇ ਸਾਬਕਾ ਜੱਜ ਆ, ਜੇ ਉਹ ਗੱਲ ਕਹਿ ਰਹੇ ਆ ਨਾ ਇਹਦਾ ਮਤਲਬ ਇਹ ਆ ਵੀ ਸਾਰੀ ਪਾਰਟੀਆਂ ਦੇ ਨਾਲ ਗੱਲ ਕਰਨੀ ਪੈਣੀ ਆ। ਪਤਾ ਨੀ ਕਿਉਂ ਸ਼ਾਇਦ ਆਮ ਆਦਮੀ ਪਾਰਟੀ ਧਾਰਨਾ ਪਾਰਟੀ ਦੇ ਤੌਰ ਤੇ ਜ਼ਿਆਦਾ ਜਿਹੜੀ ਆ ਮਸ਼ਹੂਰ ਹੋ ਰਹੀ ਆ, ਇਹਦੇ ਬਾਰੇ ਜ਼ਿਆਦਾ ਹੁਣ ਤੁਸੀਂ ਆਪ ਜਾਣਦੇ ਹੋ ਵੀ ਕੀ ਹੋਣਾ ਚਾਹੀਦਾ। ਤੇ ਖੈਰ ਦੋਸਤੋ ਇੱਕ ਨਾਲ ਦੀ ਨਾਲ ਅਨਾਊਂਸਮੈਂਟ ਇਹ ਵੀ ਮੈਂ ਕਰ ਦਵਾਂ ਕਿ ਕਿਉਂਕਿ ਪ੍ਰੋਗਰਾਮ ਥੋੜਾ ਜਿਹਾ ਮੈਂ ਲੇਟ ਹੋ ਜਾਂਦਾ ਆ ਥੋੜੀ ਜਿਹਾ ਰੁਝੇਵਿਆਂ ਦੇ ਕਰਕੇ, ਕਿ ਆਪਾਂ ਸਾਰੀਆਂ ਕਹਾਣੀਆਂ ਸ਼ਾਇਦ ਆਪਾਂ ਨੈਕਸਟ ਵੀਕ ਤੋਂ ਕਰੀਏ ਕਿ ਜਿਹੜਾ ਤੂਤਾਂ ਵਾਲਾ ਖੂਹ ਆ ਦੋਸਤਾਂ ਨੇ ਮੰਗ ਰੱਖੀ ਆ ਇਹ ਵੀ ਤੂਤਾਂ ਵਾਲਾ ਖੂਹ ਜਿਹੜਾ ਆ ਉਹ ਵੀ ਜ਼ਰੂਰ ਪੜ੍ਹਾਇਆ ਜਾਵੇ ਨਾਵਲ, ਬਹੁਤ ਚੀਜ਼ਾਂ ਉਹਦੇ ਤੋਂ ਸਿੱਖ ਸਕਦੇ ਹਾਂ। ਜਿੱਦਾਂ ਕਹਿੰਦੇ ਹੁੰਦੇ ਆ ਵੀ ਜਿਹੜਾ ਮਹਾਂਭਾਰਤ ਆ ਮਹਾਂਭਾਰਤ ਤੋਂ ਬਹੁਤ ਚੀਜ਼ਾਂ ਸਿੱਖੀਆਂ ਜਾ ਸਕਦੀਆਂ। ਮਹਾਂਭਾਰਤ ਨੂੰ ਦੋਸਤੋ ਕਿਤੇ ਧਿਆਨ ਨਾ ਦੇਖਿਓ ਜਾਂ ਧਿਆਨ ਦੇ ਨਾਲ ਪੜ੍ਹਿਓ, ਤੁਹਾਨੂੰ ਹਰ ਬੰਦਾ ਜਿਹੜਾ ਆ ਉਹਦੇ ਵਿੱਚ ਹੀਰੋ ਲੱਗਦਾ, ਹਰ ਬੰਦਾ ਸੱਚਾ ਲੱਗਦਾ, ਹਨਾ, ਚਾਹੇ ਉਹ ਸ਼ਕੂਨੀ ਆ। ਜੇ ਤੁਸੀਂ ਸ਼ਕੂਨੀ ਨੂੰ ਇੱਕ ਮਾਡਲ ਰੱਖੋ ਵੀ ਸ਼ਕੂਨੀ ਜਿਹੜਾ ਆਪਣੀ ਭੈਣ ਦੇ ਬਦਲੇ ਦੇ ਲਈ ਸਭ ਕੁਛ ਕਰ ਰਿਹਾ, ਕੌਰਵ ਜਿਹੜੇ ਆ ਉਹ ਆਪਣੇ ਹੱਕਾਂ ਦੇ ਲਈ ਸਭ ਕੁਛ ਕਰ ਰਹੇ ਆ, ਪਾਂਡਵ ਜਿਹੜੇ ਆਪਣੇ ਧਰਮ ਦੇ ਲਈ ਸਭ ਕੁਛ ਕਰ ਰਹੇ, ਜਾਣੀ ਕਿਸੇ ਨਾ ਕਿਸੇ ਜਜ਼ਬਾ ਦੇਖੋ, ਹਨਾ, ਤੇ ਆਪਾਂ ਨੂੰ ਉਹ ਪਿਛੋਕੜ ਵਿੱਚ ਜਾਣਾ ਪੈਣਾ। ਤੂਤਾਂ ਵਾਲਾ ਨਾਵਲ ਕੁਛ ਇੱਦਾਂ ਦਾ ਹੀ ਆ, ਮੈਂ ਚਲੋ ਉਹਦੇ ਬਰਾਬਰ ਮਹਾਂਭਾਰਤ ਦੇ ਬਰਾਬਰ ਨਹੀਂ ਰੱਖਦਾ, ਪਰ ਇਹ ਜ਼ਰੂਰ ਹੈਗਾ ਕਿ ਉਹ ਬਹੁਤ ਕੁਛ ਸਿੱਖਿਆ ਜਾ ਸਕਦਾ। ਹਰ ਜਿਹੜਾ ਕਰੈਕਟਰ ਆ ਉਹ ਇੱਕ ਜਾਂ ਤਾਂ ਸ਼ੋਸ਼ਿਤ ਵਰਗ ਦੇ ਨਾਲ ਜਾਂ ਇੱਕ ਜਿਹੜਾ ਸ਼ੋਸ਼ਣ ਕਰਨ ਵਾਲਾ ਵਰਗ ਆ ਉਹਦੇ ਨਾਲ ਜੁੜਿਆ ਹੋਇਆ, ਤੇ ਆਪਾਂ ਕੋਸ਼ਿਸ਼ ਕਰਨੀ ਆ ਵੀ ਥੋੜੇ ਥੋੜੇ ਪਾਰਟੀਕਲ ਆਪਾਂ ਉਸ ਨਾਵਲ ਦੇ ਥੋੜੇ ਜਿਹਾ ਹਿੱਸੇ ਆਪਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਇਆ ਕਰੀਏ, ਪੜਾਅ ਵਾਰ ਚੱਲੀਏ। ਕੋਈ ਪੰਜ ਜਾਂ ਦਸ ਮਿੰਟ ਦਾ ਆਪਾਂ ਚਲਾਇਆ ਕਰੀਏ ਤਾਂ ਕਿ ਥੋੜੀ ਜਿਹੀ ਸਾਂਝ ਜਿਹੜੀ ਆ ਸਾਡੀ ਸਾਹਿਤ ਦੇ ਨਾਲ ਵੀ ਬਣੀ ਰਹੇ ਤੇ ਉਸ ਨਾਵਲ ਦੇ ਨਾਲ ਵੀ ਹੌਲੀ ਹੌਲੀ ਜੇ ਆਪਾਂ ਨੂੰ ਵਧੀਆ ਲੱਗਾ ਤੇ ਆਪਾਂ ਹੋਰ ਵੀ ਜਿਹੜੇ ਨਾਵਲ ਆ ਉਹ ਸ਼ੁਰੂ ਕਰ ਸਕਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੇ ਖੈਰ ਹੁਣ ਦੋਸਤੋ ਆਪਾਂ ਮੈਂ ਕੋਸ਼ਿਸ਼ ਕਰਦਾ ਕਿ ਅੱਜ ਦੇ ਜਿਹੜੇ ਮੁੱਖ ਮਹਿਮਾਨ ਹੈ ਉਹਨਾਂ ਦੇ ਨਾਲ ਆਪਾਂ ਸਾਂਝ ਬਣਾਵਾਂਗੇ। ਤੁਸੀਂ ਇੱਕ ਗਾਣਾ ਸੁਣੋ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਆਪਾਂ ਸਾਂਝ ਜਿਹੜੀ ਆ ਬਣਾਉਂਦੇ ਹਾਂ। ਦੋਸਤੋ ਏਦਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਉੱਤੇ।
ਮੈਨੂੰ ਤੈਨੂੰ ਪਤਾ ਕੀ ਸੀ ਬੱਬੂ ਕੋਲੇ ਨੈਣਾ ਨਾਲ ਠੱਗੂ ਦਿਨ ਰਾਤ ਪੂਜਾ ਉਸ ਦੀ ਕਰਾਂ ਸੱਜਣ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਨੀ ਮੁੰਡਾ ਹਾਣ ਦਾ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਸੱਜਣ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਮੁੰਡਾ ਹਾਣ ਦਾ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਸੱਜਣ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਉਹ ਮੁੰਡਾ ਹਾਣ ਦਾ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
ਗਿਆਨ ਪ੍ਰਾਪਤ ਕਰਨ ਲਈ ਕੋਈ ਲਕਸ਼ ਅੰਤਮ ਨਹੀਂ ਹੁੰਦਾ ਇੱਕ ਅਜਿਹਾ ਸਮੁੰਦਰ ਹੈ ਜਿਸ ਚ ਜਿੰਨੀ ਡੂੰਘੀ ਚੁੱਭੀ ਮਾਰੋਗੇ ਓਨੇ ਹੀ ਵਧੇਰੇ ਮੋਤੀ ਮਿਲਦੇ ਨੇ ਵਿਚਾਰ ਆਚਾਰੀਆ ਰਜਨੀਸ਼
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਹੈ ਮੈਂ ਦਲਜੀਤ ਸਿੰਘ ਬਿਸਵਿੰਦ ਤੋਂ ਤੇ ਜਿਵੇਂ ਆਪਾਂ ਗੱਲ ਕਰਦੇ ਸੀ ਦੋਸਤੋ ਦੋ ਤਿੰਨ ਮਹਿਕਮੇ ਬੜੇ ਬਦਨਾਮ ਹੋ ਚੁੱਕੇ ਆ ਜੇ ਉਹਨਾਂ ਦੇ ਵਿੱਚ ਗੱਲ ਕਰੀਏ ਪਹਿਲੇ ਨੰਬਰ ਦੇ ਉੱਤੇ ਮਾਸਟਰ ਆਉਂਦੇ ਆ ਮਾਸਟਰਾਂ ਦੇ ਉੱਤੇ ਬੜੇ ਚੁਟਕਲੇ ਬਣੇ ਹੋਏ ਆ ਬਹੁਤ ਵਾਰੀ ਅਸੀਂ ਮਜ਼ਾਕ ਵੀ ਕੀਤੇ ਆ ਮਾਸਟਰਾਂ ਦੇ ਨਾਲ ਤੇ ਈਵਨ ਕਿ ਹੁਣ ਦੀ ਜੇ ਆਪਾਂ ਗੱਲ ਕਰੀਏ ਪਹਿਲਾਂ ਜਿੰਨਾ ਸਤਿਕਾਰ ਵੀ ਮਾਸਟਰਾਂ ਦਾ ਨਹੀਂ ਰਿਹਾ ਤੇ ਇਹ ਸੋਚ ਖਾਸ ਤੌਰ ਤੇ ਸਰਕਾਰੀ ਸਕੂਲਾਂ ਦੀ ਜੇ ਆਪਾਂ ਗੱਲ ਕਰੀਏ ਸਰਕਾਰੀ ਸਕੂਲਾਂ ਦੇ ਮਾਸਟਰਾਂ ਨੂੰ ਇਹ ਸਮਝਿਆ ਜਾਂਦਾ ਵੀ ਸ਼ਾਇਦ ਇਹ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ ਜਾਂ ਡੈਡੀਕੇਟਡ ਨਹੀਂ ਹੁੰਦੇ ਬਹੁਤ ਵਾਰੀ ਫੇਸਬੁੱਕ ਦੇ ਉੱਤੇ ਇਹੋ ਜਿਹੀਆਂ ਫੋਟੋਆਂ ਪਾਈਆਂ ਜਾਂਦੀਆਂ ਉਹਨਾਂ ਦੇ ਵਿੱਚ ਉਹਨਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਤੇ ਮੇਰਾ ਵੀ ਤਜਰਬਾ ਰਿਹਾ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਤੇ ਮੈਨੂੰ ਇਹ ਹੋਇਆ ਕਿ ਆਪਾਂ ਨੂੰ ਇਸ ਮਾਮਲੇ ਦੇ ਉੱਤੇ ਜ਼ਰੂਰ ਗੱਲ ਕਰਨੀ ਚਾਹੀਦੀ ਆ ਵੀ ਕੋਈ ਹਰਿਆ ਬੂਟ ਰਹੇ ਹੋ ਜੀ ਕੋਈ ਨਾ ਕੋਈ ਬੰਦੇ ਹਰਿਆ ਬੂਟ ਅਜੇ ਵੀ ਹੈਗੇ ਜਿਹਦੇ ਕਰਕੇ ਅੱਜ ਵੀ ਸੰਭਾਵਨਾ ਇਹ ਬਣੀ ਹੋਈ ਆ ਇਸ ਵਾਰ ਮੈਂ ਦੇਖ ਰਿਹਾ ਸੀ ਵੀ ਹੁਣ ਜਿਹੜੇ ਦਸਵੀਂ ਬਾਰਵੀਂ ਦੇ ਰਿਜ਼ਲਟ ਆਏ ਉਹਨਾਂ ਵਿੱਚ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਬਹੁਤ ਵਧੀਆ ਜਿਹੜੇ ਰਿਜ਼ਲਟ ਆ ਮੈਰਿਟ ਦੇ ਵਿੱਚ ਪੋਜੀਸ਼ਨ ਜਿਹੜੀਆਂ ਆਈਆਂ ਉਹ ਆਉਣ ਦਾ ਕਾਰਨ ਜਿਹੜੇ ਆ ਕੁਛ ਹਰਿਆ ਬੂਟ ਰਹੇ ਹੋ ਜਿਹਨਾਂ ਦੀ ਆਪਾਂ ਗੱਲ ਕਰਨੀ ਆ ਉਹਨਾਂ ਟੀਚਰਸ ਦੀ ਜਿਹੜੇ ਅੱਜ ਵੀ ਤਨਦੇਹੀ ਦੇ ਨਾਲ ਗੱਲ ਕਰਦੇ ਆ ਤੇ ਕੱਲੇ ਮਾਸਟਰਾਂ ਦੀ ਨੀ ਆਪਾਂ ਪੁਲਿਸ ਵਾਲੇ ਵੀ ਲਿਆਇਆ ਕਰਾਂਗੇ ਵਕੀਲ ਵੀ ਲਿਆਇਆ ਕਰਾਂਗੇ ਜਿਹੜੇ ਇਦੂ ਵੀ ਜ਼ਿਆਦਾ ਬਦਨਾਮ ਨੇ ਮਾਸਟਰ ਤਾਂ ਚਲੋ ਥੋੜੇ ਬਹੁਤੇ ਅਜੇ ਫੇਰ ਵਿਚਾਰੇ ਠੀਕ ਆ ਤੇ ਖੈਰ ਅੱਜ ਆਪਣੇ ਨਾਲ ਅਧਿਆਪਕ ਜੁੜੇ ਆ ਜਿਵੇਂ ਕਿ ਢੁੱਡੀ ਕੇ ਭਾਜੀ ਹੋਣਾ ਨੇ ਮੈਨੂੰ ਮੈਸੇਜ ਭੇਜਿਆ ਸੀ ਵੀ ਅਧਿਆਪਕ ਤੇ ਕਿਸਾਨ ਜਿਹੜੇ ਅਸੀਂ ਅਣਗੌਲੇ ਕਰਦੇ ਆ ਉਹਨਾਂ ਨੂੰ ਹਨਾ ਪਰ ਭਾਜੀ ਹੁਣੇ ਅਜੇ ਅੱਜ ਦੇਖੋ ਗੱਲ ਕੀਤੀ ਆਪਾਂ ਪਹਿਲਾਂ ਹੀ ਅਪਾਇੰਟਮੈਂਟ ਬਣਾਈ ਹੋਈ ਸੀ ਅੱਜ ਦੇ ਆਪਾਂ ਸੋਚਿਆ ਵੀ ਟੀਚਰਸ ਜਿਹੜੇ ਲੈ ਕੇ ਆਉਣੇ ਆ ਤੇ ਇਸ ਤੋਂ ਇਲਾਵਾ ਮੈਨੂੰ ਸਰਜੀਤ ਭਾਜੀ ਨੇ ਹੁਣੇ ਹੀ ਦੱਸਿਆ ਵੀ ਆਪਣੇ ਜਗਤਾਰ ਭਾਜੀ ਢੁੱਡੀ ਕੇ ਉਹ ਵੀ ਟੀਚਿੰਗ ਲਾਈਨ ਦੇ ਨਾਲ ਸੰਬੰਧਿਤ ਹੈਗੇ ਆ ਮੈਂ ਭਾਜੀ ਨੂੰ ਹੱਸਦਾ ਸੀ ਕਿ ਸ਼ਾਇਦ ਸਾਡੇ ਤਾਂ ਹੀ ਸੁਭਾਅ ਜ਼ਿਆਦਾ ਰਲਦੇ ਆ ਹਨਾ ਮਾਸਟਰ ਜਿਹੜੇ ਆ ਕੱਲੇ ਚਾਹ ਦੇ ਪਿਆਲੇ ਦੇ ਸਾਂਝੀਦਾਰ ਨਹੀਂ ਹੁੰਦੇ ਖਿਆਲਾਂ ਦੇ ਵੀ ਸਾਂਝੀਦਾਰ ਹੁੰਦੇ ਆ ਤੇ ਅੱਜ ਆਪਾਂ ਜਿਹੜੇ ਅੱਜ ਦੇ ਖਿਆਲ ਜਿਹੜੇ ਆ ਉਹ ਸਾਂਝੇ ਕਰਨੇ ਆ ਤੇ ਅੱਜ ਦੇ ਸਾਡੇ ਮੁੱਖ ਮਹਿਮਾਨ ਹੈਗੇ ਨੇ ਅਸ਼ੋਕ ਕੁਮਾਰ ਜੀ ਤੇ ਅਸ਼ੋਕ ਕੁਮਾਰ ਜੀ ਉਹਨਾਂ ਤੋਂ ਜਾਣਦੇ ਨੇ ਤੇ ਉਹਨਾਂ ਦਾ ਪਿਛੋਕਰ ਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਉਹ ਕੀ ਕਰ ਰਹੇ ਨੇ ਤੇ ਆਪਾਂ ਲੋ ਸਾਂਝ ਬਣਾਉਂਦੇ ਆ ਸਤਿ ਸ੍ਰੀ ਅਕਾਲ ਜੀ ਅਸ਼ੋਕ ਕੁਮਾਰ ਜੀ
ਸਤਿ ਸ੍ਰੀ ਅਕਾਲ ਭਾਜੀ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੈ ਭੀਮ ਨਮਸਤੇ
ਜੀ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਸ਼ੋਕ ਕੁਮਾਰ ਜੀ ਤੇ ਮੈਂ ਪਿਛਲੇ ਮੈਨੂੰ ਲੱਗਦਾ ਡੇਢ ਸਾਲ ਪਹਿਲਾਂ ਆਪਣੀ ਮੀਟਿੰਗ ਹੋਈ ਸੀ ਹਨਾ
ਜ਼ਰੂਰ ਭਾਈ ਡੇਢ ਸਾਲ ਲਗਭਗ ਡੇਢ ਸਾਲ ਪਹਿਲਾਂ
ਡੇਢ ਸਾਲ ਪਹਿਲਾਂ ਹਾਂਜੀ ਜੀ ਆਪਾਂ ਮੈਨੂੰ ਲੱਗਦਾ ਵੀ ਜ਼ਿੰਦਗੀ ਵਿੱਚ ਇੱਕ ਜਾਂ ਦੋ ਵਾਰ ਮਿਲੇ ਆ ਤੇ ਮੈਨ ਦਾ ਦੋਸਤ ਤਾਤਪੁਰ ਵੀ ਮੇਰਾ ਇਹੀ ਰਿਹਾ ਕਿਉਂਕਿ ਮੈਂ ਰਿਸਰਚ ਕਰ ਰਿਹਾ ਸੀ ਇਸ ਮਾਮਲੇ ਦੇ ਵਿੱਚ ਵੀ ਕੀ ਹੋ ਰਿਹਾ ਸਰਕਾਰੀ ਸਕੂਲਾਂ ਦੇ ਵਿੱਚ ਤੇ ਪਹਿਲਾ ਸਕੂਲ ਸੀ ਨੱਥੇਵਾਲ ਤੇ ਦੂਜਾ ਇਹਨਾਂ ਦਾ ਸਕੂਲ ਸੀ ਜਿੱਥੇ ਮੈਨੂੰ ਇਹ ਦੱਸਿਆ ਗਿਆ ਜਿੱਥੇ ਫੀਡਬੈਕ ਸਭ ਤੋਂ ਵਧੀਆ ਹੋਈ ਸੀ ਤੇ ਅਸ਼ੋਕ ਕੁਮਾਰ ਜੀ ਚਲੋ ਆਪਾਂ ਖੈਰ ਨਾਲ ਦੀ ਨਾਲ ਆਪਾਂ ਦੋਸਤਾਂ ਨੂੰ ਦੱਸਾਂਗੇ ਪਹਿਲਾਂ ਤਾਂ ਆਪਣਾ ਜਨਮ ਸਥਾਨ ਮਾਤਾ ਪਿਤਾ ਜੀ ਬਾਰੇ ਪਿਛੋਕਰ ਦੇ ਬਾਰੇ ਜ਼ਰੂਰ ਦੱਸੋ ਵੀ ਸਾਡਾ ਜਿਹੜਾ ਬਚਪਨ ਸੀ ਕਿਹੋ ਜਿਹਾ ਸੀ ਵੀ ਜੇ ਤੁਸੀਂ ਪਹਿਲਾਂ ਹੀ ਸੋਚਿਆ ਸੀ ਵੀ ਮਾਸਟਰ ਹੀ ਬਣਨਾ ਆ ਜਾਂ ਕੀ ਤੁਹਾਡੇ ਸੁਪਨੇ ਸੀ ਕਿੰਨੇ ਕੁ ਸਰਕਾਰ ਹੋਏ ਕਿੰਨੇ ਕੁ ਰਹਿ ਗਏ ਜ਼ਰੂਰ ਝਾਤ ਬੜੀ ਮਨਾਓ
ਜ਼ਰੂਰ ਭਾਜੀ ਮੇਰਾ ਜਨਮ ਭਾਜੀ ਜਲੰਧਰ ਜ਼ਿਲ੍ਹੇ ਦੇ ਪਿੰਡ ਸਮਰਾਏ ਆ ਉਸ ਦੇ ਵਿੱਚ ਹੋਇਆ ਮੇਰੇ ਪਿਤਾ ਜੀ ਦਾ ਨਾਮ ਸ੍ਰੀ ਪੂਰਨ ਚੰਦ ਜੀ ਮਾਤਾ ਜੀ ਦਾ ਮਤੀ ਸਵਰਨੀ ਹੈ ਤੇ ਬਚਪਨ ਦੇ ਵਿੱਚੋਂ ਹੀ ਆਪਾਂ ਕਹੀਏ ਵੀ ਘਰ ਦੇ ਹਾਲਾਤ ਕੁਛ ਇੱਦਾਂ ਦੇ ਸੀਗੇ ਪੜ੍ਹਾਈ ਕੀਤੀ ਆਪਾਂ ਠੀਕ ਆ ਕਿਤੇ ਨਾ ਕਿਤੇ ਲੱਗਦਾ ਸੀ ਵੀ ਇਹ ਜਿਹੜੇ ਅਧਿਆਪਕ ਸੀਗੇ ਜਿਹਨਾਂ ਦਾ ਸਾਡੇ ਜੀਵਨ ਦੇ ਵਿੱਚ ਇਹਦੇ ਵਿੱਚ ਕਾਫੀ ਰੋਲ ਰਿਹਾ ਖੈਰ ਆਪਾਂ ਮੈਂ ਉਦੋਂ ਤਾਂ ਕਹਿ ਨਹੀਂ ਸਕਦਾ ਵੀ ਛੋਟੇ ਹੁੰਦੇ ਤੋਂ ਹੀ ਆਪਾਂ ਸਿੱਖ ਲਿਆ ਵੀ ਨਹੀਂ ਮੈਂ ਮਾਸਟਰ ਹੀ ਬਣਨਾ ਉਦੋਂ ਸੀਗਾ ਵੀ ਠੀਕ ਹੈ ਜੀ ਪੜ੍ਹਾਂਗੇ ਵਧੀਆ ਮੇਰਾ ਏਮ ਸੀਗਾ ਵੀ ਕਾਲਜ ਲੈਕਚਰਾਰ ਬਣਾਂਗੇ ਜਾਂ ਕੋਈ ਹੋਰ ਕਰਾਂਗੇ ਟੀਚ ਹੈ ਟੀਚਿੰਗ ਲਾਈਨ ਸੀ ਥੋੜਾ ਕਾਲਜ ਲੈਵਲ ਤੱਕ ਸੀਗਾ
ਤੇ ਆਪਾਂ ਇਹ ਆ ਵੀ ਚਲੋ ਮਿਹਨਤ ਕਰਦੇ ਰਹੇ ਹੌਲੀ ਹੌਲੀ ਜਿਹੜਾ ਅੱਗੇ ਵੱਧਦੇ ਰਹੇ ਆ ਪਤਾ ਨੀ ਕਦੋਂ ਕਦੋਂ ਵਿੱਚ ਮਨ ਚ ਵਿਚਾਰ ਆ ਗਿਆ ਵੀ ਨਹੀਂ ਜੀ ਆਪਾਂ ਟੀਚਰ ਹੀ ਬਣਨਾ ਆ ਪੜ੍ਹਦੇ ਪੜ੍ਹਦੇ ਕਿਤੇ ਇਕਦਮ ਆਪਣੇ ਮੇਰੇ ਕਿਉਂਕਿ ਜਿਹੜੇ ਅਧਿਆਪਕ ਸੀਗੇ ਬਹੁਤ ਵਧੀਆ ਸੀਗੇ ਉਹਨਾਂ ਤੋਂ ਅੱਜ ਵੀ ਮੈਨੂੰ ਮਿਲਦੇ ਆ ਕਿ ਰਿਟਾਇਰ ਹੋ ਚੁੱਕੇ ਆ ਔਰ ਮੈਂ ਉਹਨਾਂ ਦੇ ਅੱਜ ਵੀ ਕਿਤੇ ਟੱਕਰ ਜਾਂਦਾ ਮੈਂ ਗੱਡੀ ਰੋਕ ਕੇ ਪੈਰੀਆਂ ਚਲਾਉਂਦਾ ਕਿਉਂਕਿ ਆਪਾਂ ਤੈਨੂੰ ਪਤਾ ਵੀ ਉਹਨਾਂ ਦਿਨਾਂ ਚ ਘਰਾਂ ਦੀ ਹਾਲਾਤ ਏਦਾਂ ਦੀ ਸੀ ਨਹੀਂ ਪੜ੍ਹ ਪਾਉਂਦੇ ਸੀ ਔਰ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਤੇ ਆਪਾਂ ਉਹਨਾਂ ਆਪਣੇ ਅਧਿਆਪਕਾਂ ਦੀ ਬਦੌਲਤ ਜਾਂ ਪੇਰੈਂਟਸ ਦੀ ਬਦੌਲਤ ਮਿਹਨਤ ਦੀ ਬਦੌਲਤ ਇੱਥੇ ਤੱਕ ਪਹੁੰਚੇ ਹਾਂ ਤੇ ਕਿਤੇ ਨਾ ਕਿਤੇ ਉਦੋਂ ਹੀ ਸੋਚ ਲਿਆ ਸੀ ਕਿ ਆਪਾਂ ਇੱਕ ਅਧਿਆਪਨ ਦਾ ਕਿੱਤਾ ਅਪਣਾਵਾਂਗੇ ਤੇ ਜਿਹੜਾ ਬੱਚਿਆਂ ਦੀ ਸੇਵਾ ਕਰਾਂਗੇ ਬੱਚਿਆਂ ਨੂੰ ਵਧੀਆ ਨਾਗਰਿਕ ਬਣਾਵਾਂਗੇ
ਮੈਨੂੰ ਪਹਿਲੇ ਦਿਨ ਖਾਸ ਤੌਰ ਤੇ ਜਦੋਂ ਰਜਿਸਟਰੀ ਹਾਜ਼ਰੀ ਜਦੋਂ ਲੱਗਦੀ ਹੈ ਨਾ ਰਜਿਸਟਰ ਦੇ ਉੱਤੇ ਬੜੇ ਮਨ ਦੇ ਵਿੱਚ ਖਿਆਲ ਆਉਂਦੇ ਆ ਬੜੇ ਸੁਪਨੇ ਜਿਹੜੇ ਆਉਂਦੇ ਆ ਵੀ ਏਦਾਂ ਕਰ ਦੇਵਾਂਗੇ ਸਾਡੇ ਮਨ ਚ ਉਦੋਂ ਕੀ ਚੱਲ ਰਿਹਾ ਸੀ ਜਦੋਂ ਸਾਈਨ ਕਰ ਰਹੇ ਸੀ
ਬਈ ਅੱਜ ਤੋਂ 12 ਸਾਲ ਲਗਭਗ ਪਹਿਲਾਂ 2006 ਦੇ ਵਿੱਚ ਮੈਂ ਨੌਕਰੀ ਜੁਆਇਨ ਕੀਤੀ ਹੈ ਤੇ ਜਦੋਂ ਨੌਕਰੀ ਅਪੁਆਇੰਟਮੈਂਟ ਮਿਲਿਆ ਬੜਾ ਮਨ ਚ ਖੁਸ਼ ਹੋਇਆ ਵੀ ਮਾਸਟਰ ਬਣ ਗਿਆ ਬਈ ਠੀਕ ਹੈ ਬਹੁਤ ਸਰਕਾਰੀ ਮਾਸਟਰ ਬਣ ਗਿਆ ਪਰ ਜਦੋਂ ਹੀ ਜਿਹੜਾ ਅਪੁਆਇੰਟਮੈਂਟ ਲੈ ਕੇ ਘਰ ਪਹਿਲਾਂ ਪਹੁੰਚੇ ਤਾਂ ਘਰੋਂ ਪਿਤਾ ਜੀ ਨੇ ਇੱਕੋ ਗੱਲ ਕਹੀ ਸੀ ਕਾਕਾ ਅੱਜ ਤੋਂ ਤੂੰ ਮਾਸਟਰ ਬਣ ਗਿਆ ਠੀਕ ਹੈ ਤੇ ਮਾਸਟਰ ਬਣ ਗਿਆ ਤਾਂ ਜਿਹੜੇ ਬੱਚੇ ਪੜਾਉਣ ਜਾ ਰਿਹਾ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਹੀ ਪੜਾਉਣਾ ਤੇ ਉਸੇ ਦਿਨ ਤੋਂ ਫਿਰ ਜਦੋਂ ਆਪਾਂ ਪਹਿਲੇ ਦਿਨ ਨੌਕਰੀ ਤੇ ਹਾਜ਼ਰ ਹੋਏ ਸੀ ਤਾਂ ਇੱਕੋ ਗੱਲ ਸੋਚੀ ਸੀ ਵੀ ਇਹ ਬੱਚੇ ਜਿਹੜੇ ਆ ਆਪਣੇ ਬੱਚੇ ਆ ਕਿਤੇ ਇਹਨਾਂ ਦੇ ਵਿੱਚ ਆਪਣਾ ਬਚਪਨ ਆ ਵੀ ਯਾਦ ਆ ਰਿਹਾ ਸੀਗਾ ਵੀ ਜਿੱਦਾਂ ਅਸੀਂ ਪੜ੍ਹੇ ਆ ਗਰੀਬ ਪਰਿਵਾਰ ਚੋਂ ਪੜ੍ਹੇ ਆ ਵੀ ਇਹ ਮੇਰੇ ਕੋਲ ਸਰਕਾਰੀ ਸਕੂਲਾਂ ਚ ਬੱਚੇ ਆਪਣੇ ਉਹੀ ਬੱਚੇ ਆ ਰਹੇ ਆ ਤੇ ਆਪਾਂ ਇਹਨਾਂ ਬੱਚਿਆਂ ਨੂੰ ਪੂਰੀ ਇਮਾਨਦਾਰੀ ਤੇ ਲਗਨ ਆਪਣੇ ਬੱਚੇ ਸਮਝ ਕੇ ਪੜ੍ਹਾਉਣਾ ਆ ਤਾਂ ਕਿ ਇਹ ਬੱਚੇ ਜਿਹੜੇ ਆ ਇਹ ਬੱਚੇ ਵੀ ਬਹੁਤ ਵਧੀਆ ਸਮਾਜ ਦੇ ਵਿੱਚ ਵਿਚਰਨ ਤੇ ਸਮਾਜ ਦੇ ਚੰਗੇ ਨਾਗਰਿਕ ਬਣ ਕੇ ਤਿਆਰ ਹੋਣ ਤੇ ਪਰ ਉਸੇ ਤਰ੍ਹਾਂ ਜਦੋਂ ਸਕੂਲ ਦੀ ਹਾਲਾਤ ਦੇਖੀ ਤਾਂ ਮਨ ਖਰਾਬ ਵੀ ਹੋਇਆ ਵੀ ਯਾਰ ਅਸੀਂ ਤਾਂ ਸਕੂਲੇ ਜਾ ਕੇ ਅਧਿਆਪਕ ਬਣਾਂਗੇ ਤੇ ਇੱਥੇ ਕਿਉਂਕਿ ਸਾਨੂੰ ਜੋ ਟ੍ਰੇਨਿੰਗ ਦੇ ਵਿੱਚ ਪੜ੍ਹਾਇਆ ਗਿਆ ਸੀਗਾ ਉਹ ਚੀਜ਼ਾਂ ਹੈ ਨੀ ਸੀ ਵੀ ਉੱਥੇ ਐਕਚੁਅਲੀ ਜਿਹੜੀ ਗਰਾਊਂਡ ਲੈਵਲ ਤੇ ਸਕੂਲਾਂ ਦੀ ਹਾਲਾਤ ਕੁਛ ਹੋਰ ਸੀਗੀ ਸਕੂਲਾਂ ਦੇ ਹਾਲਾਤ ਜਿਹੜੇ ਸੀਗੇ ਬੱਚਿਆਂ ਕੋਲ ਪੂਰੀਆਂ ਸਹੂਲਤਾਂ ਨਹੀਂ ਸੀਗੀਆਂ ਸਹੂਲਤਾਂ ਦੀ ਕਮੀ ਸੀਗੀ ਜਿਹੜੇ ਆਪਾਂ ਕਹੀਏ ਵੀ ਬੱਚਿਆਂ ਦੇ ਬੇਸਿਕ ਜਿਹੜੀਆਂ ਨੀਡ ਸੀ ਬੱਚਿਆਂ ਕੋਲ ਤਾਕ ਬੈਠਣ ਲਈ ਹੈ ਨੀ ਸੀ ਪਾਣੀ ਨੀ ਸੀ ਪੀਣ ਵਾਲਾ ਤੇ ਬੱਚਿਆਂ ਇਹ ਸਭ ਦੇਖ ਕੇ ਮੈਨੂੰ ਬੜਾ ਨਿਰਾਸ਼ ਹੋਇਆ ਵੀ ਇਹਨਾਂ ਬੱਚਿਆਂ ਨੂੰ ਯਾਰ ਕਿੱਦਾਂ ਇੱਥੇ ਸਫ਼ਰ ਕਰਾਂਗੇ ਪਰ ਫੇਰ ਵੀ ਇੱਕੋ ਗੱਲ ਕੀਤੀ ਵੀ ਨਹੀਂ ਪ੍ਰਮਾਤਮਾ ਨੇ ਆਪਾਂ ਨੂੰ ਜਾਂ ਬਾਬਾ ਸਾਹਿਬ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚੇ ਆ ਆਪਾਂ ਤੇ ਆਪਾਂ ਕੁਛ ਨਾ ਕੁਛ ਕਰਕੇ ਦਿਖਾਉਣਾ ਆ ਤੇ ਇਹਨਾਂ ਬੱਚਿਆਂ ਨੂੰ ਜਿਹੜਾ ਆ ਇਹਨਾਂ ਬੱਚਿਆਂ ਦੀ ਸੇਵਾ ਕਰਨੀ ਇਹਨਾਂ ਨੂੰ ਵਧੀਆ ਨਾਗਰਿਕ ਬਣਾਉਣਾ
ਤੇ ਮੈਂ ਸਾਡੇ ਸਕੂਲ ਗਿਆ ਸੀ ਸ਼ਾਇਦ ਤੁਸੀਂ ਅੱਜ ਕੱਲ ਵੀ ਉੱਥੇ ਪੜ੍ਹਾ ਰਹੇ ਹੋ ਸਰਕਾਰੀ ਪ੍ਰਾਇਮਰੀ ਸਕੂਲ ਤੇ ਚਲਾੜੀ ਹਨਾ ਜੀ ਹੋਰ ਸਾਡੀ
ਹਾਂਜੀ ਨਹੀਂ ਨਹੀਂ ਮੈਂ ਪਿਛਲੇ ਲਗਭਗ 12 ਸਾਲ ਤੋਂ ਉਸੇ ਸਕੂਲ ਦੇ ਵਿੱਚ ਪੜ੍ਹਾ ਰਿਹਾ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਤੇ ਚਲਾੜੀ
ਅੱਛਾ ਜੀ ਤੇ ਦੋਸਤੋ ਇਹ ਚਚਰਾੜੀ ਪਿੰਡ ਗੁਰਾਇਆਂ ਤੋਂ ਫਗਵਾੜੇ ਜਾਂਦੇ ਹੋਏ ਜੀ ਟੀ ਰੋਡ ਦੇ ਉੱਤੇ ਸਥਿਤ ਆ ਕਹਿ ਲਓ ਕਿ ਵਿਚਕਾਰ ਪੈਂਦਾ ਹਨਾ ਜੀ ਗੁਰਾਇਆਂ ਤੇ ਫਗਵਾੜੇ ਦੇ ਬਿਲਕੁਲ ਵਿਚਕਾਰ
ਬਿਲਕੁਲ ਮਿਡਲ ਚ ਪੈਂਦਾ ਜੀ
ਜੀ ਤੇ ਤੁਸੀਂ ਇਹ ਦੱਸੋ ਵੀ ਕਿਉਂਕਿ ਮੈਂ ਬਾਕੀ ਸਾਰੇ ਲਗਭਗ ਆਪਣੇ ਇਲਾਕੇ ਦੇ ਵਿੱਚ ਹੋਰ ਹਾਂ ਮੈਂ ਮਾਲਵੇ ਚ ਮਾਝੇ ਚ ਵੀ ਕਿਉਂਕਿ ਮੇਰੇ ਦੋਸਤ ਕਾਫੀ ਰਹੇ ਆ ਬੀ ਐਡ ਦੇ ਦੌਰਾਨ ਕਾਫੀ ਜਾਂ ਐਮ ਏ ਦੇ ਦੌਰਾਨ ਜਾਂ ਯੂਨੀਵਰਸਿਟੀ ਕਾਲਜ ਦੇ ਵਿੱਚ ਬਹੁਤ ਸਾਰੇ ਦੋਸਤ ਮਿਲੇ ਆ ਤੇ ਮੇਰਾ ਇਹੀ ਹੁੰਦਾ ਵੀ ਜਿਸ ਵੀ ਮੈਂ ਪਿੰਡ ਵਿੱਚ ਜਾਂਦਾ ਉੱਥੇ ਦੇ ਸਕੂਲ ਵਿੱਚ ਜ਼ਰੂਰ ਜਾਂਦਾ ਮੈਂ ਤਾਂ ਕਿ ਉੱਥੇ ਦੇ ਹਾਲਾਤ ਦਾ ਜਾਇਜ਼ਾ ਜ਼ਰੂਰ ਲਵਾਂ ਤੁਹਾਡੇ ਵੀ ਇੱਦਾਂ ਹੀ ਮੇਰਾ ਬਣਿਆ ਕਿ ਕਿਸੇ ਦੋਸਤ ਦੇ ਜ਼ਰੀਏ ਸਾਡੇ ਸਕੂਲ ਤੱਕ ਆਇਆ ਸੀ ਮੈਂ ਤੇ ਤੁਹਾਡਾ ਸਕੂਲ ਜਿਹੜਾ ਜਿੱਥੇ ਤੁਸੀਂ ਪੜ੍ਹਾ ਰਹੇ ਆ ਸਰਕਾਰੀ ਪ੍ਰਾਇਮਰੀ ਸਕੂਲ ਚਲਾੜੀ ਉਹ ਪੰਜਾਬ ਦੇ ਅੱਜ ਕੱਲ ਜਿਹੜੇ ਬਿਹਤਰੀਨ ਸਕੂਲ ਆ ਉਹਨਾਂ ਦੇ ਵਿੱਚ ਸ਼ੁਮਾਰ ਹੋਇਆ ਪਰ ਤੁਸੀਂ ਹੁਣੇ ਦੱਸਿਆ ਵੀ ਉੱਥੇ ਤਾਂ ਕੋਈ ਖਾਸ ਸਹੂਲਤਾਂ ਹੈ ਨਹੀਂ ਸੀ ਜਦੋਂ ਤੁਸੀਂ ਆਏ ਸੀ ਤੇ ਹੁਣ ਕਾਫੀ ਸਹੂਲਤਾਂ ਉੱਥੇ ਹੈਗੀਆਂ ਆਪਾਂ ਉਹਨਾਂ ਬਾਰੇ ਵੀ ਡਿਸਕਸ਼ਨ ਹੌਲੀ ਹੌਲੀ ਕਰਾਂਗੇ ਇਹ ਕਿੱਦਾਂ ਸੰਭਵ ਹੋਇਆ ਵੀ ਉਹ ਸਰਕਾਰ ਨੇ ਇੰਨਾ ਕੁਝ ਸਾਨੂੰ ਦੇ ਦਿੱਤਾ ਜਾਂ ਕੋਈ ਕੀ ਉਪਰਾਲੇ ਹੋਏ ਆ ਕੀ ਹੋਇਆ ਕਿੱਦਾਂ ਉਹ ਸਾਡਾ ਸੁਪਨਾ ਸਾਕਾਰ ਹੋਇਆ
ਦਲਜੀਤ ਭਾਈ ਜਿੱਦਾਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਜਦੋਂ ਆਪਾਂ ਸਕੂਲ ਜੁਆਇਨ ਕੀਤਾ ਸੀਗਾ ਉੱਥੇ ਹਾਲਤ ਬਹੁਤ ਖਰਾਬ ਸੀ ਤੇ ਆਪਣਾ ਮਨ ਨਿਰਾਸ਼ ਹੋਇਆ ਯਾਰ ਕਿੱਥੇ ਆ ਕੇ ਫਸ ਗਏ ਫਿਰ ਆਪਾਂ ਮਨ ਨੂੰ ਸਮਝਾਇਆ ਨਹੀਂ ਬਈ ਜੇ ਆਪਾਂ ਨੂੰ ਇਹ ਮੌਕਾ ਮਿਲਿਆ ਹੈ ਨਾ ਵੀ ਆਪਾਂ ਇਹ ਸੇਵਾ ਕਰਨੀ ਆ ਕਿੱਥੇ ਚ ਆਏ ਆ ਇਹਨਾਂ ਬੱਚਿਆਂ ਨੂੰ ਪੜ੍ਹਾਉਣਾ ਆ ਆਪਾਂ ਫਿਰ ਹੌਲੀ ਹੌਲੀ ਚਲੋ ਪਹਿਲਾਂ ਉੱਥੇ ਸਕੂਲ ਦਾ ਚਾਰਜ ਕਿਸੇ ਹੋਰ ਟੀਚਰ ਕੋਲ ਸੀ ਆਪਾਂ ਨਹੀਂ ਕਰ ਸਕਦੇ ਜਦੋਂ ਆਪਣੇ ਕੋਲ ਚਾਰਜ ਆਇਆ ਫਿਰ ਆਪਾਂ ਉੱਥੇ ਸਾਥੀ ਅਧਿਆਪਕਾਂ ਨਾਲ ਗੱਲਬਾਤ ਕੀਤੀ ਮੇਰੇ ਸਾਥੀ ਸੀਗੇ ਸਾਡੇ ਇੱਕ ਮਿੱਤਰ ਜਾਣਦੇ ਹੋਣੇ ਜੀ ਮਨਦੀਪ ਜੀ ਕਨੇਡਾ ਆਏ ਨੇ ਅੱਜ ਕੱਲ
ਹਾਂਜੀ
ਉਹਨਾਂ ਨਾਲ ਗੱਲਬਾਤ ਕੀਤੀ ਬਾਕੀ ਅਧਿਆਪਕਾਂ ਨਾਲ ਗੱਲਬਾਤ ਕੀਤੀ ਪਿੰਡ ਦੇ ਲੋਕਾਂ ਨੂੰ ਨਾਲ ਜੋੜਿਆ ਬੱਚਿਆਂ ਦੇ ਮਾਪਿਆਂ ਨੂੰ ਦਾਨੀ ਸੱਜਣਾ ਨਾਲ ਗੱਲਬਾਤ ਕੀਤੀ ਵੀ ਆਪਾਂ ਇਸ ਪਿੰਡ ਦੇ ਸਕੂਲ ਨੂੰ ਆਪਾਂ ਵਧੀਆ ਸਕੂਲ ਬਣਾਉਣਾ ਆ ਬੱਚਿਆਂ ਦੇ ਲਈ ਲਗਭਗ ਜਿਹੜੀਆਂ ਸਹੂਲਤਾਂ ਨਹੀਂ ਆ ਉਹ ਪੈਦਾ ਕਰਨੀਆਂ ਆ ਕਿਉਂਕਿ ਸਕੂਲ ਦੇ ਵਿੱਚ ਚਾਰ ਦੀਵਾਰੀ ਛੋਟੀ ਸੀ ਚੋਰੀਆਂ ਹੋ ਜਾਂਦੀਆਂ ਸੀ ਅਕਸਰ ਕੱਚਾ ਵਿਹੜਾ ਸੀਗਾ ਥੋੜਾ ਸਕੂਲ ਦੇ ਲਾਗੇ ਅੱਗੇ ਛੱਪੜ ਸੀਗਾ ਤੇ ਮੀਂਹ ਪੈ ਜਾਵੇ ਤਾਂ ਉਹ ਸਾਰਾ ਛੱਪੜ ਦਾ ਪਾਣੀ ਬੈਗ ਸਕੂਲ ਦੇ ਵਿੱਚ ਆ ਜਾਂਦਾ ਸੀਗਾ ਬਹੁਤ ਹਾਲਾਤ ਖਰਾਬ ਹੁੰਦੀ ਸੀ ਪਿੰਡ ਲੋਕਾਂ ਨੂੰ ਹੌਲੀ ਹੌਲੀ ਜੋੜਿਆ ਨਾਲ ਤੇ ਪਹਿਲਾਂ ਸਭ ਤੋਂ ਸ਼ੁਰੂਆਤ ਕੀਤੀ ਪਹਿਲਾਂ ਸਕੂਲ ਦੇ ਬੱਚਿਆਂ ਲਈ ਫਰਨੀਚਰ ਲਿਆਉਣਾ ਸ਼ੁਰੂ ਕੀਤਾ ਕਿਉਂਕਿ ਬੱਚੇ ਥੱਲੇ ਬਹਿੰਦੇ ਸੀ ਟਾਟ ਤੱਕ ਨਹੀਂ ਸੀਗਾ ਉਹ ਬੜਾ ਮਨ ਖਰਾਬ ਹੁੰਦਾ ਸੀ ਯਾਰ ਬੱਚੇ ਏਦਾਂ ਨੀ ਲੱਗਦਾ ਹੌਲੀ ਹੌਲੀ ਚਲੋ ਲੋਕੀ ਜੁੜਦੇ ਗਏ ਨਾਲ ਤੇ ਸਕੂਲ ਦੀ ਇਮਾਰਤ ਬਣਾਈ ਫਿਰ ਠੀਕ ਕੀਤੀ ਲੋਕਾਂ ਨਾਲ ਸਾਥ ਮਿਲਿਆ ਤੇ ਸਹਾਰਾ ਵਧੀਆ ਮਿਲ ਗਿਆ ਆਪਾਂ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲ ਗਈ ਤੇ
ਹੁਣ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ ਹੈਗੀਆਂ ਉੱਥੇ ਤੁਹਾਡੇ ਸਕੂਲ ਦੇ ਵਿੱਚ
ਨਹੀਂ ਸਰ ਸਕੂਲ ਲੋਕਾਂ ਦੀ ਆਪਾਂ ਮਿਹਰਬਾਨੀ ਨਾਲ ਆਪਾਂ ਕਹਿੰਦੇ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਇਹ ਜਲੰਧਰ ਜ਼ਿਲ੍ਹੇ ਦਾ ਪਹਿਲਾ ਸਕੂਲ ਸੀ ਇਹਨੂੰ ਸਮਾਰਟ ਸਕੂਲ ਹੋਣ ਦਾ ਮਾਣ ਮਿਲਿਆ ਅੱਜ ਚਿਤਰਾੜੀ ਸਕੂਲ ਦੇ ਬੱਚੇ ਜਿਹੜੇ ਆ ਲੈਪਟਾਪ ਤੇ ਐਲ ਈ ਡੀ ਦੀ ਮਦਦ ਦੇ ਨਾਲ ਜਿਹੜੀ ਆ ਡਿਜੀਟਲ ਸਿੱਖਿਆ ਜਿਹੜੇ ਆ ਲੈ ਰਹੇ ਆ ਤੁਸੀਂ ਮੇਰੇ ਖਿਆਲ ਨਾਲ ਜਦੋਂ ਆਏ ਸੀ ਦੇਖਿਆ ਵੀ ਆਪਾਂ
ਲੈਪਟਾਪ
ਤੇ ਇਹ ਡਿਪਾਰਟਮੈਂਟ ਨੇ ਇਹਨੂੰ ਮਨਜ਼ੂਰੀ ਦਿੱਤੀ ਹੈ ਪਿਛਲੇ ਦੋ ਸਾਲ ਤੋਂ ਅਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਚਲਾ ਰਹੇ ਹਾਂ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਦੋ ਸਕੂਲ ਜਿਹੜੇ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਾ ਰਹੇ ਆ ਸਰਕਾਰੀ ਸਕੂਲ ਤੇ ਅੱਜ ਬੱਚਿਆਂ ਦੇ ਸਾਰੀਆਂ ਹੈਗੀਆਂ ਉੱਥੇ ਸਾਫ਼ ਪਾਣੀ ਲਈ ਫਿਲਟਰ ਹੈਗਾ ਬੱਚਿਆਂ ਨੂੰ ਲਾਇਬ੍ਰੇਰੀ ਬਹੁਤ ਆਕਰਸ਼ਿਤ ਬਣਾਈ ਹੈ ਔਰ ਮੇਨ ਗੱਲ ਇਹ ਬੱਚੇ ਜਿੱਦਾਂ ਬੱਚੇ ਤੁਹਾਨੂੰ ਪਤਾ ਵੀ ਸਕੂਲਾਂ ਵਿੱਚ ਮਿਡ ਡੇ ਮੀਲ ਦਿੱਤਾ ਜਾਂਦਾ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਉਹ ਬੱਚੇ ਥੱਲੇ ਬੈਠ ਖਾਂਦੇ ਸੀ ਮਿੱਟੀ ਦੇ ਵਿੱਚ ਬੈਠ ਕੇ ਆਪਣੇ ਮਨ ਚ ਕਿਤੇ ਇੱਛਾ ਸੀਗੀ ਮੇਰੇ ਬੱਚੇ ਆਏ ਇੱਕ ਸ਼ੈੱਡ ਬਣੀ ਹੋਵੇ ਡਾਇਨਿੰਗ ਟੇਬਲ ਲੱਗੀ ਹੋਵੇ ਉਸ ਤੇ ਬੈਠ ਕੇ ਖਾਣ ਏਦਾਂ ਦਾਨੀ ਸੱਜਣਾ ਨਾਲ ਗੱਲਬਾਤ ਕੀਤੀ ਪਿੰਡ ਦੇ ਦੋਸਤਾਂ ਨਾਲ ਗੱਲਬਾਤ ਕੀਤੀ ਤੇ ਅੱਜ ਉੱਥੇ ਇੱਕ ਵਧੀਆ ਸ਼ੈੱਡ ਬਣੀ ਹੋਈ ਆ ਬੱਚੇ ਡਾਇਨਿੰਗ ਟੇਬਲ ਤੇ ਬੈਠ ਕੇ ਸਫਾਈ ਦੇ ਨਾਲ ਖਾਣਾ ਖਾਂਦੇ ਆ ਮਨ ਨੂੰ ਖੁਸ਼ੀ ਮਿਲਦੀ ਆ ਵੀ ਬੱਚਿਆਂ ਨੇ ਜੋ ਸੋਚਿਆ ਸੀ ਉਹ ਮਿਲਿਆ ਪਾਰਕਾਂ ਬਣੀਆਂ ਸੁੰਦਰ ਝੂਲੇ ਵਗੈਰਾ ਲੱਗੇ ਆ ਲਗਭਗ ਜਿਹੜੀਆਂ ਆਪਾਂ ਕਹੀਏ ਕਿਸੇ ਵਧੀਆ ਪ੍ਰਾਈਵੇਟ ਸਕੂਲ ਦੇ ਵਿੱਚ ਨਾ ਮਾਡਲ ਸਕੂਲ ਦੇ ਵਿੱਚ ਸਹੂਲਤਾਂ ਹੁੰਦੀਆਂ ਕੋਸ਼ਿਸ਼ ਕੀਤੀ ਆ ਵੀ ਉਹ ਸਾਰੀਆਂ ਸਹੂਲਤਾਂ ਬੱਚਿਆਂ ਨੂੰ ਆਪਾਂ ਇਹਦੇ ਵਿੱਚ ਦੇਈਏ
ਬਿਲਕੁਲ ਤੇ ਆਹੀ ਗੱਲ ਸੀ ਜਿਹੜੀ ਮੈਨੂੰ ਉਦੋਂ ਬਹੁਤ ਖੁਸ਼ੀ ਹੋਈ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਦੇਖਿਆ ਵੀ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਜਿੱਥੇ ਤੁਸੀਂ ਬਹੁਤ ਵਧੀਆ ਤੁਸੀਂ ਅੰਦਰ ਜਿਹੜੇ ਕਮਰੇ ਆ ਸਮਾਰਟ ਰੂਮ ਦੇ ਬਹੁਤ ਵਧੀਆ ਬਣਾਏ ਹੋਏ ਆ ਹਨਾ ਏ ਬੀ ਸੀ ਉਦੋਂ ਸ਼ਾਇਦ ਤੁਸੀਂ ਪੜ੍ਹਾ ਰਹੇ ਸੀ ਤੇ ਇੰਨਾ ਮੇਰਾ ਮਨ ਖੁਸ਼ ਹੋਇਆ ਵੀ ਹਾਂ ਤੇ ਮੈਨੂੰ ਲੱਗਾ ਏਦਾਂ ਵੀ ਸ਼ਾਇਦ ਮੈਂ ਆਸਟ੍ਰੇਲੀਆ ਦੇ ਕਿਸੇ ਸਕੂਲ ਦੇ ਵਿੱਚ ਆਇਆ ਜਿਸ ਤਰੀਕੇ ਦੇ ਨਾਲ ਤੁਸੀਂ ਸਾਰਾ ਸਟਾਫ ਇੰਨਾ ਜ਼ਿਆਦਾ ਪਿਆਰ ਦੇ ਨਾਲ ਪੜ੍ਹਾ ਰਹੇ ਸੀ ਇੱਕ ਤੁਸੀਂ ਇਹ ਦੇਖੋ ਇਹ ਵੀ ਮੈਨੂੰ ਬਹੁਤ ਵਧੀਆ ਲੱਗਾ ਵੀ ਬੱਚੇ ਸਾਡੇ ਤੋਂ ਡਰ ਵਾਲੀ ਭਾਵਨਾ ਨਹੀਂ ਸੀ ਕੋਈ ਹਰ ਕੋਈ ਬੱਚਾ ਆਉਂਦੇ ਸਾਨੂੰ ਜਫੀਆਂ ਵੀ ਪਾਈ ਜਾਂਦਾ ਸੀ ਇੱਕ ਏਦਾਂ ਪਿਆਰ ਮਿਲਵਰਤਨ ਵਾਲੀ ਭਾਵਨਾ ਇਹ ਕਿੱਦਾਂ ਬਣੀ ਇੰਨਾ ਪਿਆਰ ਬੱਚਿਆਂ ਨੂੰ ਕਿੱਦਾਂ ਡਰ ਨਹੀਂ ਤਾਂ ਸਾਨੂੰ ਤਾਂ ਇਹ ਹੁੰਦਾ ਸੀ ਮਾਸਟਰ ਡਰ ਬੜਾ ਲੱਗਦਾ ਹੁੰਦਾ ਸੀ ਤੇ ਸਾਡੇ ਜਿਹੜੇ ਆ ਬੱਚੇ ਆ ਉੱਥੇ ਉਹ ਲੱਤਾਂ ਨਾਲ ਵੀ ਚੁੰਬੜੀ ਜਾਂਦੇ ਆ ਕੇ ਤੇ ਕਿੱਦਾਂ ਹੋਇਆ ਇਹ
ਸਰ ਜੀ ਆਪਾਂ ਭਾਈ ਏਦਾਂ ਕੀਤੀ ਵੀ ਆਪਾਂ ਦੇਖੋ ਮੇਰਾ ਸੁਭਾਅ ਏਦਾਂ ਦਾ ਵੀ ਆਪਾਂ ਬੱਚਿਆਂ ਨੂੰ ਕਦੀ ਇਹ ਨੀ ਰੱਖਿਆ ਵੀ ਇਹ ਬੱਚਾ ਆਪਾਂ ਟੀਚਰ ਜਾਂ ਸਟੂਡੈਂਟ ਵਾਲਾ ਉਹਨਾਂ ਦਾ ਰਿਲੇਸ਼ਨ ਨਹੀਂ ਕਦੀ ਰੱਖਿਆ ਤੁਸੀਂ ਦੇਖੋ ਮੇਰੇ ਬੱਚੇ ਅੱਜ ਤੋਂ ਵੀ ਪਹਿਲਾਂ ਜਿਹੜੇ 10 ਸਾਲ ਪਹਿਲਾਂ ਵੀ ਮੇਰੇ ਕੋਲ ਪੜ੍ਹ ਕੇ ਗਏ ਆ ਬੱਚੇ ਕੋਈ ਉਹ ਵੀ ਉਹਨਾਂ ਨਾਲ ਵੀ ਪਿਆਰ ਏਦਾਂ ਆ ਯਾਰਾਂ ਦੋਸਤਾਂ ਵਾਲਾ ਔਰ ਆਪਣੇ ਬੱਚਿਆਂ ਵਾਂਗੂ ਪਿਆਰ ਆ ਬੱਚਿਆਂ ਨੂੰ ਆਪਾਂ ਇੱਕ ਖੁੱਲ ਦਿੱਤੀ ਆ ਵੀ ਹਰ ਤਰ੍ਹਾਂ ਦਾ ਮਾਹੌਲ ਇੱਕ ਘਰ ਦੇ ਮਾਹੌਲ ਵਾਂਗੂ ਦਿੱਤਾ ਬੱਚਿਆਂ ਨੂੰ ਕਿਸੇ ਗੱਲ ਤੋਂ ਦਬਾ ਕੇ ਨਹੀਂ ਰੱਖਿਆ ਹੈਗਾ ਬੱਚਿਆਂ ਨਾਲ ਹਾਸਾ ਮਜ਼ਾਕ ਵੀ ਕਰੀਦਾ ਲੋੜ ਪੈਣ ਤੇ ਉਹਨਾਂ ਨੂੰ ਝਿੜਕ ਵੀ ਲਈਦਾ ਉਹਨਾਂ ਨਾਲ ਪਿਆਰ ਦੀਆਂ ਗੱਲਾਂ ਵੀ ਕਰੀਆਂ ਸਭ ਕੁਛ ਕਰੀਦਾ ਔਰ ਬੱਚੇ ਨੂੰ ਸਾਡੇ ਸਕੂਲ ਦੀ ਖਾਸੀਅਤ ਬੱਚਿਆਂ ਦੇ ਵਿੱਚ ਡਰ ਦਾ ਮਾਹੌਲ ਹੈ ਨੀਗਾ ਬੱਚਾ ਡਰਨ ਕੇ ਨੀ, ਬੱਚੇ ਹੱਸ ਹੱਸ ਕੇ ਸਕੂਲ ਆਉਂਦੇ ਆ, ਸਾਨੂੰ ਜੇ ਇੱਕ ਦਿਨ ਅਸੀਂ ਨਾ ਆਈਏ ਜਾਈਏ ਸਕੂਲ ਤਾਂ ਬੱਚੇ ਪੁੱਛਦੇ ਆ ਨਾਲ ਅਧਿਆਪਕ ਤੋਂ ਜੀ ਉਹ ਟੀਚਰ ਕਿਉਂ ਨੀ ਆਇਆ, ਕਾਹਤੇ ਨੀ ਆਇਆ ਜਾਂ ਇਸ ਦਾ ਕਿਉਂ ਨੀ।
ਜੀ ਤੇ ਇੱਕ ਸਾਨੂੰ ਸਟੇਟ ਤੋਂ ਅਵਾਰਡ ਮਿਲਿਆ ਆ, ਉਹਦੇ ਬਾਰੇ ਵੀ ਥੋੜੀ ਜਿਹੀ ਦੱਸੋ ਵੀ ਕਿੱਦਾਂ ਇਹ ਮਿਲਿਆ, ਕਿੱਦਾਂ ਸੰਭਵ ਹੋਇਆ, ਕੀ ਅਵਾਰਡ ਸੀ ਇਹ ਜਿਹੜਾ ਸਟੇਟ ਗਵਰਨਮੈਂਟ ਨੇ ਸਾਨੂੰ ਦਿੱਤਾ?
ਸਟੇਟ ਅਵਾਰਡ ਦੇ ਬਾਰੇ ਭਾਜੀ ਐਵੇਂ ਕਹੀਏ ਵੀ ਆਪਾਂ ਕਦੀ ਸੋਚਿਆ ਨੀ ਸੀ ਵੀ ਸਟੇਟ ਅਵਾਰਡ ਲੈਣਾ ਆ, ਠੀਕ ਆ, ਬਸ ਇੱਕੋ ਸੋਚ ਸੀਗੀ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਬਦੌਲਤ ਅੱਜ ਅਸੀਂ ਜਿਹੜੇ ਆ ਇਸ ਕਿੱਤੇ ਵਿੱਚ ਆਏ ਆ, ਤੇ ਆਪਾਂ ਬੱਚੇ ਹੁਣ ਇਹ ਸੀਗਾ ਵੀ ਜਿੱਦਾਂ ਬਾਬਾ ਸਾਹਿਬ ਜੀ ਨੇ ਕਿਹਾ ਸੀ ਪੇ ਬੈਕ ਟੂ ਸੋਸਾਇਟੀ, ਆਪਾਂ ਇਹਨਾਂ ਬੱਚਿਆਂ ਦੀ ਸੇਵਾ ਕਰਨੀ, ਇਹਨਾਂ ਨੂੰ ਵਧੀਆ ਨਾਗਰਿਕ ਬਣਾਉਣਾ ਆ। ਸੋ ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਕੂਲ ਦਾ ਸਹੂਲਤਾਂ ਸੀਗੀਆਂ, ਸਕੂਲ ਦੇ ਵਿੱਚ ਇੱਕ ਪੜ੍ਹਾਈ ਦਾ ਮਾਹੌਲ ਅਸੀਂ ਅਲੱਗ ਹੀ ਬਣਾਇਆ ਹੋਇਆ, ਆਪਾਂ ਬੱਚਿਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਨਾ ਵਿਵਹਾਰਿਕ ਸਿੱਖਿਆ ਬੱਚਿਆਂ ਨੂੰ ਜਿੱਦਾਂ ਬਿਰਧ ਆਸ਼ਰਮ ਲੈ ਜਾਈਦਾ ਆ ਵੀ ਉੱਥੇ ਦੇ ਹਾਲਾਤ ਦੱਸੇ ਜਾਂਦੇ ਆ ਬੱਚੇ, ਕਿਉਂਕਿ ਅੱਜ ਕੱਲ ਜਿਹੜੇ ਬਿਰਧ ਆਸ਼ਰਮਾਂ ਦੇ ਵਿੱਚ ਗਿਣਤੀ ਬਹੁਤ ਵੱਧ ਰਹੀ ਹੈ, ਬੱਚਿਆਂ ਨੂੰ ਉੱਥੇ ਦੇ ਹਾਲਾਤ ਦੱਸੀਦੇ ਆ, ਬੱਚਿਆਂ ਨੂੰ ਪੁਲਿਸ ਸਟੇਸ਼ਨ ਲੈ ਜਾਈਦਾ, ਬੱਚਿਆਂ ਨੂੰ ਬੈਂਕ ਦੇ ਵਿੱਚ ਲੈ ਕੇ ਜਾਈਦਾ, ਬੱਚਿਆਂ ਨੂੰ ਉਹ ਜਿਹੜੀ ਆਪਾਂ ਪ੍ਰੈਕਟੀਕਲ ਨੌਲੇਜ ਦੇਈਦੀ ਆ ਵੀ ਆਪਾਂ ਸਿਰਫ ਕਿਤਾਬਾਂ ਤੋਂ ਪੜ੍ਹ ਕੇ। ਔਰ ਇਹਨਾਂ ਚੀਜ਼ਾਂ ਨੂੰ ਥੋੜਾ ਜਦੋਂ ਨੋਟਿਸ ਚ ਆਇਆ ਸਟੈਪ ਬਾਈ ਸਟੈਪ, ਪਹਿਲਾਂ SDM ਸਾਹਿਬ ਨੇ ਆਪਾਂ ਨੂੰ ਓਨਰ ਕੀਤਾ 15 ਅਗਸਤ ਤੇ, ਫਿਰ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਜਵਿੰਦਰ ਜੀ ਵੱਲੋਂ ਵੀ ਮਾਣ ਪੱਤਰ ਦਿੱਤਾ ਗਿਆ ਵਧੀਆ ਸੇਵਾਵਾਂ ਬਦਲੇ, ਤੇ ਇਹ ਜਿਹੜਾ ਸੀਗਾ ਮੇਰੇ ਭਾਗ ਤੋਂ ਜਾਂ ਮੇਰੇ ਜਿਹੜੇ ਸਾਥੀ ਅਧਿਆਪਕ ਸੀਗੇ ਉਹਨਾਂ ਨੇ ਕਿਹਾ ਵੀ ਬਹੁਤ ਵਧੀਆ ਕੰਮ ਕਰ ਰਿਹਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਾਹਿਬ ਨੇ, ਉਹਨਾਂ ਨੇ ਮੇਰਾ ਨਾਂ ਸੁਜੈਸਟ ਕੀਤਾ ਜੀ ਅਸੀਂ ਸਟੇਟ ਅਵਾਰਡ ਦੇ ਲਈ ਇਹਨਾਂ ਨੂੰ ਭੇਜਣਾ ਆ, ਠੀਕ ਹੈ ਜੀ, ਤੇ ਆਪਣੀ ਕੋਈ ਇੱਛਾ ਨੀ ਕਹੀ ਤਾਂ ਆਪਾਂ ਸੇਵਾ ਕਰਦੇ ਆਉਂਦੇ ਸੀਗੇ, ਤੇ ਉਹ ਚਲੋ ਇਹ ਸੀਗਾ ਉਦੋਂ ਜਦੋਂ ਮਾਨਯੋਗ ਸਾਡੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਉਹਨਾਂ ਦੀ ਨਿਗਾਹ ਦੇ ਵਿੱਚ ਵੀ ਸਕੂਲ ਪਿਆ ਤਾਂ ਉਹਨਾਂ ਨੇ ਇਸ ਚੀਜ਼ ਨੂੰ ਬੜਾ ਐਪਰੀਸ਼ੀਏਟ ਕੀਤਾ ਵੀ ਜਿਹੜੇ ਮਿਹਨਤੀ ਅਧਿਆਪਕ ਆ ਉਹਨਾਂ ਨੂੰ ਕੁਛ ਨਾ ਕੁਛ ਰਿਵਾਰਡ ਮਿਲਣਾ ਚਾਹੀਦਾ ਆ। ਸੋ ਇਸ ਕਰਕੇ 5 ਸਤੰਬਰ 2017 ਨੂੰ ਜਿਹੜਾ ਆ ਸਟੇਟ ਅਵਾਰਡ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਇਹਦੇ ਲਈ।
ਹਾਂਜੀ ਕਿਆ ਬਾਤ ਆ, ਤੇ ਇਹ ਕੀ ਸਟੇਟ ਅਵਾਰਡ ਸਕੂਲ ਨੂੰ ਦਿੱਤਾ ਗਿਆ ਹਨਾ ਇਹ?
ਹਾਂਜੀ ਹਾਂਜੀ ਸਰ,
ਹਾਂਜੀ ਠੀਕ ਹੈ। ਤੇ ਇੱਕ ਇਹ ਵੀ ਦੱਸੋ ਵੀ ਤੁਸੀਂ, ਮੈਂ ਫੇਸਬੁੱਕ ਤੇ ਚਲੋ ਬਾਅਦ ਵਿੱਚ ਆਪਣੀ ਗੱਲਬਾਤ ਨਹੀਂ ਹੋ ਪਾਈ 1.5 ਸਾਲ ਬਾਅਦ, ਤੇ ਮੈਂ ਆਹ ਤਾਂ ਚਲੋ ਆਪਣਾ ਸੁਭਾਵਕ ਇਹ ਮੇਰੇ ਮਨ ਚ ਆਇਆ ਵੀ ਏਦਾਂ ਜੋੜਿਆ ਜਾਵੇ ਸਾਰੇ ਜਿਹੜੇ ਸੱਜਣ ਮਿੱਤਰ ਜਿਹੜੇ ਵਧੀਆ ਕੰਮ ਕਰਦੇ, ਕਿਉਂਕਿ ਪੁਲਿਸ ਮਹਿਕਮੇ ਵਿੱਚ ਬਹੁਤ ਵਧੀਆ ਮੇਰੇ ਦੋਸਤ ਹੈਗੇ ਆ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਆ, ਤੇ ਮੇਰੀ ਇਹ ਵੀ ਇੱਛਾ ਹੈਗੀ ਆ ਵੀ ਯੰਗ ਬਲੱਡ ਜਿਹੜਾ ਆ ਉਹਨੂੰ ਲਿਆਂਦਾ ਜਾਵੇ ਸਾਡੀ। ਮੈਂ ਫੇਸਬੁੱਕ ਤੋਂ ਮੈਨੂੰ ਅਸਲ ਦੇ ਵਿੱਚ ਇਹ ਇੱਕ ਪ੍ਰੇਰਣਾ ਮਿਲੀ ਕਿ ਇੱਦਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ, ਤੇ ਆ ਛੁੱਟੀਆਂ ਹੋਈਆਂ, ਤੁਸੀਂ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਘੁਮਾਉਣ ਲੈ ਕੇ ਗਏ ਹੋ, ਕਦੀ ਕੋਈ ਤਿਉਹਾਰ ਹੁੰਦਾ ਬਾਕੀ ਸਾਰੇ ਮਾਸਟਰ ਘਰ ਬੈਠੇ ਹੁੰਦੇ ਆ ਤੇ ਤੁਸੀਂ ਤਿਉਹਾਰ ਜਿਹੜਾ ਉੱਥੇ ਸਕੂਲ ਦੇ ਵਿੱਚ ਮਨਾਉਣ ਲੱਗੇ ਹੁੰਦੇ ਆ ਹਨਾ, ਡਾਂਸ ਕੰਪੀਟੀਸ਼ਨ ਉੱਥੇ ਹੋਣ ਲੱਗੇ ਆ, ਤੇ ਇਹ ਕਿੱਦਾਂ ਵੀ ਘਰ ਘਰੋਂ ਫਿਰ ਕਿੱਦਾਂ ਗਾਲਾਂ ਗੁਲਾਂ ਨੀ ਪੈਂਦੀਆਂ?
ਨਹੀਂ ਨਹੀਂ ਭਾਜੀ, ਐਵੇਂ ਕਿ ਮੈਨੂੰ ਆਪਣੀ ਫੈਮਿਲੀ ਦਾ ਆਪਣੇ ਯਾਰਾਂ ਦਾ ਸਭ ਦਾ ਸਹਿਯੋਗ ਆ, ਮੇਰੀ ਇਹ ਆਦਤ ਹੁੰਦੀ ਆ
ਵੀ ਇਹੀ ਮੈਂ ਸੁਣਨਾ ਚਾਹੁੰਦਾ ਸੀ ਵੀ ਘਰ ਦੀ ਸਪੋਰਟ ਤੋਂ ਬਿਨਾਂ ਜਿਹੜਾ ਆ ਕੰਮ ਨੀ ਹੁੰਦਾ, ਉਹਨਾਂ ਦਾ ਵੀ ਨਾਂ ਜ਼ਰੂਰ ਲਓ ਘਰਦਿਆਂ ਦਾ।
ਬਿਲਕੁਲ 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 ਜੀ, ਆਪਾਂ ਨੂੰ ਮੈਂ ਇਹ ਆਪਾਂ ਲੱਕੀ ਆ ਵੀ ਮੇਰੇ ਕੁਲੀਗ ਮੇਰੇ ਦੋਸਤ ਮੇਰੀ ਫੈਮਿਲੀ ਜਿਹੜੀ ਆ ਉਹ ਹਰ ਇੱਕ ਚੀਜ਼ ਮੈਨੂੰ ਇਸ ਚੀਜ਼ ਨੂੰ ਸਪੋਰਟ ਕਰਦੀ ਆ, ਔਰ ਮੇਰਾ ਇਹ ਹੁੰਦਾ ਵੀ ਕੋਈ ਦਿਨ ਜਾਂ ਤਿਉਹਾਰ ਆ ਆਪਾਂ ਘਰ ਆਪਣੇ ਬੱਚਿਆਂ ਨਾਲ ਤਾਂ ਮਨਾਉਂਦੇ ਆ, ਪਰ ਜਦੋਂ ਉਹਨਾਂ ਨਾਲ ਮਨਾ ਕੇ ਰੱਖੀਦਾ ਨਾ, ਜਦੋਂ ਕੋਈ ਜੇ ਹੋਵੇ ਉੱਥੇ ਹੁਣ ਵਿਸਾਖੀ ਆ ਲੋਹੜੀ ਆ ਜਾਂ ਕੁਝ ਹੋਰ ਆ, ਜਦੋਂ ਉਹਨਾਂ ਬੱਚਿਆਂ ਨਾਲ ਭੰਗੜੇ ਪਾਈਦੇ ਆ ਤਾਂ ਉਹ ਖੁਸ਼ੀ ਮਿਲਦੀ ਆ, ਸ਼ਾਇਦ ਆਪਾਂ ਘਰ ਇਕੱਲੇ ਬਹਿ ਕੇ ਜਾਂ ਘਰ ਇੱਥੇ ਮਠਿਆਈ ਖਾ ਕੇ ਨੀ ਉਹ ਮਿਲਣੀ, ਜਦੋਂ ਬੱਚਿਆਂ ਦਾ ਰਲ ਕੇ ਜਿਹੜਾ ਮਨਾਉਂਦੇ ਨਾ ਜਿਹੜੀ ਉਹਨਾਂ ਦੇ ਵਿੱਚ ਰੂਹ ਨੂੰ ਖੁਸ਼ੀ ਮਿਲਦੀ ਆ, ਉਹਦਾ ਅਲੱਗ ਹੀ ਇੱਕ ਨਿਸ਼ਾ ਹੁੰਦਾ ਆ।
ਜੀ ਕਿਆ ਬਾਤ ਆ, ਤੇ ਆਪਾਂ ਦੋਸਤਾਂ ਦੀ ਨਾਲ ਮੈਸੇਜ ਵੀ ਆਪਾਂ ਨਾਲ ਨਾਲ ਭਾਜੀ ਲੈਂਦੇ ਰਹੀਏ, ਤੇ ਆਪਣੇ ਨਾਲ ਬਿੱਲੂ ਜੀ ਵੀ ਜੁੜ ਚੁੱਕੇ ਆ, ਬਿੱਲੂ ਜੀ ਗ੍ਰਿਫ ਤੋਂ ਆਪਣੇ ਨਾਲ ਜੁੜੇ ਆ, ਤੇ ਉਹ ਕਹਿੰਦੇ ਵੀ ਬਹੁਤ ਵਧੀਆ ਪ੍ਰੋਗਰਾਮ ਆ, ਧੰਨਵਾਦ ਵੀ ਕੀਤਾ ਉਹਨਾਂ ਨੇ ਅਸ਼ੋਕ ਕੁਮਾਰ ਜੀ ਹੋਣਾ ਦਾ, ਤੇ ਗੁਰਦੀਪ ਰਲ ਜੀ ਜੁੜੇ ਆ ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਆ, ਤੇ ਨਾਲ ਨਾਲ ਕਿਹਾ ਵੀ ਗ੍ਰੇਟ ਸ਼ੋ ਅੱਜ ਦਾ, ਤੇ ਬਹੁਤ ਬਹੁਤ ਥੈਂਕ ਤੁਹਾਡਾ ਵੀ। ਜਗਤਾਰ ਸਿੰਘ ਗਿੱਲ ਢੁੱਡੀ ਕੇ ਸਾਹਿਬ ਕਹਿ ਰਹੇ ਵੀ ਕੁਝ ਕੁ ਟੀਚਰ ਕਹਿੰਦੇ ਵਧੀਆ ਨੇ ਜਿਹਨਾਂ ਦੇ ਸਹਾਰੇ ਸਮਾਜ ਵਿੱਚ ਕੁਝ ਕੁ ਜਿਹੜਾ ਵਧੀਆ ਹੋ ਰਿਹਾ, ਤੇ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਆ ਭਾਜੀ, ਸਾਡੀ ਵੀ ਅਸੀਂ ਗੱਲ ਕਰਨੀ ਆ ਕਿਸੇ ਦਿਨ, ਕੋਈ ਗੱਲ ਨੀ, ਤੁਸੀਂ ਫਿਕਰ ਨਾ ਕਰੋ। ਤੇ ਜਗਤਾਰ ਜੌਹਲ ਜੀ ਬੜੀ ਸਖੀਅਤ ਹੈਗੇ ਨੇ, ਨਾਮੀ ਸਖੀਅਤ ਜਗਤਾਰ ਜੌਹਲ ਜੀ, ਤੇ ਉਹਨਾਂ ਨੇ ਵੀ ਆਪ ਜੀ ਨੂੰ ਸਲਾਮ ਭੇਜਿਆ, ਮਾਸਟਰ ਜੀ ਨੂੰ ਸਲਾਮ, ਤੇ ਬਹੁਤ ਬਹੁਤ ਧੰਨਵਾਦ ਸਾਡਾ ਭਾਜੀ। ਤੇ
ਥੈਂਕ ਯੂ ਭਾਜੀ,
ਜਿੱਦਾਂ ਹੁਣ ਇਹਦੇ ਵਿੱਚ ਹਾਂਜੀ ਜੀ ਅਸ਼ੋਕ ਕੁਮਾਰ ਜੀ, ਇੱਕ ਇਹ ਹੁੰਦਾ ਵੀ ਸਰਕਾਰ ਵੱਲੋਂ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਤੁਸੀਂ ਇੰਨਾ ਸਮਾਰਟ ਰੂਮ ਬਣਾਏ ਆ, ਮੈਂ ਉੱਥੇ ਜਾ ਕੇ ਦੇਖਿਆ, ਪਾਰਕ ਬਹੁਤ ਵਧੀਆ ਬਣੀ ਹੋਈ ਆ, ਤੇ ਆਫਿਸ ਦਾ ਜਾਣੀ ਕਿਆ ਬਾਤਾਂ ਹੀ ਆ ਨਾ, ਆਫਿਸ ਤੇ ਤੁਹਾਡੇ ਉਹ ਚਾਹ ਵੀ ਬਹੁਤ ਵਧੀਆ ਤੁਸੀਂ ਪਲਾਈ ਸੀ ਹੈ ਨਾ, ਕੱਪ ਜਿਹੜੇ ਰੱਖੇ ਆ ਤੁਸੀਂ ਬਹੁਤ ਵਧੀਆ ਰੱਖੇ ਆ, ਇਹ ਸਾਰੇ ਪੈਸੇ ਕਿੱਥੋਂ ਆਏ ਆ ਵੀ ਸਰਕਾਰ ਨੇ ਦਿੱਤੇ, ਜਾਂ NRI ਦਾ ਕਿੰਨਾ ਕੁ ਸਹਿਯੋਗ ਰਿਹਾ ਇਸ ਮਾਮਲੇ ਦੇ ਵਿੱਚ?
ਭਾਜੀ ਇਹ ਵੀ ਸਰਕਾਰ ਵੱਲੋਂ ਤਾਂ ਕੁਝ ਜਿਹੜੀ ਆਪਾਂ ਕਹੀਏ ਵੀ ਐਵੇਂ ਨਾਮ ਮਾਤਰ ਜਿਹੀ ਗ੍ਰਾਂਟ ਬਣੀ ਆ ਹਰੇਕ ਸਾਲ ਰਿਪੇਅਰ ਦੀ ਜਾਂ ਹੋਰ ਕੋਈ ਕਾਗਜ਼ੀ ਵਗੈਰਾ, ਪਰ ਇਹ ਆ ਵੀ ਪਿੰਡ ਦੇ ਵਿੱਚੋਂ ਜਾਂ NRI, ਮੈਂ ਤੈਨੂੰ ਇੱਕ ਗੱਲ ਸਾਂਝੀ ਕਰਨਾ ਚਾਹਾਂਗਾ, ਮੇਰੇ ਕੋਲ ਇੱਕ ਬੰਦਾ 1.5-2 ਲੱਖ ਰੁਪਇਆ ਲੁਧਿਆਣੇ ਤੋਂ ਸਿਰਫ ਜਦੋਂ ਮੈਨੂੰ ਸਕੂਲ ਦੇਖਣ ਆਇਆ ਨਾ, ਉਹ ਬੰਦਾ ਮੈਨੂੰ ਕਹਿੰਦਾ ਜੀ ਕੀ ਚਾਹੀਦਾ ਆ, ਮੈਂ ਕਿਹਾ ਜੀ ਮੈਂ ਸ਼ੈੱਡ ਬਣਾਉਣੀ ਚਾਹੀਦੀ, ਔਰ ਬੰਦੇ ਨੇ ਉਸੇ ਦਿਨ ਸ਼ੈੱਡ ਲਈ ਬੰਦੇ ਭੇਜ ਦਿੱਤੇ, ਮੈਨੂੰ ਫੋਨ ਬਾਹਰੋਂ, ਉਹ ਅੱਜ ਕੱਲ ਅਮੈਰੀਕਾ ਦੇ ਵਿੱਚ ਫੋਨ ਗਿਆ, ਤੁਸੀਂ ਕਿਸੇ ਨੂੰ ਇਹ ਨੀ ਪੁੱਛਣਾ ਜੀ ਕਿੰਨੇ ਪੈਸੇ ਲੱਗੇ, ਤੁਸੀਂ ਇੱਕ ਗੱਲ ਕਰਨਾ ਵੀ ਸੇਫਟੀ ਲਈ ਵਧੀਆ ਚੀਜ਼ ਬਣਾਉਣੀ ਆ। ਔਰ ਜਦੋਂ ਆਪਾਂ ਇੱਕੋ ਦਲਜੀਤ ਭਾਜੀ ਕੰਮ ਆਪਾਂ ਵਧੀਆ ਕਰਦੇ ਜਾਈਏ, ਨੇਕ ਇਰਾਦੇ ਨਾਲ ਕਰਦੇ ਜਾਈਏ, ਤਾਂ ਲੋਕੀ ਆਪਣੇ ਆਪ ਜੁੜਦੇ ਆ। ਮੈਂ ਕਹਿੰਦਾ ਸਾਡੇ ਟੀਚਰ ਭਰਾ ਵੀ ਕਹਿੰਦੇ ਆ ਵੀ ਯਾਰ ਸਾਨੂੰ ਕਦੋਂ ਪੈਸਾ ਨੀ ਮਿਲਦਾ ਹੈਗਾ ਜਾਂ ਏਦਾਂ ਨੀ ਹੈਗਾ, ਪਰ ਮੇਰੀ ਸਾਰੇ ਅਧਿਆਪਕਾਂ ਨੂੰ ਇੱਕੋ ਰਿਕੁਐਸਟ ਆ ਤੇ ਜੇ ਆਪਾਂ ਨਾ ਕਦੇ ਸੱਚੀ ਲਗਨ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਈਏ ਤਾਂ ਲੋਕੀ ਜ਼ਰੂਰ ਨਾਲ ਜੁੜਦੇ ਆ ਔਰ ਆਪਾਂ ਨੂੰ ਐਪਰੀਸ਼ੀਏਟ ਕਰਦੇ, ਆਪਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨੀ ਹੁੰਦੀ, ਤੁਸੀਂ ਆਪਾਂ ਇੱਕ ਕਦਮ ਅੱਗੇ ਚੱਲੀਏ ਤਾਂ ਲੋਕੀ ਆਪੇ ਹੀ ਵੱਧ ਤੋਂ ਵੱਧ ਦਾਨ ਕਰਦੇ ਆ, ਔਰ ਜੇ ਤੁਸੀਂ 10 ਰੁਪਏ ਲਾਓਗੇ ਲੋਕੀ ਤੁਹਾਨੂੰ 20 ਦੇ ਮੋੜ ਕੇ ਜਾਣਗੇ।
ਜੀ ਕਿਆ ਬਾਤ ਆ। ਤੇ ਆਪਣੇ ਨਾਲ ਰਣਜੀਤ ਸੇਖੋਂ ਮੁੰਦਕੀ ਵਾਲੇ ਵੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਰਣਜੀਤ ਜੀ ਕਿ ਤੁਸੀਂ ਵੀ ਸਾਂਝ ਜਿਹੜੀ ਬਣਾਈ ਆ। ਤੇ ਇੱਕ ਅਗਲਾ ਹੈਗਾ ਸਵਾਲ ਵੀ ਹੁਣ ਤੁਸੀਂ ਸਰਕਾਰੀ ਸਕੂਲ ਇੱਥੇ ਚਚਰਾੜੀ ਦੇ ਵਿੱਚ ਪੜ੍ਹਾ ਰਹੇ ਹੋ, ਕੱਲ ਨੂੰ ਮੰਨ ਲਓ ਗੇ ਤੁਹਾਡੀ ਜਿਹੜੀ ਬਦਲੀ ਆ ਕਿਸੇ ਹੋਰ ਸਕੂਲ ਦੇ ਵਿੱਚ ਹੋ ਜਾਵੇ, ਕਿਉਂਕਿ ਆਲੇ ਦੁਆਲੇ ਦੇ ਜਿੰਨੇ ਵੀ ਮੈਂ ਸਕੂਲ ਦੇਖਿਆ ਬਾਹਲਾ ਹੀ ਜਿਹੜਾ ਕੰਮ ਖਰਾਬ ਹੋਏ ਆ ਬਾਹਲਾ ਹੀ, ਹੈਨਾ? ਉਹ ਤਾਂ ਮੈਨੂੰ ਬਾਅਦ ਵਿੱਚ ਰੋਕ ਲਿਆ ਗਿਆ ਕਿਉਂਕਿ ਮੈਂ ਇਹਦੇ ਉੱਤੇ ਡਾਕੂਮੈਂਟਰੀ ਬਣਾ ਰਿਹਾ ਸੀ, ਤੇ ਕਾਰਨਾਂ ਕਰਕੇ ਵੀ ਕੁਛ ਹੈਨਾ ਤੁਹਾਡੇ ਨਾਲ ਵੀ ਆਪਣੀ ਗੱਲ ਸਾਂਝੀ ਹੋਈ ਸੀ, ਤੇ ਸਿਰਫ 2 ਸਕੂਲ ਇਲਾਕੇ ਦੇ ਵਿੱਚ ਸੀਗੇ, ਜਿਹੜਾ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਚਚਰਾੜੀ ਤੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਨੱਥੇਵਾਲ, ਤੇ ਇਹ 2 ਸਕੂਲ ਸੀਗੇ ਜਿਨ੍ਹਾਂ ਨੇ ਜਾਣੀ ਮੇਰਾ ਮਨ ਜਿਹੜਾ ਖੁਸ਼ੀ ਨਾਲ ਭਰ ਦਿੱਤਾ। ਉਸ ਤੋਂ ਬਾਅਦ ਮੈਂ ਵੀ ਬਹੁਤ ਟਰਾਈ ਕੀਤੀ, ਅਸੀਂ ਵੀ ਸਕੂਲ ਦੀ ਇਨਫਰਾਸਟ੍ਰਕਚਰ ਦੇ ਉੱਤੇ ਤਾਂ ਬਹੁਤ ਵਧੀਆ ਸਾਡੇ ਪਿੰਡ ਦਾ ਵੀ ਅਸੀਂ ਕਾਫੀ ਕੀਤਾ ਉਸ ਤੋਂ ਬਾਅਦ। ਤੇ ਤੁਸੀਂ ਜੇ ਦੇਖੋ ਵੀ ਜੇ ਤੋਂ ਸਾਡੀ ਹੁਣ ਬਦਲੀ ਨਾਲ ਦੇ ਕਿਸੇ ਪਿੰਡਾਂ ਦੇ ਵਿੱਚ ਹੋ ਜਾਂਦੀ, ਉੱਥੇ ਸਾਨੂੰ ਪਤਾ ਹੀ ਆ ਵੀ ਸਹੂਲਤਾਂ ਤੋਂ ਸੱਖਣੇ ਸਕੂਲ ਹੈਗੇ ਆ, ਇਹੀ ਜਜ਼ਬਾ ਬਕਰਾਰ ਰਹੂਗਾ ਜਾਂ ਮਨ ਟੁੱਟਣ ਦਾ ਹੈਗਾ ਖਤਰਾ ਵੀ ਯਾਰ ਫੇਰ ਉੱਥੇ ਫੇਰ ਆ ਗਿਆ?
ਨਹੀਂ ਨਹੀਂ ਭਾਜੀ, ਮੇਰੀ ਇੱਕ ਕੋਸ਼ਿਸ਼ ਇਹੀ ਰਹੂਗੀ ਵੀ ਜਿੱਥੇ ਵੀ ਕਿਤੇ ਟ੍ਰਾਂਸਫਰ ਹੁੰਦੀ ਆ, ਮੇਰੀ ਕੋਸ਼ਿਸ਼ ਰਹੂਗੀ ਵੀ ਉਹੀ ਸਕੂਲ ਉਸੇ ਸਕੂਲ ਦੇ ਜਾਂ ਉਸ ਸਕੂਲ ਦੇ ਬੱਚਿਆਂ ਦੇ ਲਈ ਉਹਨਾਂ ਨੂੰ ਵੀ ਇਸੇ ਉਚਾਈ ਤੱਕ ਲੈ ਕੇ ਜਾਵਾਂ, ਉਹਨਾਂ ਲਈ ਵੀ ਇੰਨੀ ਮਿਹਨਤ ਕਰਾਂਗੇ, ਔਰ ਇਹੀ ਕੋਸ਼ਿਸ਼ ਰਵਾਂਗੇ ਜਿੰਨੇ ਚਿਰ ਸਰਕਾਰ ਨੇ ਨੌਕਰੀ ਦਿੱਤੀ ਆ ਆਪਾਂ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਬੱਚਿਆਂ ਦੀ ਤੇ ਸਕੂਲ ਦੀ ਤੇ ਸਮਾਜ ਦੀ ਸੇਵਾ ਕਰਨੀ ਆ, ਚਾਹੇ ਉਹ ਇਹ ਸਕੂਲ ਹੋਵੇ ਚਾਹੇ ਕੋਈ ਹੋਰ ਸਕੂਲ ਹੋਵੇ ਚਾਹੇ 10 ਸਕੂਲ ਨਾ ਬਦਲੇ ਜਾਣ, ਪਰ ਜਿੰਨਾ ਚਿਰ ਜਿੱਥੇ ਰਵਾਂਗੇ ਉੱਥੇ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਉਸ ਸਕੂਲ ਨੂੰ ਉੱਚਾ ਚੁੱਕਣ ਲਈ ਕੰਮ ਕਰਾਂਗੇ।
ਤੇ ਖਾਸ ਕੋਈ ਤੁਸੀਂ ਐਕਸਟਰਾ ਨੌਲੇਜ ਜਿਹੜੀ ਆ ਬੱਚਿਆਂ ਨੂੰ ਦਿੰਨੇ ਆ, ਕੀ ਕੀ ਢੰਗ ਤਰੀਕੇ ਹੈਗੇ ਪੜ੍ਹਾਉਣ ਦੇ? ਜਿੱਦਾਂ ਪਹਿਲਾਂ ਹੁੰਦਾ ਸੀ ਬਈ ਉਹੀ ਜਿਹੜਾ ਪੜ੍ਹਾਉਣ ਦੇ ਘੋਟਾ ਸਿਸਟਮ ਜਿਹੜਾ ਹੁੰਦਾ ਸੀ ਪੜ੍ਹਾਉਣ ਦਾ, ਹਨਾ, ਤੇ ਹੁਣ ਤਾਂ ਬਹੁਤ ਸਾਰੀਆਂ ਟੈਕਨੀਕਸ ਆ ਗਈਆਂ ਪੜ੍ਹਾਉਣ ਦੀਆਂ ਵੀ, ਤੇ ਤੁਸੀਂ ਇਹ ਜਿਹੜੀਆਂ ਟੈਕਨੀਕਸ ਆ ਵਰਤਦੇ ਆ ਕਿੱਦਾਂ, ਕੀ ਕੀ ਸਾਡਾ ਹਿਸਾਬ ਕਿਤਾਬ ਹੈਗਾ ਬੱਚਿਆਂ ਨੂੰ ਟ੍ਰੇਨਡ ਕਰਨ ਦਾ, ਕਿੱਦਾਂ ਪੜ੍ਹਾਇਆ ਜਾਵੇ?
ਆਪਾਂ ਭਾਜੀ ਜਿਹੜਾ ਹੈਗਾ ਆ, ਚਲੋ ਅੱਜ ਕੱਲ ਦਾ ਸਰਕਾਰ ਨੇ ਵੀ ਇਨੀਸ਼ੀਏਟਿਵ ਲਿਆ ਆ, ਆਪਾਂ ਜਿਹੜਾ ਆ ਨਾ ਸਕੂਲ ਦੇ ਵਿੱਚ ਕਿਤਾਬਾਂ ਨੇ ਉਹੀ ਰੁਟੀਨ ਪੁਰਾਣਾ ਜਿਹੜਾ ਤੁਸੀਂ ਕਹਿੰਦੇ ਰੱਟਾ ਮੈਥਡ, ਉਸ ਚੀਜ਼ ਨੂੰ ਹਟ ਕੇ ਆਪਾਂ ਬੱਚੇ ਨੂੰ ਕੋਸ਼ਿਸ਼ ਕਰੀਦੀ ਆ ਵੀ ਪ੍ਰੈਕਟੀਕਲ ਉਸ ਚੀਜ਼ ਦੀ ਨੌਲੇਜ ਦੇਈਏ, ਜੇ ਕੋਈ ਲੈਸਨ ਪੜ੍ਹਾਉਣਾ ਆ ਉਹਦੇ ਤੇ ਸਰਚ ਕਰੀਦੇ ਵੀ ਨੈਟ ਤੋਂ ਕੁਛ ਕੱਢ ਲਈਏ ਉਹਨੂੰ ਦੱਸੀਏ, ਜਾਂ ਕੋਈ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਦੇ ਵਿੱਚੋਂ ਕੁਛ ਚੀਜ਼ ਮਿਲ ਜਾਂਦੀ ਆ ਤਾਂ ਉਸ ਚੀਜ਼ ਲਈ, ਮੰਨ ਲਓ ਜੇ ਕਿਸੇ ਆਪਾਂ ਬੱਚੇ ਨੂੰ ਕਿਸੇ ਚੀਜ਼ ਬਾਰੇ ਦੱਸਣਾ ਆ ਵੀ ਆਹ ਚੀਜ਼ ਇੱਦਾਂ ਦੀ, ਜੇ ਹੁਣ ਆਪਾਂ ਰੇਲਵੇ ਸਟੇਸ਼ਨ ਬਾਰੇ ਦੱਸਣਾ ਤਾਂ ਪਹਿਲਾਂ ਬੱਚਿਆਂ ਨੂੰ ਰੇਲਵੇ ਸਟੇਸ਼ਨ ਲਿਜਾ ਕੇ ਲੈ ਕੇ ਜਾਈਦਾ ਉਹਨਾਂ ਨੂੰ ਵੀ ਉੱਥੇ ਦੀ ਅਸਲ ਦਿਖਾਈ ਦੀ ਆ, ਬੱਚੇ ਉਸ ਤੋਂ ਆਪੇ ਸਿੱਖ ਲੈਂਦੇ ਆ ਵੀ ਆਪਾਂ ਕਿਤਾਬ ਚ ਨੀ ਪੜ੍ਹਨਾ ਸੀ ਆ ਰਹੀ ਚੀਜ਼ ਹੈਗੀ। ਜੇ ਬੱਚੇ ਨੂੰ ਮੇਲੇ ਤੇ ਲੈ ਕੇ ਉਹ ਮੇਲਾ ਬੱਚੇ ਨੂੰ ਕਹਿਣਾ ਵੀ ਦੇਖੋ ਤੁਸੀਂ ਆਪ ਕੀ ਲਿਖਿਆ। ਕੋਸ਼ਿਸ਼ ਇਹ ਕਰੀ ਦੀ ਆ ਵੀ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਂ ਪ੍ਰੈਕਟੀਕਲ ਨੌਲੇਜ ਦੀਏ ਬੱਚਿਆਂ ਦੇ ਨਾਲ, ਇੱਕ ਜਿਹੜਾ ਲੀਕ ਤੋਂ ਹਟ ਕੇ ਕੁਛ ਅਲੱਗ ਕੰਮ ਕਰੀਏ, ਬੱਚੇ ਨੂੰ ਇੰਟਰਸਟ ਦੇ ਨਾਲ ਸਿੱਖਣ, ਖੇਡਾਂ ਖੇਡਾਂ ਦੇ ਵਿੱਚ ਆਪਾਂ ਕਹਿਣ ਵੀ ਸਿੱਖ ਦੇ ਨੇ ਖੇਡਦੇ ਖੇਡਦੇ ਹੋਏ।
ਕਿਆ ਬਾਤ ਆ। ਤੇ ਹੁਣ ਜਾਂਦੇ ਜਾਂਦੇ ਤੁਸੀਂ ਦੱਸ ਦਿਓ ਵੀ ਹੋਰ ਕੀ ਕੀ ਉਦੇਸ਼ ਹੈਗੇ ਤੁਹਾਡੇ ਜੀਵਨ ਦੇ ਵਿੱਚ, ਤੇ ਕੀ ਕਰਨਾ ਚਾਹੁੰਦੇ ਆ ਅੱਗੇ, ਕੀ ਕਹਿਣਾ ਕੀ ਚਾਹੁੰਦੇ ਆ। ਬਾਕੀ ਐਨ ਆਰ ਆਈ ਬਹੁਤ ਸਾਰੇ ਸੁਣ ਰਹੇ ਆ, ਐਨ ਆਰ ਆਈ ਭਰਾਵਾਂ ਦੇ ਵਿੱਚ ਬਹੁਤ ਸਾਰਾ ਜਜ਼ਬਾ ਹੁੰਦਾ, ਬਹੁਤ ਪੈਸੇ ਵੀ ਭੇਜਦੇ ਆ ਅਸ਼ੋਕ ਕੁਮਾਰ ਜੀ ਜਿੰਨੇ ਵੀ ਸਾਡੇ ਸੋਚਦੇ ਆ, ਇਹ ਮੈਨੂੰ ਪਤਾ ਆ ਵੀ ਹਾਂਜੀ ਬਹੁਤ ਪੈਸੇ ਭੇਜਦੇ ਆ, ਚਾਹੁੰਦੇ ਆ ਵੀ ਯਾਰ ਚੇਂਜ ਹੋਵੇ, ਸਰਕਾਰਾਂ ਤਾਂ ਕੁਛ ਕਰਦੀਆਂ ਨੀ। ਪਰ ਇਹ ਆ ਵੀ ਉੱਥੇ ਕੋਈ ਜਿੱਦਾਂ ਹੁਣ ਤੁਸੀਂ ਆ ਕੰਮ ਕਰ ਰਹੇ ਹੋ, ਕਿਸੇ ਤੇ ਟਰਸਟ ਨੀ ਹੁੰਦਾ, ਜਾਂ ਪੈਸੇ ਕਿਤੇ ਕੋਈ ਬੰਦਾ ਦੱਸਦਾ ਵੀ ਅਸੀਂ ਪੈਸੇ ਭੇਜੇ ਸੀ ਉਹ ਕੰਮ ਤੇ ਲੱਗੇ ਨੀ, ਤੇ ਉਹ ਫਿਰ ਦਿਲ ਵੀ ਕਈ ਵਾਰੀ ਟੁੱਟ ਜਾਂਦਾ। ਤੁਹਾਨੂੰ ਸੱਦਣ ਦਾ ਮਕਸਦ ਇਹ ਵੀ ਆ, ਤੇ ਐਨ ਆਰ ਆਈ ਵੀਰਾਂ ਨੂੰ ਵੀ ਥੋੜਾ ਜਿਹਾ ਜ਼ਰੂਰ ਦੱਸੋ ਵੀ ਉਹ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਜਿਹੜਾ ਰੱਖਣ ਜਦੋਂ ਕਿਸੇ ਨੂੰ ਪੈਸੇ ਦੇਣੇ ਆ, ਤੇ ਆਪਣੇ ਉਦੇਸ਼ ਬਾਰੇ ਵੀ ਜਾਣੀ ਆਪਾਂ ਹੁਣ ਗੱਲ ਜਿਹੜੀ ਟਾਈਮ ਵੀ ਹੋ ਗਿਆ ਸਮੇਟਣ ਦੀ ਕੋਸ਼ਿਸ਼ ਕਰੀਏ।
ਪਹਿਲੀ ਗੱਲ ਤਾਂ ਭਾਜੀ ਜਿਹੜੀ ਤੁਸੀਂ ਉਦੇਸ਼ ਦੀ ਗੱਲ ਕੀਤੀ ਆ, ਠੀਕ ਆ, ਮੇਰੇ ਅਨੁਸਾਰ ਜਿਹੜਾ ਉਦੇਸ਼ ਜਾਂ ਨਿਸ਼ਾਨਾ ਉਹੀ ਲੋਕ ਮਿੱਥਦੇ ਆ ਜਿਨ੍ਹਾਂ ਨੇ ਸੋਚਿਆ ਹੁੰਦਾ ਵੀ ਕੁਛ ਚਿਰ ਆਪਾਂ ਕੰਮ ਕਰਨਾ, ਫਿਰ ਆਪਾਂ ਉਹ ਚੀਜ਼ ਨੂੰ ਅਚੀਵ ਕਰ ਲਿਆ ਤਾਂ ਆਪਾਂ ਕੰਮ ਖਤਮ ਕਰ ਲੈਣਾ। ਜਿਸ ਤਰ੍ਹਾਂ ਹੁਣ ਜੇ ਤੁਸੀਂ ਕਹਿੰਦੇ ਮੈਂ ਕਹਿੰਦਾ ਜੀ ਮੈਂ ਸਟੇਟ ਬਾਰਡ ਲੈਣਾ ਉਸ ਤੋਂ ਬਾਅਦ ਕੰਮ ਖਤਮ ਕਰ ਲੈਣਾ, ਪਰ ਨਹੀਂ ਆਪਾਂ ਨੂੰ ਇਹ ਇੱਕ ਕੰਮ ਖਤਮ ਨਹੀਂ ਕਰ ਲੈਣਾ ਚਾਹੀਦਾ, ਲਗਾਤਾਰ ਚੱਲਦੇ ਰਹਿਣਾ ਚਾਹੀਦਾ ਆ। ਮੇਰਾ ਉਦੇਸ਼ ਇਹੀ ਆ ਵੀ ਜਿੰਨਾ ਚਿਰ ਆਪਾਂ ਨੂੰ ਨੌਕਰੀ ਮਿਲੀ ਆ, ਜੋਬ ਮਿਲੀ ਆ, ਜੋਬ ਕਰਦੇ ਆ, ਉਹ ਆਫਟਰ ਦੇ ਜੋਬ ਦੇ ਰਿਟਾਇਰਮੈਂਟ ਤੋਂ ਬਾਅਦ ਵੀ ਆਪਾਂ ਜਿਹੜੇ ਆ ਇਹ ਪੂਰੀ ਇਮਾਨਦਾਰੀ ਨਾਲ ਜਿੱਥੇ ਜਿਸ ਪੋਸਟ ਤੇ ਹੋਵਾਂਗੇ ਉਹਨੂੰ ਕੰਮ ਕਰਦੇ ਰਹਾਂਗੇ, ਤੇ ਸਕੂਲ ਤੇ ਸਮਾਜ ਦੀ ਭਲਾਈ ਲਈ ਕੰਮ ਕਰਦੇ ਰਹਾਂਗੇ। ਦੂਜਾ ਮੇਰੇ ਐਨ ਆਰ ਆਈ ਦੋਸਤਾਂ ਨੂੰ ਬੇਨਤੀ ਆ ਕਿ ਜਦੋਂ ਤੁਸੀਂ ਥੋੜਾ ਜਿਹਾ ਆਪਣੇ ਪਿੰਡਾਂ ਵੱਲ ਨੂੰ ਵਾਪਸ ਆਓ, ਆਪਣੇ ਪਿੰਡ ਦੇ ਸਕੂਲ ਨੂੰ ਜਾਂ ਸਰਕਾਰੀ ਹਸਪਤਾਲਾਂ ਨੂੰ, ਇਹੋ ਜਿਹੇ ਜਿਹੜੀਆਂ ਬੇਸਿਕ ਲੋੜਾਂ ਆ, ਕਿਉਂਕਿ ਅੱਜ ਕੱਲ੍ਹ ਸਾਰੇ ਤਾਂ ਬੱਚੇ ਆਪਾਂ ਪ੍ਰਾਈਵੇਟ ਸਕੂਲ ਨਹੀਂ ਪੜ੍ਹਾ ਰਹੇ, ਕਿਉਂਕਿ ਬਹੁਤ ਸਾਰੇ ਬੱਚੇ ਏਦਾਂ ਦੇ ਆ ਜਿਨ੍ਹਾਂ ਦੇ ਪੇਰੈਂਟਸ ਜਿਹੜੇ ਦੋ ਵਕਤ ਦੀ ਰੋਟੀ ਵੀ ਨਹੀਂ ਕਮਾ ਸਕਦੇ, ਔਰ ਉਹਨਾਂ ਕੋਲ ਇਹਨਾਂ ਬੱਚਿਆਂ ਨੂੰ ਦੇਖਣ ਦਾ, ਇਹਨਾਂ ਬੱਚਿਆਂ ਵੱਲ ਦੇਖਣ ਦਾ ਸਮਾਂ ਹੈ ਨਹੀਂ ਗਾ। ਸਾਡੇ ਸਰਕਾਰੀ ਸਕੂਲਾਂ ਵਿੱਚ ਉਹ ਬੱਚੇ ਨਾ ਤਾਂ ਜਿਨ੍ਹਾਂ ਲਈ ਪੇਰੈਂਟਸ ਜਾਗਰੂਕ ਹੁੰਦੇ ਆ, ਨਾ ਉਹਨਾਂ ਕੋਲ ਪਿੱਛੇ ਏਡ ਹੁੰਦੀ। ਤੇ ਜਿਹੜੀ ਐਨ ਆਰ ਆਈ ਨੂੰ ਉਹੀ ਹੈ ਬੇਨਤੀ ਹੈ ਵੀਰਾਂ ਨੂੰ ਵੀ ਆਪਣੇ ਪਿੰਡਾਂ ਦੇ ਨਾਲ ਜੁੜੋ, ਆਪਣੇ ਪਿੰਡ ਦੇ ਸਕੂਲ ਜਾਂ ਹੋਰ ਕੋਈ ਜਿਹੜੀ ਆ ਇਸ ਤਰ੍ਹਾਂ ਦੇ ਸੰਸਥਾ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਗਰੀਬ ਲੋਕਾਂ ਦਾ ਆਪਣੇ ਲੋਕਾਂ ਦਾ ਫਾਇਦਾ ਹੋ ਸਕਦਾ ਕੁਛ ਉੱਥੋਂ, ਕਿਉਂਕਿ ਆਪਣੇ ਪਿੰਡ ਦੇ ਵਿੱਚੋਂ ਜੇ ਕੋਈ ਦੋ ਚਾਰ ਵਧੀਆ ਪੜ੍ਹੇ ਲਿਖੇ ਨੌਜਵਾਨ ਬਣ ਜਾਣਗੇ ਜਾਂ ਔਰਤਾਂ ਬਣ ਜਾਣਗੀਆਂ, ਉਹ ਪਿੰਡ ਨੂੰ ਹੋਰ ਉੱਚਾ ਚੱਕਣਗੀਆਂ। ਉੱਥੇ ਸਾਡੇ ਐਨ ਆਰ ਆਈ ਵੀਰ ਵੀ ਜਦੋਂ ਕਿਤੇ ਆਉਣਗੇ ਤਾਂ ਉਹਨਾਂ ਦਾ ਵੀ, ਉਹਨਾਂ ਨੂੰ ਵੀ ਮਾਣ ਹੋਊਗਾ, ਹਾਂ ਵੀ ਅਸੀਂ ਆਪਣੇ ਪਿੰਡ ਦੇ ਸਕੂਲ ਲਈ ਜਾਂ ਕੁਛ ਲਈ ਕੀਤਾ ਸੀ, ਅੱਜ ਇੱਥੋਂ ਪੜ੍ਹ ਕੇ ਬੱਚੇ ਜਿਹੜੇ ਇੱਥੇ ਤੱਕ ਪਹੁੰਚੇ ਆ, ਉਹਦੇ ਨਾਲ ਉਹਨਾਂ ਵੀਰਾਂ ਦਾ ਉਸ ਪਿੰਡ ਦਾ ਉਸ ਸਕੂਲ ਦਾ ਨਾਮ ਉੱਚਾ ਹੋਊਗਾ, ਤੇ ਉਹਨਾਂ ਦਾ ਜਿਹੜਾ ਹੈਗਾ ਆ ਉਹ ਜਿਹੜੇ ਉਸ ਪਿੰਡ ਦੇ ਲੋਕ ਵੱਧ ਪੜ੍ਹੇ ਲਿਖੇ ਹੋਣਗੇ ਤੇ ਵਧੀਆ ਸੋਚ ਹੋਵੇਗੀ। ਨਹੀਂ ਤਾਂ ਕੀ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਨਸ਼ਾ ਚੱਲਦਾ, ਨਸ਼ੇ ਵੱਲ ਬੱਚੇ ਲੱਗੇ ਆ, ਜੇ ਅਸੀਂ ਇਹਨਾਂ ਨੂੰ ਸਹੂਲਤਾਂ ਸਰਕਾਰੀ ਸਕੂਲਾਂ ਦੀ ਸਹੂਲਤਾਂ ਐਨ ਆਰ ਆਈ ਵੀਰ ਨਾਲ ਹੈਲਪ ਕਰਨਗੇ, ਬੱਚਿਆਂ ਨੂੰ ਵਧੀਆ ਪੜ੍ਹਾਈ ਦਾ ਮਾਹੌਲ ਦੇਣਗੇ, ਨਾਲ ਟੀਚਰ ਮੈਂ ਇੱਥੇ ਜ਼ਰੂਰ ਕਹੂੰਗਾ ਵੀ ਟੀਚਰ ਜਿਹੜੇ ਆ ਪੂਰੀ ਤਨਦੇਹੀ ਨਾਲ ਮਿਹਨਤ ਕਰਨਗੇ ਤਾਂ ਬਹੁਤ ਵਧੀਆ ਬੱਚੇ ਜਿਹੜੇ ਆ ਸਾਹਮਣੇ ਆ ਸਕਦੇ ਆ ਔਰ ਪੰਜਾਬ ਦਾ ਇੱਕ ਮਾਹੌਲ ਅਲੱਗ ਹੀ ਬਣ ਸਕਦਾ ਹੈ।
ਜੀ ਤੇ ਬਹੁਤ ਬਹੁਤ ਧੰਨਵਾਦ ਅਸ਼ੋਕ ਕੁਮਾਰ ਜੀ, ਤੁਸੀਂ ਸਾਡੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਆਏ ਆ, ਤੇ ਬਹੁਤ ਕੁਛ ਜਿਹੜਾ ਇੱਕ ਸੇਧ ਵੀ ਮਿਲਦੀ ਆ ਸਮਾਜ ਨੂੰ, ਜੋ ਤੁਹਾਡੇ ਵਾਲੇ ਜਿਹੜੇ ਸਾਖਸ਼ ਆ ਜਿਹੜੇ ਕਿ ਸਰਕਾਰਾਂ ਵੀ, ਫਿਰ ਦੇਖੋ ਅਸੀਂ ਸਰਕਾਰਾਂ ਨੂੰ ਭੰਡਦੇ ਆ ਜਿਹੜੇ ਕੰਮ ਕਰਦੇ ਆ, ਜਿੱਦਾਂ ਕਹਿੰਦੇ ਹੁੰਦੇ ਆ ਵੀ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਪੱਥਰਾਂ ਸੀਨਾ ਪਾੜ ਕੇ ਪੱਥਰਾਂ ਦਾ, ਤੇ ਤੁਸੀਂ ਜਿਹੜੇ ਪੱਥਰਾਂ ਚੋਂ ਪਾੜ ਕੇ ਜਿਹੜੇ ਆ ਬੂਟੇ ਉੱਗੇ ਹੋਏ ਹੋ, ਬੜੀਆਂ ਮੁਸ਼ਕਲ ਹਾਲਾਤਾਂ ਦੇ ਵਿੱਚ ਤੁਸੀਂ ਪੜ੍ਹਾ ਰਹੇ ਹੋ, ਤੇ ਸਾਨੂੰ ਸਲਾਮ ਵੀ ਆ, ਤੇ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਵੀ ਆਪਾਂ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਮੋਟੀਵੇਸ਼ਨਲ ਜਿਹੜੇ ਹੋਣਗੇ ਤੇ ਉਹਨਾਂ ਦੇ ਨਾਲ ਆਪਾਂ ਸਾਂਝ ਜਿਹੜੀ ਆ ਬਣਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਦਲਜੀਤ ਭਾਜੀ, ਧੰਨਵਾਦ ਜੀ ਪੂਰੀ ਹਰਮਨ ਟੀਮ
ਜੀ ਜੀ ਥੈਂਕ ਯੂ। ਤੇ ਦੋਸਤੋ ਇਹ ਸਨ ਅਸ਼ੋਕ ਕੁਮਾਰ ਜੀ ਜਿਹੜੇ ਕਿ ਟੀਚਰ ਹੈਗੇ ਸਰਕਾਰੀ ਪ੍ਰਾਇਮਰੀ ਸਕੂਲ ਚਚਰਾੜੀ ਦੇ ਵਿੱਚ, ਤੇ ਤੁਸੀਂ ਗੱਲਾਂ ਬਾਤਾਂ ਜਿਹੜੀਆਂ ਸੁਣੀਆਂ, ਬਹੁਤ ਸਾਰੇ ਦੋਸਤਾਂ ਦੇ ਮੈਸੇਜ ਜਿਹੜੇ ਆਏ ਆ, ਤੇ ਸੁਖਜਿੰਦਰ ਸਿੰਘ ਜੀ ਹੁਣਾਂ ਨੇ ਵੀ ਸਲਾਹਿਆ ਇਸ ਪ੍ਰੋਗਰਾਮ ਨੂੰ, ਬਲਵਿੰਦਰ ਸਿੰਘ ਜੀ ਹੁਣਾਂ ਨੇ ਵੀ ਕਾਫੀ ਜਿਹੜੀ ਫੀਡਬੈਕ ਵਧੀਆ ਦਿੱਤੀ ਆ, ਤੇ ਦਲਜੀਤ ਸਿੰਘ ਭਾਜੀ ਜੁੜ ਚੁੱਕੇ ਆ ਤੇ ਲੋ ਜੀ ਦਲਜੀਤ ਸਿੰਘ ਭਾਜੀ ਆਪਣੇ ਮਹਿਤਾ ਚੌਂਕ ਤੋਂ ਤੇ ਉਹ ਕਹਿੰਦੇ ਵੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ, ਅਸ਼ੋਕ ਜੀ ਨਾਲ ਗੱਲਬਾਤ ਵੀ ਬਹੁਤ ਵਧੀਆ ਸੀ, ਬਹੁਤ ਬਹੁਤ ਧੰਨਵਾਦ ਭਾਜੀ। ਤੇ ਦੋਸਤੋ ਟਾਈਮ ਹੋ ਗਿਆ ਪੂਰਾ ਤੇ ਹੁਣ ਜਾਣ ਦਾ ਵੇਲਾ ਆ ਤੇ ਆਪਣਾ ਖਿਆਲ ਰੱਖੋ, ਨੈਕਸਟ ਵੀਕ ਇੱਕ ਹੋਰ ਮਹਿਮਾਨ ਦੇ ਨਾਲ ਆਪਾਂ ਸਾਂਝ ਜਿਹੜੀ ਅਪਣਾਵਾਂਗੇ। ਏਦਾਂ ਹੀ ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਨਾਲ ਹਰਮ ਰੇਡੀਓ ਦੇ ਉੱਤੇ, ਆਪਣਾ ਖਿਆਲ ਰੱਖਿਓ, ਰੱਬ ਰਾਖਾ।
ਗੱਲਾਂ ਨਾਲ ਨਹੀਂ ਉਹ ਸਾਰਨਾ ਕਰਕੇ ਵਿਖਾਉਣਾ ਮੈਂ, ਧੱਕੇ ਨਾਲ ਨਹੀਂ ਉਹ ਮਿਹਨਤਾਂ ਨਾ ਅੱਗੇ ਆਉਣਾ ਮੈਂ।